ਸਾਵਨ ਰੇਡੀਓ ਤੇ ਸਵੇਰੇ 8 ਵਜੇ ਪ੍ਰਸਾਰਿਤ ਹੋਣ ਵਾਲੇ ਗੀਤ ਸੰਗੀਤ ਨਾਲ ਭਰਪੂਰ ਲਹਿਰਾਂ ਪ੍ਰੋਗਰਾਮ ਵਿੱਚ ਹਲਕੀਆਂ ਫੁਲਕੀਆਂ ਤੇ ਜਾਣਕਾਰੀ ਭਰਪੂਰ ਗੱਲਾਂ ਵੀ ਕਰਿਆ ਕਰਾਂਗੇ ਅਤੇ ਵਿਚਾਰ ਵੀ ਸੁਣਿਆ ਕਰਾਂਗੇ। ਕਿਵੇਂ ਬਈ? ਫੋਨ ਦੇ ਜ਼ਰੀਏ ਇਸ ਪ੍ਰੋਗਰਾਮ ਵਿੱਚ ਤੁਸੀਂ ਸਾਨੂੰ ਫੋਨ ਕਰਕੇ ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਆਪਣੀ ਗੱਲਬਾਤ ਸੁਣੇਗੀ ਪੂਰੀ ਦੁਨੀਆ। ਸੁਣਦੇ ਰਹੋ ਹਰਮਨ ਰੇਡੀਓ ਪ੍ਰੋਗਰਾਮ ਲਹਿਰਾਂ 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 ਲਹਿਰਾਂ। ਸੋਮਵਾਰ ਤੋਂ ਸ਼ੁੱਕਰਵਾਰ ਤੱਕ ਰੋਜ਼ਾਨਾ ਸਵੇਰੇ 8 ਵਜੇ।
ਮੈਨੂੰ ਕਈਆਂ ਨੇ ਆਖਿਆ ਕਈ ਵਾਰੀ, ਤੂੰ ਲੈਣਾ ਪੰਜਾਬੀ ਦਾ ਨਾਂ ਛੱਡ ਦੇ, ਗੋਦੀ ਜਿਹਦੀ ਚ ਪਲ ਕੇ ਜਵਾਨ ਹੋਇਓ ਉਹ ਮਾਂ ਛੱਡ ਦੇ ਤੇ ਉਹ ਗਰਾਂ ਛੱਡ ਦੇ। ਜੇ ਪੰਜਾਬੀ ਪੰਜਾਬੀ ਹੀ ਕੁੱਕਣਾ ਈ, ਜਿੱਥੇ ਖੜਾ ਖਲੋਤਾ ਏ ਥਾਂ ਛੱਡ ਦੇ। ਮੈਨੂੰ ਇੰਜ ਲੱਗਦਾ ਲੋਕੀ ਆਖਦੇ ਨੇ, ਤੂੰ ਪੁੱਤਰਾ ਆਪਣੀ ਮਾਂ ਛੱਡ ਦੇ। ਪੰਜਾਬ ਪੰਜਾਬੀ ਪੰਜਾਬੀਅਤ ਨੂੰ ਪਿਆਰ ਕਰਨ ਵਾਲੇ ਤੇ ਉਹਨਾਂ ਸਾਰਿਆਂ ਦਾ ਉਸਤਾਦ ਦਾਮਨ ਦੀਆਂ ਇਹਨਾਂ ਸਤਰਾਂ ਦੇ ਨਾਲ ਪ੍ਰੋਗਰਾਮ ਲਹਿਰਾਂ ਦੇ ਵਿੱਚ ਸਵਾਗਤ ਹੈ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਗੁਰਸੇਵ ਸਿੰਘ ਆਪ ਸਭ ਦਾ ਅੱਜ ਦੇ ਲਹਿਰਾਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਤੁਸੀਂ ਜਿੱਥੋਂ ਕਿਤੋਂ ਵੀ ਪ੍ਰੋਗਰਾਮ ਸੁਣ ਰਹੇ ਹੋਵੋਗੇ ਹਰਮਨ ਰੇਡੀਓ ਨਾਲ ਜੁੜ ਬੈਠੇ ਹੋਵੋਗੇ, ਰਾਜੀ ਖੁਸ਼ੀ ਹੋਵੋਗੇ ਤੇ ਆਪ ਸਭ ਦਾ ਸੋਹਣਾ ਸਮਾਂ ਬਤੀਤ ਹੋ ਰਿਹਾ ਹੋਵੇਗਾ। ਸੋ ਆਸਟ੍ਰੇਲੀਆ ਦੇ ਵਿੱਚ ਦਿਨ ਦੀ ਸ਼ੁਰੂਆਤ ਹੋ ਚੁੱਕੀ ਆ ਤੇ ਸਿਡਨੀ ਦੇ ਵਿੱਚ 8:02 ਹੋ ਚੁੱਕੇ ਨੇ ਤੇ ਆਸ ਕਰਦੇ ਹਾਂ ਆਸਟ੍ਰੇਲੀਆ ਵਾਲਿਆਂ ਨੇ ਦਿਨ ਦੀ ਸ਼ੁਰੂਆਤ ਕਰ ਲਈ ਹੋਵੇਗੀ, ਕੰਮਾਂ ਕਾਰਾਂ ਤੇ ਲਾਗੇ ਹੋਣਗੇ। ਤੇ ਮੇਰੇ ਨਾਲ ਮੇਰਾ ਸਾਥ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ, ਹਰ ਵਾਰ ਦੀ ਤਰ੍ਹਾਂ ਟੈਕਨੀਕਲ ਸਪੋਰਟ ਦੇ ਰਹੇ ਨੇ। ਤੇ ਅੱਜ 7 ਨਵੰਬਰ 2019 ਤੇ ਨਾਨਕਸ਼ਾਹੀ 22 ਕੱਤਕ ਸੰਮਤ 551 ਹੋ ਗਈ ਹੈ। ਦੋਸਤੋ ਹਰ ਵਾਰ ਦੀ ਤਰ੍ਹਾਂ ਪ੍ਰੋਗਰਾਮ ਦੇ ਵਿੱਚ ਜਿੱਥੇ ਅਸੀਂ ਇੱਕ ਵਿਚਾਰ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਤੇ ਉਸ ਤੋਂ ਉਪਰੰਤ ਸਿੱਖ ਇਤਿਹਾਸ ਤੇ ਝਾਤ ਮਾਰਾਂਗੇ ਤੇ ਮੌਸਮ ਦੀ ਜਾਣਕਾਰੀ ਵੀ ਲਵਾਂਗੇ ਤੇ ਉਸ ਤੋਂ ਉਪਰੰਤ ਸਾਡੇ ਨਾਲ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਤੇ ਗੱਲਾਂ ਬਾਤਾਂ ਕਰਾਂਗੇ ਕਿਤਾਬਾਂ ਦੇ ਬਾਬਤ ਤੇ ਸਾਡੇ ਨਾਲ ਉਸ ਤੋਂ ਬਾਅਦ ਜੁਆਇਨ ਕਰਨਗੇ ਦਿਲਜੀਤ ਸਿੰਘ ਜੀ। ਸੋ ਇਹ ਰਹੇਗਾ ਪ੍ਰੋਗਰਾਮ ਦਾ ਵੇਰਵਾ ਤੇ ਸ਼ੁਰੂਆਤ ਕਰਦੇ ਹਾਂ ਆਪਾਂ ਮੌਲਾਨਾ ਰੂਮੀ ਦੀ ਇੱਕ ਸ਼ੋਰਟ ਸਟੋਰੀ ਦੇ ਨਾਲ। ਗਿਆਨ ਦਾ ਹੰਕਾਰ ਸਿਰਲੇਖ ਆ ਇਸ ਕਹਾਣੀ ਦਾ। ਮੌਲਾਨਾ ਰੂਮੀ ਜੀ ਲਿਖਦੇ ਨੇ ਤੇ ਪਹਿਲਾਂ ਮੈਂ ਦੱਸ ਦਵਾਂ ਕਿ ਅਨੁਵਾਦ ਤੇ ਸੰਪਾਦਨਾ ਕੀਤੀ ਹੈ ਪਰਮਿੰਦਰ ਸਿੰਘ ਸ਼ੌਂਕੀ ਜੀ ਨੇ। ਸੋ ਇਹ ਕਿਤਾਬ ਮੇਰੇ ਕੋਲ ਪੰਜਾਬੀ ਦੇ ਵਿੱਚ ਮੌਜੂਦ ਆ। ਸੋ ਉਸ ਵਿੱਚ ਲਿਖਦੇ ਨੇ, ਕਹਿੰਦੇ ਇੱਕ ਵਾਰ ਵਿਆਕਰਣ ਦਾ ਇੱਕ ਪਰਪੱਕ ਵਿਦਵਾਨ ਕਿਸ਼ਤੀ ਵਿੱਚ ਸਫ਼ਰ ਕਰ ਰਿਹਾ ਸੀ। ਸਫ਼ਰ ਕਰਦਿਆਂ ਕਰਦਿਆਂ ਉਸਨੇ ਕੁਝ ਸਮੇਂ ਬਾਅਦ ਕਿਸ਼ਤੀ ਚਾਲਕ ਨੂੰ ਪੁੱਛਿਆ ਕਿ ਤੈਨੂੰ ਵਿਆਕਰਣ ਦਾ ਗਿਆਨ ਹੈ? ਕਿਸ਼ਤੀ ਚਾਲਕ ਨੇ ਆਖਿਆ, ਨਹੀਂ, ਮੈਂ ਇਸ ਦੀ ਜਾਣਕਾਰੀ ਨਹੀਂ ਰੱਖਦਾ। ਵਿਦਵਾਨ ਆਖਣ ਲੱਗਾ, ਆਪਣੀ ਅੱਧੀ ਉਮਰ ਵਿਆਕਰਣ ਦੀ ਮਹੱਤਵਪੂਰਨ ਵਿਦਿਆ ਦੀ ਸੋਝੀ ਤੋਂ ਬਗੈਰ ਹੀ ਗੁਜ਼ਾਰ ਦਿੱਤੀ ਹੈ। ਉਸ ਵਿਦਵਾਨ ਦੀ ਇਹ ਗੱਲ ਸੁਣ ਕੇ ਕਿਸ਼ਤੀ ਚਾਲਕ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਉਹ ਫਿਰ ਵੀ ਕੁਝ ਨਾ ਬੋਲਿਆ। ਕੁਦਰਤੀ ਜਲਦੀ ਹੀ ਤੇਜ਼ ਹਨੇਰੀ ਦੇ ਵਗਣ ਨਾਲ ਉਸਦੀ ਕਿਸ਼ਤੀ ਪਾਣੀ ਦੀਆਂ ਤੇਜ਼ ਲਹਿਰਾਂ ਅੰਦਰ ਡਗਡਮਾਉਣ ਲੱਗੀ। ਕਿਸ਼ਤੀ ਚਾਲਕ ਨੇ ਵਿਦਵਾਨ ਨੂੰ ਪੁੱਛਿਆ, ਜਨਾਬ ਕੀ ਤੁਸੀਂ ਤੈਰਨਾ ਜਾਣਦੇ ਹੋ? ਵਿਦਵਾਨ ਨੇ ਘਬਰਾਹਟ ਵਿੱਚ ਕਿਹਾ, ਨਹੀਂ, ਮੈਨੂੰ ਤੈਰਨਾ ਨਹੀਂ ਆਉਂਦਾ। ਕਿਸ਼ਤੀ ਚਾਲਕ ਬੋਲਿਆ, ਫਿਰ ਤਾਂ ਤੁਹਾਡੀ ਸਾਰੀ ਉਮਰ ਹੀ ਬਰਬਾਦ ਹੋ ਗਈ ਕਿਉਂਕਿ ਵਿਦਵਤਾ ਤੇ ਕਿਤਾਬੀ ਗਿਆਨ ਹੁਣ ਤੁਹਾਨੂੰ ਇਸ ਡੁੱਬ ਰਹੀ ਕਿਸ਼ਤੀ ਵਿੱਚੋਂ ਬਚਾ ਨਹੀਂ ਸਕਦੇ। ਦੋਸਤੋ ਇਹ ਕਹਾਣੀ ਆ ਗਿਆਨ ਦਾ ਹੰਕਾਰ। ਸੋ ਅਕਸਰ ਇਹਨਾਂ ਸ਼ੋਰਟ ਸਟੋਰੀਜ਼ ਦੇ ਵਿੱਚੋਂ ਕਿਤਾਬਾਂ ਦੇ ਵਿੱਚੋਂ ਇਹੋ ਜਿਹੀਆਂ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲ ਜਾਂਦੀਆਂ ਨੇ। ਸੋ ਅਸੀਂ ਇਹੀ ਕਹਿ ਸਕਦੇ ਹਾਂ ਕਿ ਜਿਹੜਾ ਸਾਡੇ ਕੋਲ ਗੁਣ ਆ ਉਹਦਾ ਹੰਕਾਰ ਨਹੀਂ ਕਰਨਾ ਚਾਹੀਦਾ ਅਤੇ ਕਦੇ ਵੀ ਦੂਜੇ ਬੰਦੇ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਪਤਾ ਨਹੀਂ ਕਿਹਦਾ ਗੁਣ ਸਾਨੂੰ ਦੀ ਪ੍ਰੈਕਟਿਸ ਕਰਨੀ ਚਾਹੀਦੀ ਆ ਤਾਂ ਕਿ ਅਸੀਂ ਪਿਆਰ ਨਾਲ ਇਸ ਸਮਾਜ ਦੇ ਵਿੱਚ ਵਿਚਰ ਸਕੀਏ। ਸੋ ਸ਼ੁਰੂਆਤ ਕਰਦੇ ਹਾਂ ਪ੍ਰੋਗਰਾਮ ਦੀ ਗੁਰੂ ਨਾਨਕ ਮਹਿਮਾ ਦੇ ਨਾਲ ਜੋ ਕਿ ਸੁਖਜਿੰਦਰ ਸਿੰਘ ਦੀ ਆਵਾਜ਼ ਦੇ ਵਿੱਚ ਹੈ ਤੇ ਉਸ ਤੋਂ ਉਪਰੰਤ ਪ੍ਰੋਗਰਾਮ ਇਸ ਤਰ੍ਹਾਂ ਜਾਰੀ ਰਹੇਗਾ। ਮਿਲਦੇ ਹਾਂ ਇਸ।
ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਭਾਈ ਕਿ ਜਿਹੜਾ ਜੱਥਾ ਆਪਣੇ ਪਿੰਡੋਂ ਸੁਲਤਾਨਪੁਰ ਲੋਧੀ ਸਾਹਿਬ ਨੂੰ ਜਾਣਾ ਹੈ, ਉਸ ਜੱਥੇ ਦੀ ਬੱਸ ਤਿਆਰ ਵਰ ਤਿਆਰ ਖੜੀ ਹੈ ਭਾਈ। ਜਿਹੜੇ ਭੈਣ ਭਰਾ ਹਜੇ ਤੱਕ ਨਹੀਂ ਪਹੁੰਚੇ, ਉਹ ਛੇਤੀ ਤੋਂ ਛੇਤੀ ਗੁਰੂ ਘਰ ਦੇ ਸਾਹਮਣੇ ਪਹੁੰਚਣ ਦੀ ਕਿਰਪਾਲਤਾ ਕਰੋ ਭਾਈ।
ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਤਨ ਗੁਰੂ
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾਂ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਸੋ ਪ੍ਰੋਗਰਾਮ ਦੇ ਵਿੱਚ ਸਮਾਂ ਹੋ ਚੁੱਕਾ ਆ ਕਿ ਅਸੀਂ ਹੁਣ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰੀਏ, ਤੇ ਸ਼ੁਰੂਆਤ ਕਰਦੇ ਹਾਂ ਸਿਡਨੀ ਤੋਂ, ਜਿੱਥੇ ਤਾਪਮਾਨ ਅੱਜ ਵੱਧ ਤੋਂ ਵੱਧ 27 ਡਿਗਰੀ ਦੱਸਿਆ ਜਾ ਰਿਹਾ ਹੈ ਤੇ ਘੱਟ ਤੋਂ ਘੱਟ 18 ਡਿਗਰੀ, ਤੇ ਅਸਮਾਨ ਸਾਫ਼ ਦੱਸਿਆ ਜਾ ਰਿਹਾ ਹੈ। ਰਾਜਧਾਨੀ ਦੀ ਜੇਕਰ ਗੱਲ ਕਰੀਏ ਕੈਨਬਰਾ ਦੀ, ਤਾਂ ਉੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 18 ਡਿਗਰੀ ਤੇ ਘੱਟ ਤੋਂ ਘੱਟ 11 ਡਿਗਰੀ। ਤੇ ਮੈਲਬਰਨ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 16 ਡਿਗਰੀ ਤੇ ਘੱਟ ਤੋਂ ਘੱਟ 9 ਡਿਗਰੀ, ਪਰ ਮੀਂਹ ਦੇ ਆਸਾਰ ਦੱਸੇ ਜਾ ਰਹੇ ਨੇ ਤੇ ਬੱਦਲਬਾਈ ਦਿਖਾਈ ਜਾ ਰਹੀ ਹੈ ਮੈਲਬਰਨ ਦੇ ਵਿੱਚ। ਬ੍ਰਿਸਬਨ ਦੇ ਵਿੱਚ ਤਾਪਮਾਨ ਰਹੇਗਾ ਵੱਧ ਤੋਂ ਵੱਧ 33 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ, ਤੇ ਇੱਥੇ ਵੀ ਅਸਮਾਨ ਸਾਫ਼ ਦੱਸਿਆ ਜਾ ਰਿਹਾ ਹੈ। ਤਸਮਾਨੀਆ ਸ਼ਹਿਰ ਹੋਬਰਟ ਦੀ ਜੇਕਰ ਗੱਲ ਕਰੀਏ ਤਾਂ ਕਿਤੇ ਕਿਤੇ ਬੱਦਲਬਾਈ ਦਿਖਾਈ ਜਾ ਰਹੀ ਹੈ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 13 ਡਿਗਰੀ ਤੇ ਘੱਟ ਤੋਂ ਘੱਟ 16 ਡਿਗਰੀ ਤੇ ਹਲਕੀਆਂ ਹਵਾਵਾਂ ਚੱਲਣ ਦੇ ਅਸਾਰ ਨੇ। ਤੇ ਪਰਤ ਦੇ ਵਿੱਚ ਜੇਕਰ ਗੱਲ ਕਰੀਏ ਤਾਂ ਅਸਮਾਨ ਸਾਫ਼ ਦੱਸਿਆ ਜਾ ਰਿਹਾ ਤੇ ਪਰ ਤਾਪਮਾਨ ਰਹੇਗਾ 28 ਡਿਗਰੀ ਵੱਧ ਤੋਂ ਵੱਧ ਤੇ ਘੱਟ ਤੋਂ ਘੱਟ 14 ਡਿਗਰੀ। ਤੇ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹਲਕੀ ਬੱਦਲਬਾਈ ਦਿਖਾਈ ਦੇ ਰਹੀ ਆ ਤੇ ਤਾਪਮਾਨ ਰਹੇਗਾ ਵੱਧ ਤੋਂ ਵੱਧ 21 ਡਿਗਰੀ ਤੇ ਘੱਟ ਤੋਂ ਘੱਟ 18 ਡਿਗਰੀ, ਤੇ ਕਿਤੇ ਕਿਤੇ ਪੰਜਾਬ ਦੇ ਕੁਝ ਕੁ ਹਿੱਸਿਆਂ ਦੇ ਵਿੱਚ ਮੀਂਹ ਦੇ ਵੀ ਆਸਾਰ ਦਿਖਾਈ ਦੇ ਰਹੇ ਨੇ। ਤੇ ਦੋਸਤੋ, ਇਹ ਸੀ ਆਸਟ੍ਰੇਲੀਆ ਦੇ ਕੁਝ ਸ਼ਹਿਰਾਂ ਦਾ ਤੇ ਪੰਜਾਬ ਦਾ ਤਾਪਮਾਨ। ਤੇ ਤੁਹਾਡੇ ਸ਼ਹਿਰ ਦਾ ਕੀ ਤਾਪਮਾਨ ਹੈ, ਕਿਹੋ ਜਿਹਾ ਮੌਸਮ ਬਣਿਆ ਹੋਇਆ, ਤੁਸੀਂ ਸਾਡੇ ਨਾਲ ਸਾਂਝੇ ਕਰ ਸਕਦੇ ਹੋ। ਸਾਨੂੰ ਈਮੇਲ ਦੇ ਰਾਹੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜਾਂ ਟੈਲੀਗ੍ਰਾਮ ਦੇ ਰਾਹੀਂ ਸਾਨੂੰ ਮੈਸੇਜ ਕਰ ਸਕਦੇ ਹੋ। ਸੋ ਹੁਣ ਗੱਲ ਕਰਦੇ ਹਾਂ ਸਿੱਖ ਇਤਿਹਾਸ ਵਿੱਚ ਅੱਜ ਦੇ ਦਿਨ ਦੀ। ਸੋ ਜਿਹੜੀ ਮੈਂ ਕਿਤਾਬ ਦੇ ਵਿੱਚੋਂ ਤੁਹਾਡੇ ਨਾਲ, ਤਵਾਰੀਖ ਦੇ ਵਿੱਚੋਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਰਿਹਾ ਹਾਂ, ਉਹ ਕਿਤਾਬ ਦਾ ਨਾਮ ਆ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ, ਜੋ ਕਿ ਡਾਕਟਰ ਹਰਜਿੰਦਰ ਸਿੰਘ ਦਲਗੀਰ ਵੱਲੋਂ ਲਿਖੀ ਗਈ ਹੈ। ਸੋ ਅੱਜ 7 ਨਵੰਬਰ, ਹਰ ਵਾਰ ਦੀ ਤਰ੍ਹਾਂ ਅੱਜ ਦੀ ਤਰੀਕ ਦੇ ਵਿੱਚ ਵੀ ਸਿੱਖ ਇਤਿਹਾਸ ਬਹੁਤ ਕੁਝ ਸਮੋਈ ਬੈਠਾ ਹੈ, ਜੋ ਕਿ ਤੁਹਾਡੇ ਨਾਲ ਹੁਣ ਸਾਂਝਾ ਕਰਾਂਗਾ। ਸ਼ੁਰੂਆਤ ਕਰਾਂਗੇ 1760 ਤੋਂ, ਜਦੋਂ ਸਿੱਖਾਂ ਨੇ ਲਾਹੌਰ 'ਤੇ ਹਮਲਾ ਕਰਨ ਦਾ ਗੁਰਮਤਾ ਕੀਤਾ ਸੀ। ਲਿਖਾਰੀ ਲਿਖਦਾ ਕਿ 7 ਨਵੰਬਰ 1760 ਵਿੱਚ ਮੀਰ ਮੁਹੰਮਦ ਖਾਨ ਲਾਹੌਰ ਦਾ ਨਾਜ਼ਮ ਸੀ ਅਤੇ 7 ਨਵੰਬਰ 1760 ਦੇ ਦਿਨ ਸਰਬੱਤ ਖਾਲਸਾ ਦੀ ਇੱਕ ਬੈਠਕ ਨੇ ਅਕਾਲ ਤਖ਼ਤ ਸਾਹਿਬ ਮੂਹਰੇ ਹੋਈ ਅਤੇ ਇਸ ਇਕੱਠ ਵਿੱਚ ਸਿੱਖਾਂ ਨੇ ਲਾਹੌਰ 'ਤੇ ਹਮਲਾ ਕਰਨ ਦਾ ਗੁਰਮਤਾ ਕੀਤਾ। ਖਾਲਸਾ ਫੌਜਾਂ ਨੇ ਇਸ ਗੁਰਮਤੇ ਨੂੰ ਇੱਕਦਮ ਅਮਲ ਵਿੱਚ ਲਿਆਂਦਾ। ਜੱਸਾ ਸਿੰਘ ਆਲੂਵਾਲੀਆ, ਚੇਤ ਸਿੰਘ ਕਨਈਆ, ਹਰੀ ਸਿੰਘ ਭੰਗੀ, ਗੁੱਜਰ ਸਿੰਘ ਭੰਗੀ ਅਤੇ ਲਹਿਣਾ ਸਿੰਘ ਭੰਗੀ ਦੀ ਅਗਵਾਈ ਵਿੱਚ 10,000 ਖਾਲਸਾ ਫੌਜਾਂ ਨੇ ਲਾਹੌਰ ਵੱਲ ਕੂਚ ਕਰ ਦਿੱਤਾ। ਮੀਰ ਮੁਹੰਮਦ ਖਾਨ ਨੇ ਸ਼ਹਿਰ ਦੇ ਸਾਰੇ ਦਰਵਾਜ਼ੇ ਬੰਦ ਕਰਵਾ ਦਿੱਤੇ। ਸਿੱਖਾਂ ਨੇ ਲਾਹੌਰ ਦੇ ਆਲੇ ਦੁਆਲੇ ਪਹਿਲਾਂ ਹੀ ਕਬਜ਼ਾ ਕਰ ਲਿਆ ਸੀ। ਹੁਣ ਸ਼ਹਿਰ ਸਾਰੇ ਮੁਲਕ ਤੋਂ ਕੱਟਿਆ ਗਿਆ ਅਤੇ ਸਿੱਖਾਂ ਨੇ ਸ਼ਹਿਰ ਨੂੰ ਘੇਰਾ ਪਾਇਆ ਹੋਇਆ ਸੀ। ਸ਼ਹਿਰ ਵਾਸੀਆਂ ਨੂੰ ਬਹੁਤ ਮੁਸ਼ਕਿਲ ਹੋ ਰਹੀ ਸੀ। ਇਹ ਘੇਰਾ 11 ਦਿਨ ਜਾਰੀ ਰਿਹਾ। ਸਿੱਖ ਆਮ ਲੋਕਾਂ ਨੂੰ ਮੁਸ਼ਕਿਲ ਵਿੱਚ ਨਹੀਂ ਪਾਉਣਾ ਚਾਹੁੰਦੇ ਸਨ, ਇਸ ਕਰਕੇ ਉਹਨਾਂ ਨੇ ਲੋਕਾਂ ਨੂੰ ਪੇਸ਼ਕਸ਼ ਕੀਤੀ ਕਿ ਜੇਕਰ ਉਹ ਚਾਹੁੰਦੇ ਹਨ ਕਿ ਸ਼ਹਿਰ ਦਾ ਘੇਰਾ ਚੁੱਕ ਲਿਆ ਜਾਵੇ ਤਾਂ ਨਾਜ਼ਮ ਮੁਹੰਮਦ ਖਾਨ ਸਿੱਖਾਂ ਨੂੰ 30,000 ਰੁਪਈਆ ਨਜ਼ਰਾਨਾ ਦੇਵੇ ਅਤੇ ਸਿੱਖ ਫੌਜਾਂ ਨੂੰ ਕੜਾ ਵਰਤਾਵੇ। ਮੁਹੰਮਦ ਖਾਨ ਕੋਲ ਇੰਨੀ ਰਕਮ ਨਹੀਂ ਸੀ। ਉਸ ਵੇਲੇ ਪਸਰੂਰ ਤੋਂ ਮਾਮਲੇ ਦੀ ਰਕਮ ਲਾਹੌਰ ਪੁੱਜੀ ਹੋਈ ਸੀ। ਉਸ ਵਿੱਚੋਂ ਸਿੱਖਾਂ ਨੂੰ ਇਹ ਰਕਮ ਤਾਰੀ ਗਈ ਅਤੇ ਕੜਾ ਪ੍ਰਸ਼ਾਦ ਵੀ ਵਰਤਾਇਆ ਗਿਆ। ਇਸ 'ਤੇ ਖਾਲਸਾ ਫੌਜਾਂ ਵਾਪਸ ਚਲੀਆਂ ਗਈਆਂ। ਪਰ ਜਿਹੜੇ ਲੇਖਕ ਮੁਫਤੀ ਗੁਲਾਮ ਸਰਵਰ ਕਹਿੰਦੇ ਨੇ ਕਿ ਇਹ ਰਕਮ ਸਿੱਖਾਂ ਨੇ ਨਹੀਂ ਸੀ ਮੰਗੀ, ਬਲਕਿ ਮੁਹੰਮਦ ਖਾਨ ਨੇ ਮਜਬੂਰ ਹੋ ਕੇ ਪੇਸ਼ਕਸ਼ ਕੀਤੀ ਸੀ ਕਿ ਸਿੱਖ ਲਾਹੌਰ ਤੋਂ ਘੇਰਾਬੰਦੀ ਚੁੱਕ ਲੈਣ। ਇਸ ਤੋਂ ਔਖਾ ਹੋਇਆ ਸਰ ਬੁਲੰਦ ਖਾਨ ਨੇ ਮੁਹੰਮਦ ਖਾਨ ਨੂੰ ਕੈਦ ਕਰਨ ਦਾ ਹੁਕਮ ਦੇ ਦਿੱਤਾ ਸੀ। ਸੋ ਇਹ ਸੀ 1760 ਸੰਨ ਦਾ 7 ਨਵੰਬਰ ਦਾ ਇਤਿਹਾਸ। ਫਿਰ ਆਉਂਦੇ ਹਾਂ ਗੱਲ ਕਰਦੇ ਹਾਂ 1985 ਦੀ, ਜਦੋਂ ਸੁਰਜੀਤ ਬਰਨਾਲਾ ਦੇ ਹੁਕਮ ਹੇਠ 7 ਨਵੰਬਰ 1985 ਦੇ ਦਿਨ ਪੁਲਿਸ ਦਰਬਾਰ ਸਾਹਿਬ 'ਤੇ ਮੁੜ ਧਾਵਾ ਬੋਲਿਆ ਸੀ। ਤੇ ਬਰਨਾਲਾ ਸਰਕਾਰ ਬਣਨ ਤੋਂ ਬਾਅਦ ਪੁਲਿਸ ਚੌਥੀ ਵਾਰ ਦਰਬਾਰ ਸਾਹਿਬ ਦੇ ਵਿੱਚ ਦਾਖਲ ਹੋਈ ਸੀ 7 ਨਵੰਬਰ ਨੂੰ ਤੇ ਇੱਥੋਂ ਫੈਡਰੇਸ਼ਨ ਦਾ ਸੈਕਟਰੀ ਸੁਖਵਿੰਦਰ ਸਿੰਘ ਸਿੱਧੂ ਤੇ ਭੁਪਿੰਦਰ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ ਤੇ ਹੋਰ ਵੀ ਸਰਾਂ ਦੇ ਕਮਰਿਆਂ ਦੇ ਵਿੱਚ ਤਲਾਸ਼ੀ ਲਈ ਗਈ ਸੀ। ਤੇ 1986 ਦੀ ਜੇਕਰ ਗੱਲ ਕਰੀਏ ਤਾਂ ਲੁਧਿਆਣੇ ਦਾ ਇੱਕ ਫਿਰਕੂ ਹਿੰਦੂ ਆਗੂ ਕਾਲੀ ਚਰਨ ਮਾਰ ਦਿੱਤਾ ਗਿਆ ਸੀ, ਜਿਸ ਨੇ 1954 ਵਿੱਚ ਗੁਰਪੁਰਬ ਦੇ ਜਲੂਸ ਤੇ ਪਥਰਾਅ ਕਰਵਾਉਣ ਤੇ 57-58 ਵਿੱਚ ਗੁਰੂ ਸਾਹਿਬਾਨ ਦੇ ਖਿਲਾਫ਼ ਸਭ ਤੋਂ ਜ਼ਿਆਦਾ ਬੋਲਣ ਵਾਲਾ ਜ਼ਹਿਰੀਲਾ ਫਿਰਕੂ ਆਗੂ ਜਿਹੜਾ ਬਾਅਦ ਵਿੱਚ ਵੀ ਕੁਫਰ ਤੋਲਦਾ ਰਿਹਾ, ਉਹ ਕਾਲੀ ਚਰਨ 7 ਨਵੰਬਰ 1986 ਨੂੰ ਕਤਲ ਕਰ ਦਿੱਤਾ ਗਿਆ ਸੀ। ਤੇ 1921 ਦੀ ਜੇਕਰ ਗੱਲ ਕਰੀਏ ਤਾਂ ਦਰਬਾਰ ਸਾਹਿਬ ਦੇ ਜਿਹੜਾ ਤੋਸ਼ਾਖਾਨਾ ਆ ਉਹਦੀਆਂ ਚਾਬੀਆਂ ਅੰਗਰੇਜ਼ ਸਰਕਾਰ ਨੇ ਆਪਣੇ ਕਬਜ਼ੇ ਵਿੱਚ ਲੈ ਲਈਆਂ ਸੀ। 1990 ਤੋਂ ਫਿਰ ਉਹ ਜਿਹੜਾ ਸਿਲਸਿਲਾ ਸੀ ਅਕਸਰ ਤੁਹਾਡੇ ਨਾਲ ਜ਼ਿਕਰ ਕਰਦੇ ਹਾਂ ਕਿ ਨਕਲੀ ਮੁਕਾਬਲਿਆਂ ਦਾ, ਅਤੇ 7 ਨਵੰਬਰ 1990 ਦੇ ਦਿਨ ਪੁਲਿਸ ਨੇ ਜੋਗਾ ਸਿੰਘ, ਬਿਸ਼ਨ ਨੰਦੀ ਅਤੇ ਜਥੇਦਾਰ ਜਗੀਰ ਸਿੰਘ ਫਿਰੋਜ਼ਪੁਰ ਨੂੰ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤਾ। ਅਤੇ 1992 ਦੇ ਵਿੱਚ ਵੀ ਕਾਰਜ ਸਿੰਘ ਕਾਠੀ, ਖਜਾਨ ਸਿੰਘ ਠੱਠਾ, ਸੁਖਵਿੰਦਰ ਸਿੰਘ ਸਖੀਰਾ ਸਮੇਤ 21 ਸਿੱਖ ਨਕਲੀ ਮੁਕਾਬਲੇ ਦੇ ਵਿੱਚ ਸ਼ਹੀਦ ਕੀਤੇ। ਅਤੇ ਜਿੰਨੇ ਵੀ ਸਿੰਘ ਸਨ ਸਾਰੇ ਲੱਖਾਂ ਰੁਪਏ ਦੇ ਇਨਾਮੀ ਸਿੰਘ ਸਨ, ਜੋ ਕਿ ਸਰਕਾਰ ਵੱਲੋਂ ਉਹਨਾਂ 'ਤੇ ਰੱਖੇ ਹੋਇਆ ਸੀ ਇਨਾਮ। ਅਤੇ ਇਸੇ ਦਿਨ ਬਠਿੰਡਾ ਪੁਲਿਸ ਨੇ ਬੜੀ ਬੇਸ਼ਰਮੀ ਨਾਲ ਕਿਹਾ ਸੀਗਾ ਕਿ ਇਸ ਅਪ੍ਰੈਲ ਅਤੇ ਅਕਤੂਬਰ ਵਿੱਚ ਜ਼ਿਲ੍ਹੇ ਵਿੱਚ 80 ਸਿੱਖ ਕਤਲ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ 57 ਖਾਲਿਸਤਾਨ ਕਮਾਂਡੋ ਫੋਰਸ ਦੇ ਸਨ। ਸੋ ਇਹ ਮੈਂ ਗੱਲ ਕਰ ਰਿਹਾ 1992 ਦੀ। ਅਤੇ 1992 ਦੇ ਵਿੱਚ ਹੀ ਹਰਦਿਆਲ ਸਿੰਘ ਛੱਜਾਵਾਲ ਨੇ ਸਾਇਨਾਈਡ ਦਾ ਕੈਪਸੂਲ ਖਾ ਕੇ ਜਾਨ ਦਿੱਤੀ ਸੀ। ਲਿਖਾਰੀ ਲਿਖਦਾ ਕਿ 7 ਨਵੰਬਰ 1992 ਦੇ ਦਿਨ ਹਰਦਿਆਲ ਸਿੰਘ ਛੱਜਾਵਾਲ ਪੁਲਿਸ ਦੇ ਘੇਰੇ ਵਿੱਚ ਆ ਗਿਆ। ਜਦ ਉਸਨੇ ਮਹਿਸੂਸ ਕੀਤਾ ਕਿ ਬਚ ਕੇ ਨਿਕਲਣਾ ਨਹੀਂ ਸਕੇਗਾ ਤਾਂ ਫੜਿਆ ਜਾਣ ਪਿੱਛੋਂ ਤਸੀਹਾਂ ਦਾ ਸ਼ਿਕਾਰ ਹੋਣ ਪਿੱਛੋਂ ਨਕਲੀ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਜਾਵਾਂਗਾ, ਤਾਂ ਉਸਨੇ ਸਾਇਨਾਈਡ ਦਾ ਕੈਪਸੂਲ ਖਾ ਕੇ ਆਪਣੀ ਜਾਨ ਦੇ ਦਿੱਤੀ। ਤਾਂ ਦੋਸਤੋ ਇਹ ਸੀ 7 ਨਵੰਬਰ ਦਾ ਇਤਿਹਾਸ, ਜੋ ਕਿ ਕਿਤਾਬ ਸਿੱਖ ਇਤਿਹਾਸ ਵਿੱਚ ਅੱਜ ਦਾ ਦਿਨ ਵਿੱਚ ਮੌਜੂਦ ਹੈ। ਜੇਕਰ ਕੁਛ ਮਿਸ ਕਰ ਰਹੇ ਹੋਈਏ ਪਰ ਆਪਣੇ ਸਰੋਤਿਆਂ ਨਾਲ ਸਾਂਝਾ ਕਰਨਾ ਜ਼ਰੂਰੀ ਸਮਝਦੇ ਹੋ ਤੁਸੀਂ ਸਾਨੂੰ ਈਮੇਲ ਜਾਂ ਮੈਸੇਜ ਦੇ ਰਾਹੀਂ ਸਾਂਝਾ ਕਰ ਸਕਦੇ ਹੋ ਤਾਂ ਕਿ ਅਸੀਂ ਆਪਣੇ ਸਰੋਤਿਆਂ ਨਾਲ ਉਹ ਜਾਣਕਾਰੀ ਵੀ ਸਾਂਝੀ ਕਰ ਸਕੀਏ। ਸੋ ਹੁਣ ਇੱਕ ਗੀਤ ਸੁਣਦੇ ਹਾਂ, ਗੀਤ ਤੋਂ ਉਪਰੰਤ ਸਾਨੂੰ ਜੁਆਇਨ ਕਰਨਗੇ ਕੁਲਜੀਤ ਸਿੰਘ ਖੋਸਾ ਜੀ ਪ੍ਰੋਗਰਾਮ ਦੇ ਵਿੱਚ, ਫਿਰ ਅਸੀਂ ਉਹਨਾਂ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਅੱਗੇ ਲਿਜਾਵਾਂਗੇ। ਅਤੇ ਸੁਣੋ ਇਹ ਗੀਤ, ਮਿਲਦੇ ਹਾਂ ਇਸ ਗੀਤ ਤੋਂ ਬਾਅਦ।
ਕਦੇ ਬੋੜਾ ਵਰਗੀ ਸ਼ਾਂ ਚੰਡ ਕਰੀਬ ਨਹੀਂ ਕਰ ਸਕਦੇ।
ਪਰਮਿੰਦਰ ਸਿੱਧੂ ਦੀ ਆਵਾਜ਼ ਦੇ ਵਿੱਚ, ਖੂਬਸੂਰਤ ਆਵਾਜ਼ ਦੇ ਵਿੱਚ ਅਸੀਂ ਗੀਤ ਸੁਣ ਰਹੇ ਸੀ ਮਾਂ। ਸੋ ਬਹੁਤ ਹੀ ਖੂਬਸੂਰਤ ਗੀਤ। ਮਾਪਿਆਂ ਦੀ ਕਦਰ ਖਾਸ ਕਰਕੇ ਬੰਦਾ ਉਦੋਂ ਜਾਣਦਾ ਜਦੋਂ ਮਾਪਿਆਂ ਤੋਂ ਦੂਰ ਰਹਿੰਦਾ ਆ, ਅਤੇ ਜਦੋਂ ਅਸੀਂ ਵਿਦੇਸ਼ਾਂ ਦੇ ਵਿੱਚ ਰਹਿੰਦੇ ਹਾਂ, ਖਾਸ ਕਰਕੇ ਜੇਕਰ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਇੱਥੇ ਤਾਂ ਵੈਸੇ ਵੀ ਪੇਰੈਂਟਸ ਵੀਜ਼ਾ ਬਹੁਤ ਹਾਰਡ ਕੀਤਾ ਹੋਇਆ ਗੌਰਮੈਂਟ ਨੇ। ਸੋ ਦੂਰ ਰਹਿੰਦੇ ਹੋਏ ਚਲੋ ਅਕਸਰ ਘਰ ਦੇ ਵਿਜ਼ਿਟ ਤਾਂ ਕਰਦੇ ਆ, ਪਰ ਇਹ ਸਬੱਬ ਸਾਰਿਆਂ ਦੇ ਨਾਲ ਨਹੀਂ ਬਣਦਾ। ਸੋ ਆਪਣੀਆਂ ਮਾਵਾਂ ਤੋਂ, ਪੇਰੈਂਟਸ ਤੋਂ ਜਦੋਂ ਦੂਰ ਰਹਿਣ ਦਾ ਜੋ ਦਰਦ ਹੁੰਦਾ ਆ, ਜੋ ਫੀਲਿੰਗਸ ਹੁੰਦੀਆਂ ਨੇ, ਸੋ ਉਹੀ ਸਮਝ ਸਕਦੇ ਨੇ। ਕੋਲ ਰਹਿੰਦੇ ਆ ਅਕਸਰ ਅਣਗਹਿਲੀ ਦਾ ਸ਼ਿਕਾਰ ਹੁੰਦੇ ਨੇ ਸਿਆਣੇ ਮਾਂ ਪਿਓ, ਇਹ ਸੱਚ ਆ ਇੱਕ ਸਾਡੀ ਸੁਸਾਇਟੀ ਦਾ। ਸੋ ਸਾਨੂੰ ਜੇਕਰ ਤੁਹਾਡੇ ਮਾਂ ਪਿਓ ਤੁਹਾਡੇ ਕੋਲ ਰਹਿੰਦੇ ਨੇ, ਤੁਸੀਂ ਇਕੱਠੇ ਰਹਿੰਦੇ ਹੋ, ਤੁਸੀਂ ਲੱਕੀ ਹੋ। ਸੋ ਕਦਰ ਵੀ ਇਹ ਸਾਨੂੰ ਕਰਨੀ ਚਾਹੀਦੀ ਆ, ਅਤੇ ਸਤਿਕਾਰ ਤਾਂ ਕਰਨਾ ਬਹੁਤ ਜ਼ਰੂਰੀ ਆ। ਸੋ ਕਿਉਂਕਿ ਮਾਂ ਤੋਂ ਬਗੈਰ ਦੁਨੀਆ ਨਹੀਂ। ਸੋ ਦੋਸਤੋ, ਤੁਸੀਂ ਸੁਣ ਰਹੇ ਹੋ ਲਹਿਰਾ ਪ੍ਰੋਗਰਾਮ, ਅਤੇ ਜੁੜੇ ਹੋਏ ਹੋ ਹਰਮਨ ਰੇਡੀਓ ਦੇ ਨਾਲ, ਅਤੇ ਮੈਂ ਗੁਰਸੇਵਕ ਸਿੰਘ। ਅਤੇ ਹੁਣ ਸਮਾਂ ਹੋ ਚੁੱਕਾ ਆ ਕਿ ਪ੍ਰੋਗਰਾਮ ਦੇ ਵਿੱਚ ਆਪਾਂ ਜੁਆਇਨ ਕਰਵਾਈਏ ਕੁਲਜੀਤ ਸਿੰਘ ਖੋਸਾ ਜੀ ਨੂੰ। ਸੋ ਸਵਾਗਤ ਕਰਦੇ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਕੁਲਜੀਤ ਸਿੰਘ ਖੋਸਾ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ।
ਹਾਂਜੀ, ਸਤਿ ਸ਼੍ਰੀ ਅਕਾਲ ਗੁਰਸੇਵਕ, ਹਰਮਨ ਰੇਡੀਓ ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਗੁਰਦੇਵ
ਜੀ। ਖੋਸਾ ਸਾਹਿਬ, ਅੱਜ ਚਲੋ ਅਕਸਰ ਹਰ ਵਾਰ ਦੀ ਤਰ੍ਹਾਂ ਅਸੀਂ ਕਿਤਾਬਾਂ 'ਤੇ ਵੀ ਗੱਲ ਕਰਨੀ ਆ, ਪਰ ਉਸ ਤੋਂ ਪਹਿਲਾਂ ਆਪਾਂ ਕੁਛ ਕੁ ਹੋਰ ਗੱਲਾਂ ਕਰਾਂਗੇ, ਕਿਉਂਕਿ ਕਈ ਵਾਰ ਸੀਰੀਅਸ ਨੋਟ 'ਤੇ ਗੱਲਾਂ ਕਰਦੇ ਕਰਦੇ ਬੰਦਾ ਸੀਰੀਅਸ ਹੋ ਜਾਂਦਾ, ਪਰ ਕੁਛ ਹਲਕੀਆਂ ਫੁਲੀਆਂ ਕੀਆਂ ਗੱਲਾਂ ਕਰਨ ਤੋਂ ਬਾਅਦ ਅਸੀਂ ਕਿਤਾਬ 'ਤੇ ਆਵਾਂਗੇ। ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿ ਅੜਿੱਕਾ ਸਹੁੰ ਦਾ ਖਿਤਾਬ ਦਿੱਤਾ ਗਿਆ ਕਿਸੇ ਨੂੰ, ਕੀ ਕਾਰਨ ਬਣ ਗਿਆ ਉਹਦਾ? ਸੋਸ਼ਲ ਮੀਡੀਆ ਦੇ ਉੱਤੇ ਬਹੁਤ ਇਹ ਚੱਲ ਰਿਹਾ, ਅਖਬਾਰਾਂ ਦੇ ਵਿੱਚ ਵੀ ਚੱਲ ਰਿਹਾ ਆ ਕਿ ਕੀ ਕਾਰਨ ਬਣ ਗਿਆ, ਗੁਰਪੁਰਬ ਅਪਰੋਚ ਕਰ ਰਿਹਾ, ਅੱਗੇ ਆ ਰਿਹਾ ਆ। ਸੋ ਇਹ ਖਿਤਾਬ ਉਸ ਤੋਂ ਪਹਿਲਾਂ ਦਿੱਤਾ ਗਿਆ
ਜੀ। ਦੇਖੋ ਕਿ ਅੜਿੱਕਾ ਸਿਉਂ ਦਾ ਖਿਤਾਬ ਗਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੂੰ ਦਿੱਤਾ ਗਿਆ, ਕਿਉਂ ਦਿੱਤਾ ਗਿਆ ਇਹਦੇ ਬਾਰੇ ਸਾਰੇ ਜਾਣਦੇ ਨੇ ਕਿ ਇੱਕ ਪਾਸੇ ਤਾਂ ਅਸੀਂ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦਾ 550ਵਾਂ ਗੁਰਪੁਰਬ ਮਨਾ ਰਹੇ ਹਾਂ, ਠੀਕ ਹੈ ਜੀ, ਕਰਤਾਰਪੁਰ ਸਾਹਿਬ ਨੂੰ ਸੰਗਤਾਂ ਜਾ ਰਹੀਆਂ ਨੇ। ਤਾਂ ਮੈਂ ਕੱਲ੍ਹ ਚੈੱਕ ਕਰ ਰਿਹਾ ਸੀਗਾ ਕਿ ਮੈਂ ਆਪਣੇ ਪਰਿਵਾਰ ਨੂੰ ਭੇਜਣਾ ਚਾਹੁੰਦਾ ਕਰਤਾਰਪੁਰ ਸਾਹਿਬ ਦਰਸ਼ਨ ਕਰਕੇ ਆਉਣ, ਤਾਂ ਜਦੋਂ ਜਿਹੜਾ ਆਨਲਾਈਨ ਫਾਰਮ ਭਰਨਾ ਪੈਂਦਾ ਜੀ, ਤਾਂ ਉਹਦੇ 'ਤੇ ਮੈਂ ਦੇਖਿਆ ਜੀ ਕਿ 19 ਨਵੰਬਰ ਤੱਕ ਸਾਰੀਆਂ ਤਰੀਕਾਂ ਬੁੱਕ ਨੇ, ਯਾਨੀ ਵੀ ਇੱਕ ਦਿਨ ਦੇ ਵਿੱਚ 5000 ਸੰਗਤ ਜਾ ਸਕਦੀ ਹੈ ਜੀ, ਤੇ ਹੁਣ ਉਦੋਂ ਤੱਕ ਤੁਸੀਂ ਦੇਖ ਲਓ ਵੀ ਕਿੰਨੀ ਸੰਗਤ ਜਾਵੇਗੀ, ਠੀਕ ਹੈ ਜੀ। 19 ਤਰੀਕ ਤੱਕ ਕੋਈ ਵੀ ਤਰੀਕ ਵਿਹਲੀ ਨਹੀਂ, ਸੰਗਤ ਦਾ ਇੰਨਾ ਪਿਆਰ ਆਪਣੇ ਪਵਿੱਤਰ ਅਸਥਾਨ ਦਾ, ਉਸ ਪਵਿੱਤਰ ਅਸਥਾਨ ਦੇ ਨਾਲ। ਸੋ ਇਹ ਕੀ ਕਹਿ ਰਿਹਾ ਜੀ, ਕਿਤੇ ਇਹਦੇ ਵਿਵਾਦਿਤ ਬਿਆਨ ਆਉਂਦੇ ਨੇ ਵੀ ਪਾਕਿਸਤਾਨ ਦੇ ਵਿੱਚ ਮੈਂ ਭਿੰਡਰਾਂ ਵਾਲੇ ਦੀ ਫੋਟੋ ਦੇਖੀ ਆ, ਉੱਥੇ ਅੱਤਵਾਦੀ ਕੈਂਪ ਲੱਗੇ ਹੋਏ ਨੇ, ਉੱਥੇ ਵੀ ਪੰਜਾਬ 'ਚ ਕੋਈ ਗੜਬੜ ਕਰ ਸਕਦੇ ਨੇ, ਵੀ ਇਹ ਗੁਰੂ ਨਾਨਕ ਪਾਤਸ਼ਾਹ ਜੀ ਦਾ 550ਵਾਂ ਗੁਰਪੁਰਬ ਮਨਾਇਆ ਜਾ ਰਿਹਾ, ਵੀ ਤੂੰ ਇਹੋ ਜਿਹੇ ਬਿਆਨ ਦਿੰਦਾ ਕਿੰਨਾ ਸੋਹਣਾ ਲੱਗਦਾ, ਹੈ ਨਾ। ਉਹ ਇਸੇ ਕਰਕੇ ਕਿ ਕਵੇਂ ਜੀ ਕਵੇਂ, ਉਹ ਉੱਪਰੋਂ ਤਾਂ ਪੋਸਟਾਂ ਪਾ ਰਿਹਾ ਜੀ ਆਪਣੇ ਪੇਜ 'ਤੇ ਕਿ ਜੀ ਅਸੀਂ ਬੜੇ ਖੁਸ਼ ਹਾਂ, ਲਾਂਘਾ ਖੁੱਲ ਗਿਆ, ਪਰ ਅੰਦਰੋਂ ਉਹ ਇਸ ਹੱਕ 'ਚ ਹੈ ਕਿ ਇਹ ਬੰਦ ਹੋ ਜੇ, ਠੀਕ ਹੈ ਜੀ। ਤਾਂ ਇਸ ਲਈ ਇਹਦਾ ਨਾਂ ਅੜਿੱਕਾ ਸਿਉਂ ਰੱਖਿਆ ਕਿ ਅੜਿੱਕੇ ਪਾਉਣ ਨੂੰ ਹੀ ਆ, ਵਿੱਚ ਕੰਮ ਤਾਂ ਇਹਨੇ ਕੋਈ ਕਰਨਾ ਨਹੀਂ ਕਦੇ ਵੀ ਜੀ।
ਸੋ ਵੈਸੇ ਬਹੁਤ ਦੁੱਖ ਦੀ ਗੱਲ ਆ ਕਿ ਮੇਨ ਸਟ੍ਰੀਮ ਮੀਡੀਆ ਵੀ ਇਸੇ ਪਾਸੇ ਲੱਗਿਆ ਹੋਇਆ ਆ, ਤੇ ਕਦੇ ਤਾਂ ਉਹ ਦੱਸਦੇ ਆ ਕਿ ਉੱਥੇ ਟ੍ਰੇਨਿੰਗ ਕੈਂਪ ਚੱਲ ਰਹੇ ਨੇ, ਤਾਂ ਕਿ ਐਕਚੁਲੀ ਜੇ ਪੰਜਾਬ ਦੇ ਲੋਕਾਂ 'ਤੇ ਫਰਕ ਨਹੀਂ ਪੈਣਾ, ਹੈ ਨਾ, ਉਹਨਾਂ ਦਾ ਧਿਆਨ ਜਦੋਂ ਕਹਿੰਦੇ ਨਾ ਸੂਰਜ ਹੋਵੇ ਤਾਂ ਉਹ ਤਾਰਿਆਂ ਦੀ ਰੋਸ਼ਨੀ ਮੱਧਮ ਪੈ ਜਾਂਦੀ ਆ, ਕਿਉਂਕਿ ਆਪਾਂ ਨੂੰ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਦਿਖ ਰਿਹਾ ਆ, ਹੈ ਨਾ, ਵੱਡਾ ਦਿਹਾੜਾ ਦਿਖ ਰਿਹਾ, ਅਤੇ ਅਸੀਂ ਇਹ ਚੀਜ਼ਾਂ ਇਗਨੋਰ ਕਰ ਰਹੇ ਹਾਂ, ਪਰ ਜਿਹੜਾ ਭਾਰਤ ਦਾ ਬਾਕੀ ਹਿੱਸਾ ਆ ਜਿੱਥੇ ਮੈਜੋਰਟੀ ਹੋਊਗਾ, ਤੋ ਮੀਡੀਆ ਉਸੇ ਮੀਡੀਆ ਨੂੰ ਸੁਣਦੇ ਆ ਪੜ੍ਹਦੇ ਆ, ਤਾਂ ਉਹ ਕਿਤੇ ਨਾ ਕਿਤੇ ਜੈਨ ਦੇ ਵਿੱਚ ਬੈਠ ਜਾਂਦਾ। ਜਿੱਦਾਂ ਬਚਪਨ ਦੇ ਵਿੱਚ ਅਸੀਂ ਸੰਨੀ ਦਿਓਲ ਦੀ ਫਿਲਮਾਂ ਦੇਖਦੇ ਹੁੰਦੇ ਸੀ, ਦੂਧ ਮਾਂਗੋ ਤੋਂ ਖੀਰ ਦੇਂਗੇ, ਕਸ਼ਮੀਰ ਮਾਂਗੋ ਤੋਂ ਚੀਰ ਦੇਂਗੇ, ਉਹ ਕਿਤੇ ਨਾ ਕਿਤੇ ਜੈਨ ਦੇ ਵਿੱਚ ਨਾ ਬੈਠਦੀਆਂ ਸੀ ਗੱਲਾਂ, ਜੋ ਬਚਪਨ 'ਚ ਹੁੰਦੇ ਸੀ ਤਾਂ ਲੱਗਦਾ ਸੀ ਸ਼ਾਇਦ ਪਾਕਿਸਤਾਨ ਮਾੜਾ ਹੀ ਮਾੜਾ ਆ। ਸੋ ਇਹ ਫਰਕ ਪਾਉਂਦੇ ਆ। ਖੈਰ, ਪਰ ਖੁਸ਼ੀ ਦੀ ਗੱਲ ਇਹ ਹੈ ਕਿ ਆਪਣੀ ਹਰਮਨ ਰੇਡੀਓ ਦੀ ਟੀਮ ਅਮਨਦੀਪ ਸਿੰਘ ਸਿੱਧੂ ਭਾਅ ਜੀ ਹੋਣੀ ਪਾਕਿਸਤਾਨ ਪਹੁੰਚੇ ਹੋਏ ਨੇ, ਨਨਕਾਣਾ ਸਾਹਿਬ ਪਹੁੰਚੇ ਹੋਏ ਨੇ, ਸੋ ਉਹਨੀ ਲਾਈਵ ਵੀਡੀਓਜ਼ ਰਿਕਾਰਡ ਕੀਤੇ ਹੋਏ ਨੇ, ਅਤੇ ਯੂਟਿਊਬ 'ਤੇ ਹਰਮਨ ਰੇਡੀਓ ਚੈਨਲ ਦੇ ਉੱਤੇ ਜਾ ਕੇ ਸਾਡੇ ਸਰੋਤੇ ਦੇਖ ਵੀ ਸਕਦੇ ਨੇ। ਸੋ ਭਾਅ ਜੀ ਹੋਣੀ ਕੁਛ ਦਿਨ ਉੱਥੇ ਰਹਿਣਗੇ, ਜਿੰਨਾ ਵੀ ਉੱਥੇ ਦਾ
ਹਾਂਜੀ ਤਾਂ ਸਰੋਤਿਆਂ ਨੂੰ ਇਹ ਵੀ ਬੇਨਤੀ ਹੈ ਜੀ ਕਿ ਜੋ ਹਰਮਨ ਰੇਡੀਓ ਵੱਲੋਂ ਵੀਡੀਓ ਬਣਾਈਆਂ ਜਾ ਰਹੀਆਂ ਨੇ ਯੂਟਿਊਬ ਤੇ ਜ਼ਰੂਰ ਦੇਖਣ, ਉਹਦੇ ਚ ਬੜੇ ਅੱਤਵਾਦੀ ਕੈਂਪ ਲੱਗੇ ਹੋਏ ਨੇ ਉੱਥੇ, ਸੋ ਉਹ ਵਿੱਚ ਦੇਖ ਜਾਣਗੇ
ਤੁਹਾਨੂੰ।
ਹਾਂਜੀ ਭਾਜੀ ਕਵਰ ਕਰਨ ਗਏ ਹੋਏ ਨੇ ਬਾਈ ਸਿੱਧੂ ਹੋਣੀ ਜੀ, ਉਹ ਜ਼ਰੂਰ ਦੇਖਿਆ ਜੀ ਜੀ
ਜੀ। ਸੋਚਾ ਸਾਹਿਬ ਗੱਲਾਂ ਬਾਤਾਂ ਦਾ ਸਿਲਸਿਲਾ ਜਾਰੀ ਰੱਖਣਾ ਹੈ ਆਪਾਂ, ਤੇ ਪ੍ਰੋਗਰਾਮ ਵਿੱਚ ਹੋਰ ਵੀ ਜਾਣਕਾਰੀ ਲੈਣੀ ਪਿਛਲੇ ਪ੍ਰੋਗਰਾਮਾਂ ਦੀ, ਸੋ ਪਹਿਲਾਂ ਅਸੀਂ ਇੱਕ ਬ੍ਰੇਕ ਲੈ ਲੈਂਦੇ ਹਾਂ, ਇੱਕ ਗੀਤ ਸੁਣ ਲੈਂਦੇ ਹਾਂ ਤੇ ਕੁਛ ਕੁ ਐਡਵਰਟਾਈਜ਼ਮੈਂਟ ਵੀ ਸੁਣ ਲੈਂਦੇ ਹਾਂ ਆਪਾਂ ਸਾਡੇ ਸਪੋਂਸਰਸ ਦੀਆਂ। ਸੋ ਉਸ ਤੋਂ ਉਪਰੰਤ ਅਸੀਂ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਲੈਂਦੇ ਹਾਂ ਇੱਕ ਬ੍ਰੇਕ, ਮਿਲਦੇ ਹਾਂ ਇਸ ਬ੍ਰੇਕ ਤੋਂ ਬਾਅਦ।
ਹਰਮਨ ਸਟੂਡੀਓ 'ਚ ਕਰਨ ਲਈ ਦਿਲ ਦੀਆਂ ਗੱਲਾਂ, ਸੁਣਨ ਲਈ ਮਨਪਸੰਦ ਗੀਤ, ਜੁੜੋ ਵੱਖ ਵੱਖ ਮਾਧਿਅਮ ਤੋਂ, ਕਰੋ ਈਮੇਲ ਰਿਕੁਐਸਟ @harmanradio.com ਤੇ, ਜਾਂ ਕਰੋ ਜੁਆਇਨ ਟੈਲੀਗ੍ਰਾਮ +917508041489 ਤੇ, ਜਾਂ ਕਰੋ ਕਲਿਕ telegram.me/harmanradioaustralia। ਸਾਨੂੰ ਤੁਸੀਂ ਫੋਨ ਵੀ ਕਰ ਸਕਦੇ ਹੋ, ਸਾਡਾ ਫੋਨ ਨੰਬਰ ਹੈ +62 859 2811, ਜਾਂ ਕਰੋ ਜੁਆਇਨ ਸਕਾਈਪ ਤੇ, ਸਾਡਾ ਸਕਾਈਪ ਲਿੰਕ ਹੈ harman.radio.com। ਸੁਣਦੇ ਰਹੋ ਆਵਾਜ਼ ਦੇ ਸੰਗ, ਜ਼ਿੰਦਗੀ ਦੇ ਸੰਗ, ਹਰਮਨ ਰੇਡੀਓ ਆਸਟ੍ਰੇਲੀਆ, ਦਿਲ ਪੰਜਾਬੀ, ਜਜ਼ਬਾ ਪੰਜਾਬੀ।
ਸੱਚੀਆਂ ਸੁਣਾਉਣ ਲੱਗਾ, ਗੱਲਾਂ ਸਮਝਾਉਣ ਲੱਗਾ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ, ਲੋਕ ਤੱਥ ਗਾਉਣ ਲੱਗਾ, ਸਾਰੇ ਲਿਓ ਸੁਣ ਬਈ। ਭਲੇ ਦਾ ਜਮਾਨਾ ਗਿਆ, ਸ਼ਮਾ ਪਰਵਾਨਾ ਗਿਆ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ, ਰਾਂਝੇ ਜਾ ਦੀਵਾਨਾ ਗਿਆ, ਸੱਚਾ ਪਿਆਰ ਹੁਣ ਨਹੀਂ। ਪੁਲਸੀਏ ਨਾਲ ਯਾਰੀ, ਨਿੱਤ ਦੀ ਸ਼ਰਾਬ ਮਾੜੀ, ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ, ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ, ਮਾੜੇ ਕੰਮ ਚਿੱਟੀ ਦਾੜੀ ਇੱਕ ਦਿਨ ਮਾਰਦੀ। ਪਗੜੀ ਵਟਾ ਕੇ ਇੱਕੋ ਥਾਲੀ ਵਿੱਚ ਖਾ ਕੇ ਵੇੜੇ ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ, ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ, ਸੱਜਣਾ ਦੇ ਜਾ ਕੇ ਪਿੱਠ ਤੱਕੀ ਦਿਨੀ ਯਾਰ ਦੀ। ਜੱਟ ਨੂੰ ਭੜਕ ਰਾਤੀ, ਚੋਰ ਨੂੰ ਖੜਕ ਦਿਨੇ, ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ, ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ, ਅੰਨੇ ਨੂੰ ਸੜਕ ਜਿਵੇਂ ਲੈਂਦੀ ਯਾਰੋ ਮਾਰੋ। ਮੁਲਕਾਂ ਦੀ ਜੰਗ ਇੱਕ ਅਮਲੀ ਨੂੰ ਭੰਗ ਵੜਾ ਕਰਦੀ ਹੈ, ਤੰਗ ਲੈਣ ਕੰਮ ਨੂੰ ਵਿਗਾੜ, ਕਰਦੀ ਹੈ ਤੰਗ ਲੈਣ ਕੰਮ ਨੂੰ ਵਿਗਾੜ, ਕਰਦੀ ਹੈ ਤੰਗ ਲੈਣ ਕੰਮ ਨੂੰ ਵਿਗਾੜ। ਬਿਨਾਂ ਹੱਥ ਡਾਂਗ ਫੜੇ ਰਾਤ ਨੂੰ ਨਾ ਖੇਤ ਬੜੇ, ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ, ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ, ਖੋਰੇ ਕਿਹੜਾ ਜੀ ਲੜੇ ਧੱਕਾ ਨਹੀਂ ਉਹ ਕਰੀਦਾ। ਤਕੜੇ ਸ਼ਰੀਕਾਂ ਕੋਲੋਂ, ਪੈਂਦੀਆਂ ਤਰੀਕਾਂ ਕੋਲੋਂ, ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ, ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ, ਹੱਥਾਂ ਦੀਆਂ ਲੀਕਾਂ ਕੋਲੋਂ ਐਵੇਂ ਨਹੀਂ ਉਹ ਡਰੀਦਾ। ਰਾਏਪੁਰ ਵਾਲੇ ਪਾਲੀ ਤੁਰ ਜਾਣਾ ਹੋ ਕੇ ਖਾਲੀ, ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ, ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ, ਫੁੱਲਾਂ ਨਾਲੋਂ ਜਿਵੇਂ ਡਾਲੀ ਜਾਣੀ ਯਾਰੋ ਟੁੱਟ ਬਈ। ਮੋਢਿਆਂ ਤੇ ਚੱਕ ਦੇਣਾ ਚਿਖਾ ਉੱਤੇ ਰੱਖ, ਕਿਸੇ ਸਕਣਾ ਨਾ ਡੱਕ, ਤੇਰਾ ਜਾਣਾ ਜੱਗ ਛੁੱਟ ਬਈ, ਜਾਣਾ ਜੱਗ ਛੁੱਟ ਬਈ, ਜਾਣਾ ਜੱਗ ਛੁੱਟ ਬਈ, ਜਾਣਾ ਜੱਗ ਛੁੱਟ ਬਈ।
ਜੀ ਦੋਸਤੋ, ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ, ਪ੍ਰੋਗਰਾਮ ਚੱਲ ਰਿਹਾ ਹੈ ਲਹਿਰਾਂ, ਤੇ ਮੈਂ ਗੁਰਸੇਵਕ ਸਿੰਘ ਤੇ ਸਾਥ ਦੇ ਰਹੇ ਨੇ ਮੇਰਾ ਕੁਲਜੀਤ ਸਿੰਘ ਖੋਸਾ ਜੀ, ਤੇ ਸਮਾਂ ਹੋ ਚੁੱਕਾ ਆ ਸਿਡਨੀ ਦੇ ਵਿੱਚ 8:33 ਤੇ ਪੰਜਾਬ ਦੇ ਵਿੱਚ 3:03 ਸਵੇਰ ਦੇ ਹੋ ਚੁੱਕੇ ਨੇ। ਸੋ ਅਸੀਂ ਗੱਲਬਾਤ ਨੂੰ ਕੰਟੀਨਿਊ ਕਰਦੇ ਹਾਂ, ਕੁਸ਼ ਸਰ, ਪਹਿਲਾਂ ਤੁਹਾਡੇ ਤੋਂ ਮੈਂ ਜਾਣਨਾ ਚਾਹੁੰਦਾ ਕਿ ਪਿਛਲੇ ਦਿਨੀ ਅਸੀਂ ਚਲੋ ਕਿਤਾਬਾਂ ਦੀ ਗੱਲ ਤਾਂ ਕਰਦੇ ਹਾਂ, ਪਰ ਤੁਹਾਡੇ ਕੋਲ ਤਾਂ ਲਿਖਾਰੀ ਪਹੁੰਚੇ ਹੋਏ ਸੀਗੇ, ਹੈ ਨਾ, ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਸੋ ਬ੍ਰਿਸਬੇਨ ਅਤੇ ਗੋਲਡ ਕੋਸਟ ਦੇ ਵਿੱਚ ਉਹਨਾਂ ਦੇ ਲੈਕਚਰ ਸੀ, ਕਿਹੋ ਜਿਹੇ ਰਹੇ ਪ੍ਰੋਗਰਾਮ?
ਹਾਂਜੀ, ਇਹਦੇ ਬਾਰੇ ਜ਼ਰੂਰ ਗੱਲ ਕਰਨੀ ਬਣਦੀ ਹੈ ਜੀ ਕਿ ਡਾਕਟਰ ਸਾਹਿਬ ਇਸ ਤੋਂ ਪਹਿਲਾਂ ਆਪਣੇ 4 ਵਾਰ ਆਸਟ੍ਰੇਲੀਆ ਦੇ ਵਿੱਚ ਆ ਚੁੱਕੇ ਨੇ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਜੀ ਉੱਗੇ ਸਿੱਖ ਵਿਦਵਾਨ ਨੇ ਸਾਡੇ, ਤੇ ਕਿ ਬ੍ਰਿਸਬੇਨ ਉਹ ਪਹਿਲੀ ਵਾਰ ਆਏ ਨੇ ਇਸ ਵਾਰ। ਤਾਂ ਜਿਹੜਾ ਇਹ ਟੋਟਲ ਆਰਗਨਾਈਜ਼ ਕੀਤਾ ਸੀਗਾ, ਸੋ ਪਰਥ ਤੋਂ ਯੂਨਾਈਟਿਡ ਸਿੱਖ ਵਾਲੇ ਵੀਰਾਂ ਨੇ ਕੀਤਾ ਸੀ। ਸੋ ਸਿਰਫ 20 ਦਿਨ ਮਿਲੇ ਸਨ ਤਾਂ ਆਸਟ੍ਰੇਲੀਆ ਨੂੰ। ਤਾਂ ਫਿਰ ਕਿ ਜਿਹੜੇ ਤੁਸੀਂ ਇਸ ਹੱਦ ਤੱਕ ਦੇਖੋ ਜੀ ਕਿ ਜਿਹੜੀਆਂ ਵੀਕਐਂਡ ਵਾਲੀਆਂ ਤਰੀਕਾਂ ਦੀ ਵੀ ਬੁਕਿੰਗ ਸੀ ਇਕੱਲੇ ਪਰਥ ਚ, ਤੇ ਜਿੰਨੇ ਵੀਕ ਡੇਜ਼ ਵਾਲੇ ਪ੍ਰੋਗਰਾਮ ਸੀ ਉਹ ਵੀ ਸਾਰੇ ਪਰਥ ਦੇ ਵਿੱਚ ਬੁੱਕ ਨੇ। ਠੀਕ ਹੈ ਜੀ, ਅਸੀਂ 2 ਦਿਨ ਯੂਨਾਈਟਿਡ ਸਿੱਖ ਵਾਲੇ ਵੀਰਾਂ ਨਾਲ ਲੜ ਕੇ ਲਏ ਨੇ ਕਿ 2 ਦਿਨ ਲਈ ਬ੍ਰਿਸਬੇਨ ਤਾਂ ਭੇਜੋ ਉਹਨਾਂ ਨੂੰ। ਠੀਕ ਹੈ ਜੀ, ਤਾਂ ਹੋਰ ਵੀ ਬਥੇਰੀਆਂ ਕਾਲਾਂ ਆਉਂਦੀਆਂ ਰਹੀਆਂ। ਚਲੋ ਖੈਰ ਆ ਜੀ, ਉਹ ਸਿਰਫ 2 ਦਿਨ ਲਈ ਬ੍ਰਿਸਬੇਨ ਆਏ ਨੇ। ਤਾਂ ਉਹਨਾਂ ਦਾ ਜਿਹੜਾ ਪਹਿਲਾ ਲੈਕਚਰ ਸੀਗਾ, ਸੋ ਉਹ ਗੋਲਡ ਕੋਸਟ ਸੀ 31 ਨਵੰਬਰ ਨੂੰ, ਦੂਸਰਾ 31 ਅਕਤੂਬਰ ਨੂੰ, ਦੂਸਰਾ ਜਿਹੜਾ ਉਹਨਾਂ ਦਾ ਲੈਕਚਰ ਸੀਗਾ ਉਹ 1 ਨਵੰਬਰ ਨੂੰ ਸੀ ਬ੍ਰਿਸਬੇਨ ਵਰਾ ਸਾਹਿਬ ਦੇ ਨਾਲ ਵਾਲੇ ਐਜੂਕੇਸ਼ਨ ਹਾਲ ਦੇ ਵਿੱਚ। ਤੇ ਦੋਨੋ ਹੀ ਜਿਹੜੇ ਲੈਕਚਰ ਸਨ ਬਹੁਤ ਵਧੀਆ ਰਹੇ, ਖਾਸ ਤੌਰ ਤੇ ਗੋਲਡ ਕੋਸਟ ਵੀਕ ਡੇਜ਼ ਦੇ ਵਿੱਚ ਸੀ ਜੀ, ਤੇ ਉੱਥੇ ਮੇਰੇ ਖਿਆਲ ਚ ਸੰਗਤ ਇੰਨੀ ਥੋੜੀ ਹੁੰਦੀ ਆ ਵੀਕ ਡੇਜ਼ ਦੇ ਵਿੱਚ, 5 ਜਾਂ 7 ਬੰਦੇ ਹੁੰਦੇ ਨੇ। ਪਰ ਤੁਸੀਂ ਇਹ ਦੇਖੋ ਕਿ ਉਸ ਦਿਨ 100 ਤੋਂ ਉੱਪਰ ਸੰਗਤ ਜੁੜੀ ਸਿਰਫ ਡਾਕਟਰ ਸਾਹਿਬ ਨੂੰ ਸੁਣ ਲਈ। ਤਾਂ ਬਹੁਤ ਵਧੀਆ ਉਸ ਸਮੇਂ ਸਪੀਚ ਰਹੀ, ਤੋ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਹੋਣ ਕਰਕੇ ਕਿ ਉਹਨਾਂ ਦਾ ਜੋ ਸਾਰਾ ਲੈਕਚਰ ਸੀ ਉਹ ਗੁਰੂ ਨਾਨਕ ਪਾਤਸ਼ਾਹ ਦੀ ਜੀਵਨ ਨਾਲ, ਜੀਵਨ ਇਤਿਹਾਸ ਨਾਲ ਹੀ ਸੰਬੰਧ ਸੀ। ਸੋ ਉਹਨਾਂ ਨੇ ਹੋਰ ਬੜੇ ਮੁੱਦੇ ਉਠਾਏ ਨੇ ਵਿੱਚ ਕਿ ਜਿਸ ਤਰ੍ਹਾਂ ਜੀ ਆਪਣਾ ਡੋਮੈਸਟਿਕ ਵਾਇਲੈਂਸ ਦੇ ਬਾਰੇ ਚ ਵੀ ਬੋਲੇ ਨੇ, ਤਾਂ ਹੋਰ ਗਾਂ ਵਧੂਆਂ ਬਾਰੇ ਵੀ ਬੋਲੇ ਨੇ, ਜਾਂ ਗੁਰਬਾਣੀ ਤੇ ਕਿੰਤੂ ਕਰਨ ਵਾਲਿਆਂ ਬਾਰੇ ਵੀ ਬੋਲੇ ਨੇ। ਪਰ ਇੰਨੇ ਵਧੀਆ ਤਰੀਕੇ ਨਾਲ ਇਹਨਾਂ ਸਾਰੀਆਂ ਚੀਜ਼ਾਂ ਦਾ ਉਹਨਾਂ ਨੇ ਖੰਡਨ ਕੀਤਾ ਕਿ ਸੰਗਤ ਦਾ ਧਿਆਨ ਸਾਰਾ ਉਹ ਗੁਰਬਾਣੀ ਵੱਲ ਹੀ ਰੱਖਿਆ, ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵੱਲ ਹੀ ਰੱਖਿਆ। ਠੀਕ ਹੈ ਜੀ, ਤਾਂ ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਤੋਂ ਲੈ ਕੇ ਹੀ ਇਹ ਚੀਜ਼ਾਂ ਸਮਝਾਈਆਂ ਉਹਨਾਂ ਨੇ ਸਾਰੀਆਂ। ਤੇ ਖਾਸ ਤੌਰ ਤੇ ਜੀ ਫਿਰ ਅਗਲੇ ਦਿਨ ਜਿਹੜਾ ਖਾਸ ਸੀਗਾ ਗੁਰਦੁਆਰਾ ਸਾਹਿਬ ਬ੍ਰਿਸਬੇਨ ਦੇ ਐਜੂਕੇਸ਼ਨ ਹਾਲ ਦੇ ਵਿੱਚ, ਉੱਥੇ ਵੀ ਬਹੁਤ ਵਧੀਆ ਰਿਸਪੋਂਸ ਰਿਹਾ ਜੀ ਸੰਗਤ ਦਾ। ਤਾਂ ਖਾਸ ਤੌਰ ਤੇ ਉਹਨਾਂ ਵੱਲੋਂ ਇੱਕ ਸ਼ਾਰਟ ਫਿਲਮ ਤਿਆਰ ਕੀਤੀ ਗਈ ਹੈ ਜੀ, ਉਹ ਜਲਦੀ ਨੈਟਫਲਿਕਸ ਤੇ ਆਵੇਗੀ। ਸ਼ਾਰਟ ਫਿਲਮ ਦਾ ਨਾਂ ਸੀ ਨਾਨਕ ਨੂਰ ਏ ਅਲਾਹੀ। ਤਾਂ ਇਸ ਸ਼ਾਰਟ ਫਿਲਮ ਦੇ ਵਿੱਚ ਜੀ ਉਹਨਾਂ ਨੇ ਉਹ ਪਰਿਵਾਰ ਦਿਖਾਏ ਨੇ, ਇੱਕ ਪਰਿਵਾਰ ਦੀ ਕਹਾਣੀ ਹੈ ਜਿਸ ਤੇ ਗੁਰੂ ਪਾਤਸ਼ਾਹ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਹੁੰਦੀ ਹੈ ਉਸ ਸਮੇਂ ਦੇ ਵਿੱਚ। ਤਾਂ ਹੋਰ ਡਾਕਟਰ ਸਾਹਿਬ ਨੇ ਕਿਹਾ ਕਿ ਜੇ ਇਸ ਸ਼ਾਰਟ ਫਿਲਮ ਨੂੰ ਹੰਗਾਰਾ ਮਿਲਿਆ ਤਾਂ ਅੱਗੇ 165 ਉਹ ਇਸ ਤਰ੍ਹਾਂ ਦੀਆਂ ਹੋਰ ਫਿਲਮਾਂ ਸੂਚੀ ਬੈਠੇ ਨੇ ਕਿ ਸਿਰਫ ਉਹਨਾਂ ਪਰਿਵਾਰਾਂ ਦੀ ਕਹਾਣੀ ਦਿਖਾਉਣੀ ਹੈ ਜਿਹਨਾਂ ਤੇ ਗੁਰੂ ਪਾਤਸ਼ਾਹ ਦੀ, ਜਿਹਨਾਂ ਪਰਿਵਾਰਾਂ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਹੋਈ। ਠੀਕ ਹੈ ਜੀ, ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤੱਕ ਜਿਹਨਾਂ ਨੇ ਉਹਨਾਂ ਦੇ ਦਰਸ਼ਨ ਕੀਤੇ ਨੇ, ਸੋ ਉਹਨਾਂ ਦੇ ਪਰਿਵਾਰਾਂ ਦੀਆਂ ਕਹਾਣੀਆਂ ਨਾਲ ਇਹ ਸੰਬੰਧਿਤ ਹੋਣਗੀਆਂ ਸਾਰੀਆਂ ਫਿਲਮਾਂ। ਸੋ ਸ਼ਨੀਵਾਰ 2 ਨਵੰਬਰ ਨੂੰ ਉਹ ਸਵੇਰੇ ਵਾਪਸ ਗਏ ਨੇ। ਸੋ ਉਹਨਾਂ ਨੇ ਫਿਰ ਵਾਅਦਾ ਕੀਤਾ ਹੈ ਕਿਉਂਕਿ ਇੱਥੋਂ ਟੈਗਮ ਗੁਰੂ ਘਰ ਤੋਂ ਹੋਰ ਸੰਗਤ ਬਹੁਤ ਇਤਰਾਜ਼ ਕਰਦੀ ਸੀ ਕਿ ਮਿਲਣ ਵਾਲੇ ਬਹੁਤ ਸਨ ਉਹਨਾਂ ਨੂੰ, ਤੇ ਮਿਲਿਆ ਵੀ ਨੀ ਗਿਆ ਖਾਸ ਤੌਰ ਤੇ ਕਿਸੇ ਨੂੰ। ਸੋ ਉਹਨਾਂ ਦੀ ਇੱਕ ਬਹੁਤ ਵਧੀਆ ਜਿਹੜੀ ਇੰਟਰਵਿਊ ਆ ਉਹ ਕੀਤੀ ਗਈ ਹੈ ਇੰਦੋਜ਼ ਟੀਵੀ ਦੇ ਉੱਪਰ। ਠੀਕ ਹੈ ਜੀ, ਸੋ ਇਹ ਇੱਕ ਵੱਡੀ ਗੱਲ ਰਹੀ ਜੀ ਕਿ ਦੇਖੋ ਕਿ ਜਿਹੜੀ ਇੰਟਰਵਿਊ ਹੁੰਦੀ ਹੈ ਤਾਂ ਆਪਾਂ ਜਦੋਂ ਗਏ ਨੇ ਇੰਟਰਵਿਊ ਤਿੰਨ ਦੋਸਤ ਟੀਵੀ ਦੇ ਉੱਪਰ, ਤਾਂ ਦਲਜੀਤ ਸਿੰਘ ਆਪਣੇ ਵੀਰ ਉਹ ਕਹਿੰਦੇ ਨੇ ਕਿ ਡਾਕਟਰ ਸਾਹਿਬ ਕਿਹੜੇ ਵਿਸ਼ੇ ਦੇ ਉੱਪਰ ਗੱਲ ਕਰਨੀ ਆ। ਠੀਕ ਹੈ ਜੀ, ਜਾਂ ਕੁਝ ਵਿਸ਼ੇ ਨੇ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਉਸ ਵਿਸ਼ੇ ਤੇ ਗੱਲ ਕਰ ਲਾਂਗੇ। ਸੋ ਡਾਕਟਰ ਸਾਹਿਬ ਉਹਨਾਂ ਨੂੰ ਜੋ ਕਹਿ ਰਹੇ ਨੇ ਕਿ ਤੂੰ ਵਿਸ਼ਿਆਂ ਨੂੰ ਛੱਡ, ਤੂੰ ਜਿੱਧਰੋਂ ਮਰਜ਼ੀ ਆ। ਹਾਂਜੀ, ਇਹ ਹੁੰਦਾ ਕੋਨਫੀਡੈਂਸ ਜਿਹੜਾ ਪੜਿਆ ਹੋਵੇ। ਕਹਿੰਦੇ ਜੇ ਬੋਲ ਕੇ ਪਹਿਲਾਂ ਵਿਸ਼ਿਆਂ ਦੇ ਆਧਾਰ ਤੇ ਪਹਿਲਾਂ ਸੋਚ ਕੇ ਗੱਲ ਕੀਤੀ ਗਈ ਤਾਂ ਕੀ ਕੀਤੀ ਗਈ, ਤੁਸੀਂ ਪਹਿਲਾਂ ਆਓ, ਜਿਹੜਾ ਜੋ ਵੀ ਪੁੱਛਣਾ ਮੈਨੂੰ ਪੁੱਛੋ, ਕੋਈ ਵੀ ਵਿਸ਼ਾ ਰਹਿਣ ਦਿਓ, ਜਿਸ ਵਿਸ਼ੇ ਤੋਂ ਵੀ ਆਉਣਾ ਤੁਹਾਡੀ ਮਰਜ਼ੀ ਹੈ ਤੇ ਮੈਨੂੰ ਪੁੱਛੋ। ਠੀਕ ਹੈ ਜੀ, ਸੋ ਇਹ ਹੁੰਦਾ ਜੀ ਇੱਕ ਵਿਦਵਾਨਾਂ ਦਾ ਕੰਮ ਕਿ ਭਾਈ ਹਾਂ ਜਿਸ ਤੋਂ ਮਰਜ਼ੀ ਆ ਜਾਓ। ਫਿਰ ਡਾਕਟਰ ਸਾਹਿਬ ਨੇ ਜਿਹੜੀਆਂ ਕੁਛ ਗੱਲਾਂ ਕੀਤੀਆਂ ਨੇ ਕਿ ਜੋ ਕਿ ਸਾਨੂੰ ਤੁਸੀਂ ਜੇ ਵਿਦਵਾਨ ਮੰਨਦੇ ਹੋ ਤਾਂ ਸਾਡਾ ਕੰਮ ਹੈ ਸੰਗਤ ਦੇ ਵਿੱਚ ਖੜਨਾ। ਸੰਗਤ ਨੂੰ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣੇ। ਕਹਿੰਦੇ ਕਿ ਸੰਗਤ ਤੋਂ ਭੱਜਣ ਵਾਲਾ ਕੋਈ ਵਿਦਵਾਨ ਨਹੀਂ ਹੁੰਦਾ, ਠੀਕ ਹੈ ਜੀ। ਸੰਗਤ ਬਣਾਉਂਦੀ ਆ ਤੇ ਸੰਗਤ ਹੀ ਲਾਉਂਦੀ ਆ। ਕਾਫੀ ਉਹਨਾਂ ਨੇ ਸਵਾਲਾਂ ਦੇ ਜਵਾਬ ਵੀ ਦਿੱਤੇ ਉਸ ਟਾਈਮ। ਕਾਫੀ ਤਿੱਖੇ ਸਵਾਲ ਸੀਗੇ ਸੰਗਤ ਦੇ ਬ੍ਰਿਸਬੇਨ ਐਜੂਕੇਸ਼ਨ ਹਾਲ ਦੇ ਵਿੱਚ, ਪਰ ਬੜੇ ਵਧੀਆ ਤਰੀਕੇ ਨਾਲ ਉਹਨਾਂ ਨੇ ਸਾਰੇ ਸਵਾਲਾਂ ਦੇ ਜਵਾਬ ਦਿੱਤੇ ਨੇ ਉੱਥੇ। ਤਾਂ ਅਗਲੇ ਫਿਰ ਉਹਨਾਂ ਨੇ ਜੂਨ ਦੇ ਵਿੱਚ ਅਗਲੇ ਸਾਲ ਫਿਰ ਵਾਅਦਾ ਕੀਤਾ ਹੈ ਆਉਣ ਦਾ। ਤਾਂ ਫਿਰ ਉਹਨਾਂ ਨੇ ਇਹ ਵੀ ਵਾਅਦਾ ਕੀਤਾ ਹੈ ਕਿ ਇੱਥੇ ਸ਼ਾਇਦ 2 ਹਫ਼ਤੇ ਲਈ ਰੁਕਣਗੇ ਬ੍ਰਿਸਬੇਨ ਦੇ ਵਿੱਚ। ਤਾਂ ਉਦੋਂ ਫਿਰ ਖੁੱਲ ਕੇ ਗੱਲਾਂ ਕਰਾਂਗੇ। ਕਿਆ 2 ਦਿਨ ਤਾਂ ਪਤਾ ਹੀ ਨਹੀਂ ਲੱਗਾ, ਭੱਜ ਦੌੜ ਚ ਹੀ ਨਿਕਲ ਗਏ ਜੀ ਸਾਰੇ। ਸੋ ਅਗਲੇ ਬਸ ਜੂਨ ਚ ਉਹਨਾਂ ਦਾ ਇੰਤਜ਼ਾਰ ਹੈ ਜੀ ਫਿਰ। ਜੀ ਜੀ
ਜੀ ਧੰਨਵਾਦ। ਵੈਸੇ ਬਹੁਤ ਵਧੀਆ ਗੱਲ ਹੈ ਕਿ ਜਿਹੜੇ ਪਿਛਲੇ ਦਹਾਕੇ ਤੋਂ ਕਰੀਬ ਜਿਹੜੇ 2-way ਹਨਾ ਕਮਿਊਨੀਕੇਸ਼ਨ, ਦੋ ਪਾਸਿਓਂ ਜਿਹੜੀ ਗੱਲਬਾਤ ਹੁੰਦੀ ਆ, ਜੀ ਤਾਂ ਅਕਸਰ ਜਿੱਦਾਂ ਹੁਣ ਅਸੀਂ ਰੇਡੀਓ 'ਤੇ ਬੋਲ ਰਹੇ ਹਾਂ, ਆ 1-way ਆ, ਅਸੀਂ ਬੋਲ ਰਹੇ ਹਾਂ ਅਤੇ ਸਰੋਤੇ ਸੁਣ ਰਹੇ ਆ। ਸੋ ਜਿਹੜੇ ਆ ਕੁਸ਼ਚਨ ਆਨਸਰਿੰਗ ਆਪਣੇ ਲੈਕਚਰ ਤੋਂ ਬਾਅਦ ਸ਼ੁਰੂ ਕੀਤੀ ਆ, ਇਹਦੇ ਵਿੱਚ ਮੈਨੂੰ ਲੱਗਦਾ ਕਿ ਇਹਨਾਂ ਵਿਦਵਾਨਾਂ ਦਾ, ਲਿਖਾਰੀਆਂ ਦਾ, ਲੈਕਚਰ ਕਰਨ ਵਾਲਿਆਂ ਦਾ ਦੀ ਵੀ ਜ਼ਿੰਮੇਵਾਰੀ ਵੱਧ ਗਈ ਆ, ਅਤੇ ਸਰੋਤਿਆਂ ਨੂੰ ਵੀ ਹੁੰਦਾ ਕਿ ਉਹ ਗੌਰ ਨਾਲ ਸੁਣਦੇ ਆ, ਤਾਂ ਕਿ ਉਹਨਾਂ ਨੂੰ ਪਤਾ ਹੁੰਦਾ ਕਿ ਅਸੀਂ ਕੁਸ਼ਚਨ ਪੁੱਛ ਸਕੀਏ, ਜਿੱਥੇ ਕੋਈ ਦੁਵਿਧਾ ਆਇਆ ਅਸੀਂ ਪੁੱਛ ਸਕੀਏ। ਤੇ ਇਹੀ ਇਸੇ ਕਾਰਨ ਕਰਕੇ ਸ਼ਾਇਦ ਇਹ ਵਿਦਵਾਨ ਹਰਮਨ ਪਿਆਰੇ ਹੁੰਦੇ ਗਏ ਆ। ਖੁਸ਼ ਸਾਹਿਬ ਇੱਕ ਗੱਲ ਜ਼ਰੂਰ ਕਰਾਂਗੇ, ਜਿੱਦਾਂ ਡੋਮੈਸਟਿਕ ਵਾਇਲੈਂਸ ਦਾ ਤੁਸੀਂ ਜ਼ਿਕਰ ਕੀਤਾ ਸੀਗਾ ਕਿ ਅਦੋਕੇ ਸਾਹਿਬ ਨੇ ਵੀ ਉੱਥੇ ਗੱਲ ਕੀਤੀ, ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੋਂ ਲੈ ਕੇ ਉਦਾਹਰਨਾਂ ਦਿੱਤੀਆਂ, ਤੇ ਸਾਨੂੰ ਪਤਾ ਨਹੀਂ ਕੁਛ ਕੁ ਸਮੇਂ ਤੋਂ ਏਦਾਂ ਲੱਗਣ ਲੱਗ ਪਿਆ ਸੀਗਾ ਕਿ ਅਸੀਂ ਸ਼ਾਇਦ ਕੋਈ ਨਵੀਂ ਗੱਲ ਤੋਰੀ ਆ। ਜਦੋਂ ਅਸੀਂ ਡੋਮੈਸਟਿਕ ਵਾਇਲੈਂਸ ਦੀ ਗੱਲ ਕਰਦੇ ਹਾਂ ਵਿਦੇਸ਼ਾਂ ਦੇ ਵਿੱਚ, ਬਹੁਤ ਸਫ਼ਰ ਕਰਦੀਆਂ ਨੇ ਭੈਣਾਂ ਵੀ, ਮੇਲ ਫੀਮੇਲ ਬੋਥ ਹਨਾ, ਉਹ ਦੋ ਹੀ ਸਫ਼ਰ ਕਰਦੇ ਨੇ ਕੁਛ ਕੁ ਕੇਸਾਂ ਦੇ ਵਿੱਚ। ਪਰ ਮੈਂ ਇੱਥੇ ਸਰੋਤਿਆਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਨਵੀਂ ਗੱਲ ਨਹੀਂ ਹੈ। ਗੁਰੂ ਸਾਹਿਬ ਨੇ ਕਿਹੜੇ ਸਮੇਂ ਦੇ ਵਿੱਚ 550 ਸਾਲ ਪਹਿਲਾਂ 500 ਸਾਲ ਪਹਿਲਾਂ ਹੀ ਇਹ ਗੱਲ ਤੋਰ ਲਈ ਸੀ ਕਿ ਇਹ ਨਹੀਂ ਹੋਣਾ ਚਾਹੀਦਾ, ਇਹ ਟੌਪਿਕ ਨਵਾਂ ਨਹੀਂ ਆ, ਇਹ ਡਿਸਕਸ਼ਨ ਨਵੀਂ ਨਹੀਂ ਛਿੜੀ, ਇਹ ਪਹਿਲਾਂ ਹੀ ਗੱਲ ਹੋ ਚੁੱਕੀ ਹੈ। ਤਾਂ ਹੀ ਅਕਸਰ ਕਿਹਾ ਜਾਂਦਾ ਕਿ ਸਾਨੂੰ ਗੁਰਬਾਣੀ ਦੇ ਨਾਲ, ਗੁਰੂ ਘਰ ਦੇ ਨਾਲ, ਇਹਨਾਂ ਦੇ ਜੀਵਨ ਦੇ ਨਾਲ ਜੋੜਨ ਦੀ ਲੋੜ ਆ, ਤਾਂ ਕਿ ਅਸੀਂ ਸਿੱਖਿਆਵਾਂ ਪੜ੍ਹ ਸਕੀਏ ਅਤੇ ਆਪਣੇ ਜੀਵਨ ਦੇ ਵਿੱਚ ਅਡੋਪਟ ਕਰ ਸਕੀਏ ਨਾ। ਤਾਂ ਹੀ ਸਮਾਜ ਸੋਹਣੇ ਸਮਾਜ ਦੀ ਸਿਰਜਣਾ ਹੋਣੀ ਆ, ਕਿਉਂਕਿ ਜਿਹੜੀਆਂ ਅੱਜ ਕੱਲ੍ਹ ਮੈਂ ਤਕਰੀਰਾਂ ਸੁਣਦਾ, ਜਿਹੜੇ ਅੱਜ ਕੱਲ੍ਹ ਡੋਮੈਸਟਿਕ ਵਾਇਲੈਂਸ ਲਈ ਲੈਕਚਰਸ ਕਰਦੇ ਨੇ, ਪਰ ਉਹ ਐਡਾ ਦਮ ਨਹੀਂ ਹੁੰਦਾ ਹਨਾ, ਕਿਉਂਕਿ ਉਹਨਾਂ ਦੇ ਕੋਲ ਕੋਈ ਐਗਜ਼ਾਮਪਲ ਨਹੀਂ ਹੁੰਦੀ, ਉਹਨਾਂ ਨੇ ਉੱਦਾਂ ਦਾ ਜੀਵਨ ਨਹੀਂ ਆਪਣਾ ਬਤੀਤ ਕੀਤਾ ਹੁੰਦਾ। ਸੋ ਇਹਨਾਂ ਚੀਜ਼ਾਂ ਜੇਕਰ ਅਸੀਂ ਉਹਨਾਂ ਬੰਦਿਆਂ ਦੀਆਂ ਕਹਾਣੀਆਂ ਪੜ੍ਹਾਂਗੇ, ਜਿੱਦਾਂ ਹੁਣ ਗੁਰੂ ਨਾਨਕ ਦੇਵ ਜੀ ਦੇ ਜੀਵਨ ਦੇ ਨਾਲ ਕਿਸੇ ਨੂੰ ਜੋੜਾਂਗੇ, ਸੋ ਉਹਨਾਂ ਨੇ ਇੱਕ ਜੀਵਨ ਬਤੀਤ ਕੀਤਾ, ਉਹ ਇੱਕ ਸਹਿਜ ਹੀ ਸਾਡੇ ਮਨ ਦੇ ਵਿੱਚ ਪ੍ਰਭਾਵ ਛੱਡੇਗਾ ਨਾ। ਸੋ ਇਹ ਟੌਪਿਕ ਅੱਜ ਨਹੀਂ ਹੈ, ਇੱਦਾਂ ਨਹੀਂ ਹੈ ਕਿ 2-4 ਸਾਲ ਤੋਂ ਹੀ ਚੱਲੇ ਆ, ਅਤੇ ਅਕਸਰ ਸਾਡੇ ਵਿਦਵਾਨਾਂ ਨੂੰ ਅੱਜ ਦੇ ਜਿਹੜੇ ਸੋ ਕਾਰਡ ਵਿਦਵਾਨਾਂ ਨੂੰ ਕਈ ਵਾਰੀ ਲੱਗਦਾ ਆ। ਸੋ ਇਹ ਬਹੁਤ ਵਧੀਆ ਗੱਲ ਆ ਕਿ ਡਾਕਟਰ ਸਾਹਿਬ ਨੇ ਗੁਰੂ ਨਾਨਕ ਦੇਵ ਜੀ ਸਿੱਖਿਆ ਦੇ ਨਾਲ ਇਸ ਟੌਪਿਕ ਨੂੰ ਕਵਰ ਕੀਤਾ। ਸੋ ਖੁਸ਼ ਸਾਹਿਬ ਸਾਡੇ ਨਾਲ ਜੁੜ ਰਹੇ ਨੇ। ਜੀ ਜੀ ਕੈਰੀ ਓਨ ਭਾਈ।
ਹਾਂਜੀ ਜੀ, ਗੁਰੂ ਨਾਨਕ ਸਾਹਿਬ ਜੋ ਉਹਨਾਂ ਨੇ ਗੱਲ ਕੀਤੀ ਆ ਡੋਮੈਸਟਿਕ ਵਾਇਲੈਂਸ ਦੇ ਉੱਪਰ, ਤਾਂ ਉਹਨਾਂ ਨੇ ਇੱਕ ਬੜਾ ਸੋਹਣਾ ਨੁਕਤਾ ਉਠਾਇਆ। ਉਹ ਕਹਿੰਦੇ ਕਿ ਅੱਜ ਕੱਲ ਧੀ ਦੇ ਜਿਹੜਾ ਘਰ ਟੁੱਟਣ ਦੀ ਮੇਨ ਵਜ੍ਹਾ ਹੈ, ਠੀਕ ਹੈ ਜੀ, ਅਸਲ ਵਜ੍ਹਾ ਉਹ ਇਹ ਹੈ ਕਿ ਕੁੜੀ ਦੇ ਮਾਪਿਆਂ ਵੱਲੋਂ ਆਪਣੇ ਧੀ ਦੇ ਮਾਪਿਆਂ ਵੱਲੋਂ ਆਪਣੇ ਧੀ ਦੇ ਘਰ ਵਿੱਚ ਜ਼ਿਆਦਾ ਦਖਲ ਅੰਦਾਜ਼ੀ ਕਰਨਾ, ਠੀਕ ਹੈ ਜੀ। ਸੋ ਉਹਨਾਂ ਨੇ ਜਿਹੜੀ ਉਦਾਹਰਨ ਦਿੱਤੀ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਤੋਂ, ਕਹਿੰਦੇ ਨੇ ਕਿ ਮਾਤਾ ਸੁਲੱਖਣੀ ਜੀ ਸਨ, ਠੀਕ ਹੈ ਜੀ, ਜਦੋਂ ਗੁਰੂ ਨਾਨਕ ਸਾਹਿਬ ਉਦਾਸੀਆਂ ਨੂੰ ਉਦਾਸੀਆਂ ਤੇ ਜਾਣ ਲੱਗੇ ਨੇ, ਤਾਂ ਕੀ ਮਾਤਾ ਸੁਲੱਖਣੀ ਜੀ ਨੇ ਨਹੀਂ ਰੋਕਿਆ ਹੋਵੇਗਾ ਕਿ ਤੁਹਾਡੇ ਬਾਅਦ ਮੇਰੇ ਬੱਚਿਆਂ ਦਾ ਕੀ ਬਣੂ, ਠੀਕ ਹੈ ਜੀ। ਤਾਂ ਕੀ ਕਹਿੰਦੇ ਕਿ ਉਹਨਾਂ ਦੇ ਜੋ ਪਰਿਵਾਰ ਨੇ ਆ, ਮਾਤਾ ਸੁਲੱਖਣੀ ਆਪਣੀ ਗੁਰੂ ਨਾਨਕ ਸਾਹਿਬ ਜੀ ਦੇ ਸਹੁਰੇ ਨੇ, ਉਹਨਾਂ ਨੇ ਨਾ ਦਖਲ ਅੰਦਾਜ਼ੀ ਕੀਤੀ ਹੋ ਕਿ ਤੂੰ ਸਾਡੀ ਕੁੜੀ ਨੂੰ ਛੱਡ ਕੇ ਕਿੱਥੇ ਚੱਲੇ ਆ, ਠੀਕ ਹੈ ਜੀ, ਇਹਨ ਬਾਅਦ ਚ ਤੇਰੇ ਬੱਚਿਆਂ ਦਾ ਕੀ ਬਣੂਗਾ। ਪਰ ਕਹਿੰਦੇ ਉਹ ਗਏ ਨੇ ਆਏ ਨੇ, ਤਾਂ ਕੀ ਫਿਰ ਮਾਤਾ ਸੁਲੱਖਣੀ ਜੀ ਨੇ, ਮਾਤਾ ਸੁਲੱਖਣੀ ਜੀ ਜਾ ਕੇ ਆਪਣੇ ਸਹੁਰੇ ਬੈਠ ਗਈ ਸੀ, ਠੀਕ ਹੈ, ਕੀ ਉਹਨਾਂ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਛੱਡ ਕੇ ਚਲੇ ਗਏ ਸਾਨੂੰ, ਨਹੀਂ ਉਹਨਾਂ ਨੇ ਆਖਿਰ ਤੱਕ ਸਾਥ ਦਿੱਤਾ। ਕਹਿੰਦੇ ਇੱਥੋਂ ਸਾਨੂੰ ਇਹ ਉਦਾਹਰਨ ਮਿਲਦੀ ਹੈ। ਪਰ ਅੱਜ ਕਹਿੰਦੇ ਕੀ ਹੁੰਦਾ ਹੈ ਕਿ ਜਾਂ ਘਰ ਵਾਲਾ ਕਿਤੇ ਬਾਹਰ ਜਾ ਕੇ ਰਹਿਣ ਲੱਗ ਪਏ ਤੇ ਮਗਰੋਂ ਘਰ ਵਾਲੀਆਂ ਕੀ ਕਰਦੀਆਂ ਨੇ, ਤੇ ਜਾਂ ਘਰ ਵਾਲੀ ਕਿਤੇ ਬਾਹਰ ਚਲੀ ਜਾਵੇ ਤੇ ਮਗਰੋਂ ਘਰ ਵਾਲੇ ਕੀ ਚੰਦ ਚਾੜਦੇ ਨੇ ਨਾ, ਇਹ ਅੱਜ ਕੱਲ ਹੋ ਰਿਹਾ ਸਾਰਾ। ਸੋ ਇੱਕ ਬਹੁਤ ਵਧੀਆ ਉਦਾਹਰਨ ਸੀਗੀ ਖਾਸ ਤੌਰ ਤੇ ਗੁਰੂ ਨਾਨਕ ਸਾਹਿਬ ਜੀ ਦੇ ਜੀਵਨ ਵਿੱਚੋਂ ਕਿ ਜਿਹੜੀ ਬਹੁਤ ਵਧੀਆ ਲੱਗੀ ਚੀਜ਼।
ਜੀ ਇੱਥੇ ਭਾਜੀ ਮੈਂ ਨਾ ਕੁਛ ਐਡ ਕਰਨਾ ਚਾਹਾਂਗਾ। ਮੈਂ ਨਾ ਸੋਸ਼ਲ ਮੀਡੀਆ ਦੇ ਉੱਤੇ ਪੋਸਟਰ ਜਾਂ ਆਮ ਪੜ੍ਹਦੇ ਹਾਂ, ਬਹੁਤ ਕਾਮਨ ਹੋਇਆ ਹੈ ਕਿ ਜਾਂ ਅਕਸਰ ਅੱਜ ਕੱਲ੍ਹ ਗੱਲਾਂ ਜਿਹੜੀਆਂ ਵੀਡੀਓਜ਼ ਬਣਾਉਂਦੇ ਨੇ ਕਿ ਕੁੜੀ ਦੇ ਮਾਪਿਆਂ ਵੱਲੋਂ ਜਿਹੜੀ ਦਖਲਅੰਦਾਜ਼ੀ ਕਰਕੇ ਸ਼ਾਇਦ ਵਿਵਾਦ ਹੁੰਦੇ ਨੇ ਨਾ, ਟੁੱਟਦੇ ਨੇ ਘਰ। ਪਰ ਮੈਂ ਕਹਿੰਦਾ ਕਿ ਆ ਬੋਥ ਸਾਈਡ ਅਪਲਾਈ ਹੁੰਦਾ, ਮੁੰਡੇ ਵਾਲੇ ਪਾਸੇ ਵੀ ਅਤੇ ਕੁੜੀ ਵਾਲੇ ਪਾਸੇ ਵੀ। ਕਿ ਜਿੱਦਾਂ ਹੁਣ ਆਪਾਂ ਇੱਥੇ ਜੀਵਨ ਬਤੀਤ ਕਰ ਰਹੇ ਹਾਂ ਵਿਦੇਸ਼ਾਂ ਦੇ ਵਿੱਚ, ਅਸੀਂ ਦੇਖਦੇ ਹਾਂ ਕਿ ਅਰਲੀ ਏਜ ਦੇ ਵਿੱਚ ਜਦੋਂ ਟੀਨਏਜਰ ਹੁੰਦੇ ਉਦੋਂ ਇੰਡੀਪੈਂਡੈਂਟ ਹੋ ਜਾਂਦੇ ਬੱਚੇ, ਮੁੰਡਾ ਕੁੜੀ ਕੋਈ ਵੀ ਹੋਵੇ ਨਾ। ਸੋ ਪਹਿਲਾਂ ਤਾਂ ਬੇਸ਼ੱਕ ਮੁੰਡਾ ਆ, ਉਹਦੇ ਪੇਰੈਂਟਸ ਨੂੰ ਵੀ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ, ਕਿਉਂਕਿ ਲੜਕਾ ਲੜਕੇ ਇੱਕ ਸਮਾਨ ਦਾ ਜੇਕਰ ਨਾਰਾ ਲਾਉਂਦੇ ਆ ਹੈ ਨਾ, ਕਿ ਬਰਾਬਰ ਫੀਲਿੰਗਸ ਹੁੰਦੀਆਂ ਨੇ। ਮੈਂ ਮਹਿਸੂਸ ਕਰਦਾ ਕਿ ਬਰਾਬਰ ਫੀਲਿੰਗਸ ਹੁੰਦੀਆਂ ਨੇ ਮੁੰਡੇ ਦੀਆਂ ਵੀ ਕੁੜੀ ਦੀਆਂ ਵੀ, ਦਖਲਅੰਦਾਜ਼ੀ ਦੋਵੇਂ ਪਾਸਿਓਂ ਨਹੀਂ ਹੋਣੀ ਚਾਹੀਦੀ, ਨੈਗੇਟਿਵ ਹੈ ਨਾ। ਜਿਹੜੀ ਸੁਚੱਜੀ ਆ ਜੇਕਰ ਕੋਈ ਪੋਜ਼ਿਟਿਵ ਆ, ਉਹ ਤਾਂ ਹਮੇਸ਼ਾ ਹੀ ਲੋੜ ਰਹਿੰਦੀ ਹੈ, ਬੇਸ਼ੱਕ ਜਿੰਨੀ ਮਰਜ਼ੀ ਉਮਰ ਹੋ ਜਾਵੇ। ਸੋ ਉਦੋਂ ਤੱਕ ਲੋੜ ਰਹਿੰਦੀ ਹੈ ਦਖਲਅੰਦਾਜ਼ੀ ਦੀ। ਸੋ ਨੈਗੇਟਿਵ ਦਖਲਅੰਦਾਜ਼ੀ ਦੋਵੇਂ ਪਾਸਿਓਂ ਨਹੀਂ ਹੋਣੀ ਚਾਹੀਦੀ। ਸੋ ਅਸੀਂ ਇਕੱਲਾ ਕੁੜੀ ਦੇ ਪੇਰੈਂਟਸ ਨੂੰ ਇੱਥੇ ਬਲੇਮ ਨਹੀਂ ਕਰ ਸਕਦੇ, ਮੁੰਡੇ ਦੇ ਪੇਰੈਂਟਸ ਦਾ ਵੀ ਉਨਾ ਫਰਜ਼ ਬਣਦਾ ਹੈ, ਘਰ ਵਸਾਉਣ ਦੇ ਵਿੱਚ ਸਾਰਿਆਂ ਦਾ ਹੱਥ ਹੋਣਾ ਚਾਹੀਦਾ ਹੈ। ਅਤੇ ਰਹੀ ਗੱਲ ਜਿਹੜੀ ਅਸੀਂ ਗੱਲ ਕਰਦੇ ਹਾਂ ਕਿ ਗੁਰੂ ਸਾਹਿਬ ਹੁਣੀ ਦੇਖੋ ਗਏ ਦੂਰ ਦੂਰ ਜਾ ਕੇ, ਜਿਹੜਾ ਗੁਰੂ ਨਾਨਕ ਦੇਵ ਜੀ ਨੇ ਪਰਮਾਤਮਾ ਦਾ ਜਿਹੜਾ ਆਦੇਸ਼ ਦਿੱਤਾ, ਗੁਰਬਾਣੀ ਇਕੱਠੀ ਕੀਤੀ, ਉਦਾਸੀਆਂ 'ਤੇ ਗਏ ਨੇ। ਸੋ ਉਹਦੇ ਵਿੱਚ ਜਦੋਂ ਮੈਂ ਦੇਖਦਾ ਕਿ ਸਮਾਜਿਕ ਕੰਮ ਕਰਨਾ ਹੁੰਦਾ ਆ, ਉਹ ਘਰ ਤਾਂ ਛੱਡਣਾ ਪੈਂਦਾ ਨਾ, ਪਰ ਜਿਹੜੀ ਅੰਡਰਸਟੈਂਡਿੰਗ ਆ ਅੱਜ ਦੀ ਤਰੀਕ ਦੇ ਵਿੱਚ ਉਹ ਨਾ ਗੱਲਬਾਤ ਨਹੀਂ ਰਹੀ, ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਆ ਦੋਨੇ ਹਸਬੈਂਡ ਵਾਈਫ ਦੇ ਵਿੱਚ ਨਾ, ਤੀਵੀਂ ਆਦਮੀ ਦੇ ਵਿੱਚ ਜਿਹੜੀ ਡਿਸਕਸ਼ਨ ਹੋਣੀ ਚਾਹੀਦੀ ਆ, ਟੌਪਿਕਸ ਨਹੀਂ ਰਹੇ ਦਰਅਸਲ। ਹੁਣ ਟੌਪਿਕਸ ਰਹਿ ਗਏ ਵੀਕਐਂਡ 'ਤੇ ਕੀ ਕਰਨਾ, ਪਾਰਟੀ ਕਿੱਥੇ ਆ, ਕੀ ਪ੍ਰੋਗਰਾਮ ਆ, ਸ਼ੋਪਿੰਗ 'ਤੇ ਜਾਣਾ ਨਹੀਂ ਜਾਣਾ, ਉਹ ਨਾ ਬਹੁਤ ਲਿਮਿਟਡ ਜਿਹੇ ਰਹਿ ਗਏ ਆ ਸਾਡੇ 'ਚ। ਉਹ ਹੈ ਨਹੀਂ, ਕੁਆਲਿਟੀਜ਼ ਹੈ ਨਹੀਂ ਗੀਆਂ ਕਿ ਅਸੀਂ ਡਿਸਕਸ਼ਨ ਕਰ ਸਕੀਏ, ਫਿਊਚਰ ਕੀ ਆ ਹੈ ਨਾ, ਇਨਵਾਇਰਮੈਂਟ 'ਤੇ ਅਸੀਂ ਗੱਲ ਨਹੀਂ ਕਰ ਸਕਦੇ। ਮੈਂ ਬਹੁਤ ਇੰਟਰਸਟਿੰਗ ਗੱਲ ਦੱਸਦਾ, ਅਸੀਂ ਜਿਹੜੇ ਗੁਰੂ ਨਾਨਕ ਨਾਮ ਲਏ ਵਾਸਤੇ ਅਕਸਰ ਕਹਿੰਦੇ ਹਾਂ ਕਿ ਅਸੀਂ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਹਾਂ, ਅਸੀਂ ਹਰ ਰੋਜ਼ ਪੜ੍ਹਦੇ ਹਾਂ ਨਾ, ਦਿਹਾੜੀ 'ਚ ਕਈ ਦੋ ਵਾਰ ਵੀ ਤਿੰਨ ਵਾਰ ਵੀ ਪੜ੍ਹਦੇ ਹਾਂ, ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ। ਸੋ ਅਕਸਰ ਚਲੋ ਗੱਲ ਵੀ ਸੀਰੀਅਸ ਤੌਰ 'ਤੇ ਵੀ ਕਰਦੇ ਹਾਂ, ਕਈ ਹਾਸੇ 'ਚ ਵੀ ਗੱਲ ਨਿਕਲ ਜਾਂਦੀ ਆ ਕਿ ਇਨਵਾਇਰਮੈਂਟ ਬਹੁਤ ਪੋਲਿਊਟ ਹੋ ਗਿਆ ਨਾ, ਕਿ ਹਵਾ ਖਰਾਬ ਹੋ ਰਹੀ ਆ, ਦਾਅਵੇ ਤਾਂ ਇੱਥੇ ਤੱਕ ਆ ਕਿ ਪਾਣੀ ਮੁੱਕ ਜਾਏਗਾ ਜਾਂ ਇਨਵਾਇਰਮੈਂਟ ਇੰਨਾ ਖਰਾਬ ਹੋ ਜਾਣਾ ਕਿ 20-30 ਸਾਲਾਂ 'ਚ ਦੁਨੀਆ ਹੀ ਖਤਮ ਹੋ ਜਾਣੀ। ਸੋ ਮੇਰੇ ਅਕਸਰ ਦਿਮਾਗ ਦੇ ਵਿੱਚ ਜਿਹੜਾ ਕੁਸ਼ਚਨ ਆਉਂਦਾ, ਆ ਸ਼ਾਇਦ ਸਰੋਤੇ ਸੂਝਵਾਨ ਹੈ, ਵਿਦਵਾਨ ਸੁਣ ਰਹੇ ਹੋਣਗੇ, ਸੋ ਉਹ ਦੁਵਿਧਾ ਨੂੰ ਦੂਰ ਵੀ ਕਰ ਸਕਦੇ ਆ। ਅਤੇ ਜਿਹੜੇ ਅੱਜ ਦੀ ਤਰੀਕ ਦੇ ਵਿੱਚ ਜਿਹੜੇ ਲੋਕ ਨੇ, ਜਿਹੜੇ ਯੂਥ ਆ, ਉਹ ਬੱਚੇ ਕਿਸ ਹਿਸਾਬ ਨਾਲ ਪਲਾਨ ਕਰ ਰਹੇ ਆ, ਜੇ ਅਸੀਂ ਸੋਚਦੇ ਹਾਂ ਇਨਵਾਇਰਮੈਂਟ ਖਰਾਬ ਹੋ ਗਿਆ, ਸੱਚਾਈ ਆ ਹੈ ਨਾ। 20 ਸਾਲਾਂ ਨੂੰ ਫੋਰ ਐਗਜ਼ਾਮਪਲ ਸਾਹਿਬ ਧਰਤੀ ਖਤਮ ਹੋਣ ਦੇ ਨੇੜੇ ਆ, ਮਤਲਬ ਜਿਹੜਾ ਬੱਚਾ ਅੱਜ ਪੈਦਾ ਹੁੰਦਾ 20 ਸਾਲ ਦੀ ਉਮਰ ਦੇ ਵਿੱਚ, ਉਹ ਕੀ ਦੇਖੇਗਾ, ਕਿੱਦਾਂ ਸਫ਼ਰ ਕਰੇਗਾ ਨਾ, ਬਿਮਾਰੀਆਂ ਦੇ ਨਾਲ ਕਿੱਦਾਂ ਮਰੇਗਾ। ਸੋ ਇਹ ਪਤਾ ਹੀ ਨਹੀਂ ਹੈ ਨਾ ਕਿ ਜਾ ਰਹੇ ਆ, ਪਤਾ ਹੀ ਨਹੀਂ ਪਰ ਨਤੀਜਾ ਕੀ ਆ, ਸਮਾਨ ਪੈਕ ਕੀਤਾ ਹੈ ਨਾ, ਤੁਰ ਪਏ ਆ, ਡੈਸਟੀਨੇਸ਼ਨ ਕੀ ਆ, ਕੀ ਕਰਨਾ ਆ, ਇਹ ਚੇਤਿਆਂ 'ਚ ਭੁੱਲ ਗਿਆ ਪੂਰੀ ਦੁਨੀਆ ਦਾ ਹਾਲ ਆ। ਸੋ ਇਸ ਕਰਕੇ ਇਹੀ ਕਾਰਨ ਆ ਕਿ ਗੁਰੂ ਸਾਹਿਬ ਦੀ ਬਾਣੀ ਦੇ ਨਾਲ ਜੁੜਨ ਦਾ, ਇਹਨਾਂ ਜਿਹਨਾਂ ਨੇ ਪਰਮਾਤਮਾ ਦੀਆਂ ਰੂਹਾਂ ਜਿਹੜੀਆਂ ਧਰਤੀ 'ਤੇ ਆਈਆਂ ਉਹਨਾਂ ਨਾਲ ਜੁੜਨ ਦਾ ਇਹ ਕਾਰਨ ਆ। ਉੱਪਰੋਂ ਉੱਪਰੋਂ ਜਿਹੜੀ ਪਰਸਨੈਲਿਟੀ ਦੀ ਗੱਲ ਕਰਦੇ ਹਾਂ, ਉਹ ਹੈਲਪ ਨਹੀਂ ਕਰਨੀ, ਉਹਨੇ ਵਰਕ ਨਹੀਂ ਕਰਨਾ। ਅਤੇ ਖੁਸ਼ ਸਾਹਿਬ ਸਾਡੇ ਨਾਲ ਸਰੋਤੇ ਵੀ ਜੁੜ ਰਹੇ ਆ, ਉਹਨਾਂ ਦੇ ਮੈਸੇਜ ਲੈਂਦੇ ਚਲੀਏ, ਤਾਂ ਉਸ ਤੋਂ ਬਾਅਦ ਅਸੀਂ ਮੇਨ ਪਹਿਲਾਂ ਕਿਤਾਬ ਦੀ ਵੀ ਗੱਲਬਾਤ ਕਰਾਂਗੇ। ਸਾਡੇ ਨਾਲ ਸੁਖਿੰਦਰ ਸੌਂਦ ਭਾਅ ਜੀ ਸਿਡਨੀ ਤੋਂ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ। ਅਤੇ ਹਰਜਿੰਦਰ ਸਿੰਘ ਘੁੰਮਣ ਅੰਕਲ ਜੀ ਹੁਣੀ ਵੀ ਜੁੜੇ ਆ ਸਾਡੇ ਨਾਲ ਬਸੀ ਪਠਾਣਾ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਸਾਰੇ ਸਰੋਤਿਆਂ ਨੂੰ ਇਹਨਾਂ ਦਾ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਅਤੇ ਉਹ ਵੀ ਗੱਲ ਦੇ ਵਿੱਚ ਐਡ ਕਰ ਰਹੇ ਨੇ, ਡਾਕਟਰ ਸਾਹਿਬ ਦੀ ਜਿਹੜੀ ਗੱਲ ਕੀਤੀ ਸੀਗੀ, ਕਹਿੰਦੇ ਵੀ ਜਿਹੜੇ ਵਿਦਵਾਨ ਹੁੰਦੇ ਆ, ਪੜ੍ਹੇ ਲਿਖੇ ਹੁੰਦੇ ਆ, ਉਹਨਾਂ ਨੂੰ ਡਰ ਨਹੀਂ ਹੁੰਦਾ ਇੰਟਰਵਿਊ ਦੇ ਵਿੱਚ। ਸੋ ਆਪਣੇ ਨਾਲ ਹਾਂਗਕਾਂਗ ਤੋਂ ਭਾਅ ਜੀ ਜਗਤਾਰ ਗਿੱਲ ਭਾਅ ਜੀ ਜੁੜੇ ਨੇ। ਸੋ ਭਾਅ ਜੀ ਕੀ ਆਸ ਕਰਦਾ ਕਿ ਤੁਸੀਂ ਵਧੀਆ ਹੋਵੋਗੇ? ਜਗਤਾਰ ਗਿੱਲ ਭਾਅ ਜੀ ਲਿਖਦੇ ਨੇ, ਸੋ ਹਰ ਵਾਰ ਦੀ ਤਰ੍ਹਾਂ ਇਹ ਨਹੀਂ ਆਪਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਆ। ਅਤੇ ਲਿਖਦੇ ਨੇ, ਕਹਿੰਦੇ ਸਹਾਇਤਾ ਲਈ ਵਧੀਆ ਹੱਥ, ਹਮਦਰਦੀ ਲਈ ਬੋਲਿਆ ਇੱਕ ਸ਼ਬਦ, ਇਨਸਾਨੀਅਤ ਲਈ ਵਧੀਆ ਕਦਮ, ਕਿਸੇ ਦੀ ਜ਼ਿੰਦਗੀ ਬਦਲ ਸਕਦਾ ਹੈ। ਸੋ ਬਹੁਤ ਬਹੁਤ ਧੰਨਵਾਦ ਜਗਤਾਰ ਗਿੱਲ ਭਾਅ ਜੀ, ਤੁਸੀਂ ਬਹੁਤ ਸੋਹਣਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ, ਇਹ ਹੈਲਪਫੁੱਲ ਰਹੇਗਾ ਸਾਡੇ ਲਈ ਵੀ। ਤੇ ਸਾਡੇ ਸਰੋਤਿਆਂ ਦੇ ਲਈ ਵੀ। ਸੋ ਦੋਸਤੋ ਇੱਦਾਂ ਕਰਦੇ ਹਾਂ, ਇੱਕ ਬ੍ਰੇਕ ਲੈ ਲੈਂਦੇ ਹਾਂ, ਬ੍ਰੇਕ ਤੋਂ ਉਸ ਪਾਰ ਅਸੀਂ ਗੱਲਬਾਤ ਕਰਾਂਗੇ ਜਿਹੜੀ ਅੱਜ ਦੀ ਕਿਤਾਬ ਤੁਹਾਡੇ ਨਾਲ ਸਾਂਝੀ ਕਰਨੀ ਆ। ਤੁਸੀਂ ਇਸੇ ਤਰ੍ਹਾਂ ਬਣੇ ਰਹੋ, ਸੁਣਦੇ ਰਹੋ ਹਰਮਨ ਰੇਡੀਓ। ਅਸੀਂ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ।
ਫਕੀਰਾ ਤੇਰੀ ਤੇ ਸ਼ਹਿਦ ਗੁੜੇ ਤੋਂ ਮਿੱਠੀ ਆਈ ਜਵਾਨੀ ਤੇ ਹਰ ਕੋਈ ਵੇਂਦਾ ਹੈ ਪਰ ਜਾਂਦੀ ਕਿਸੇ ਨਾ ਡਿੱਠੀ ਕੀ ਮੁਨਿਆਦ ਵੇ ਬੰਦਿਆ ਤੇਰੀ ਤੂੰ ਜਦ ਕਦ ਹੋਣਾ ਮਿੱਟੀ ਇਸ਼ਕ ਨੇ ਹਰਦਮ ਤਾਜ਼ਾ ਰਹਿਣਾ ਭਾਵੇਂ ਤਾੜੀ ਹੋ ਜੈ ਚਿੱਟੀ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਦੱਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖਰਾਬ ਨੀ ਦੱਸ ਕਿਹੜਾ ਬੰਦਾ ਜਿਹੜਾ ਕੀਤਾ ਤੂੰ ਖਰਾਬ ਨੀ ਵਾਨੀ ਜਵਾਨੀਏ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਤੈਨੂੰ ਇਸ਼ਕ ਚ ਪਾਵੇ ਘਰੋਂ ਘਰ ਬਾਹਰ ਲੁਟਾਵੇ ਕਿਸੇ ਦੇ ਹੱਥ ਵਿੱਚ ਕਾਸਾ ਕਿਸੇ ਦੇ ਹੱਥ ਵਿੱਚ ਤੇਸਾ ਕਿਸੇ ਦੇ ਕੰਨ ਫੜਵਾਏ ਕਿਸੇ ਦਾ ਸਿਰ ਫੜਵਾਏ ਇਸ਼ਕਾ ਬੇਸ਼ਕਾ ਸਲਾਮ ਤੇਰੀ ਜ਼ਾਤ ਨੂੰ ਚੰਗੇ ਪਾਸੇ ਲਾਇਆ ਈ ਜਵਾਨੀ ਕੰਮ ਜ਼ਾਤ ਨੂੰ ਤੈਨੂੰ ਸਕੂਨ ਨਾ ਏ ਚੈਨ ਲੈਂਦੀ ਰਾਤ ਨੂੰ ਕਿਵੇਂ ਝੂਠਾ ਕਹਿ ਦੀਏ ਫਕੀਰਾਂ ਵਾਲੀ ਬਾਤ ਨੂੰ ਕਿਵੇਂ ਝੂਠਾ ਕਹਿ ਦੀਏ ਫਕੀਰਾਂ ਵਾਲੀ ਬਾਤ ਨੂੰ ਐਵੇਂ ਤੇ ਸਿਆਣੇ ਸੱਚ ਆਖ ਤੇ ਜਨਾਬ ਨੀ ਐਵੇਂ ਤੇ ਸਿਆਣੇ ਸੱਚ ਆਖ ਤੇ ਜਨਾਬ ਨੀ ਜਵਾਨੀ ਜਵਾਨੀਏ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀਏ ਤੇਰਾ ਵੀ ਜਵਾਬ ਨੀ ਗੱਲਾਂ ਕਰੇ ਸ਼ੀਸ਼ੇ ਮੂਹਰੇ ਰਹਿੰਦੀ ਏ ਮੈਂ ਨੀ ਜਨਾਬ ਏ ਤਾਂ ਹਰ ਕੁੜੀ ਕਹਿੰਦੀ ਏ ਮੈਂ ਨੀ ਜਨਾਬ ਏ ਤਾਂ ਹਰ ਕੁੜੀ ਕਹਿੰਦੀ ਏ ਪਿਆਰ ਦੀ ਪੜ੍ਹਾਈ ਪੜ੍ਹੇ ਹੱਥਾਂ ਚ ਕਿਤਾਬ ਨੀ ਪਿਆਰ ਦੀ ਪੜ੍ਹਾਈ ਪੜ੍ਹੇ ਹੱਥਾਂ ਚ ਕਿਤਾਬ ਨੀ ਨੀ ਵਾਨੀ ਜਵਾਨੀ ਏ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਸਾਲ ਦਾ ਬਾਬਾ ਪੇੜ ਲੰਗੋਟੀ ਹੱਥ ਵਿੱਚ ਸੋਟੀ ਧਰਤੀ ਤੋਂ ਕੁਛ ਲੱਭੀ ਜਾਵੇ ਲਾ ਕੇ ਐਨਕ ਮੋਟੀ ਕਿਸਮਤ ਖੋਟੀ ਇੰਨੇ ਚਿਰ ਨੂੰ ਰੌਲਾ ਪਾਉਂਦੇ ਗੱਭਰੂ ਮੁੰਡੇ ਆਏ ਕਰਨ ਮਤਾਕਾ ਆਖਣ ਬਾਬਾ ਟੈਂਕੀ ਲਾਲ ਗਵਾਏ ਮਿੱਟੀ ਨੂੰ ਫਰੋਲ ਕੇ ਤੂੰ ਕੀ ਪਾਲਦੈ ਬੁੱਢੇ ਬਾਰੇ ਮਿੱਟੀ ਵਿੱਚ ਹੱਥ ਗਾਲਦੈ ਬਾਬਾ ਕਹਿੰਦਾ ਮੈਂ ਵੀ ਪੁੱਤ ਤੁਹਾਡੇ ਨਾਲ ਦੈ ਗੁਆਚਗੀ ਜਵਾਨੀ ਮੇਰੀ ਉਹ ਪਾਲਦੈ ਗੁਆਚਗੀ ਜਵਾਨੀ ਮੇਰੀ ਉਹ ਪਾਲਦੈ ਉਸਨੇ ਜਵਾਨੀ ਮਾਪੇ ਉਹ ਤਿੰਨ ਰੰਗ ਨਹੀਂਓ ਲੱਭਣੇ ਉਸਨੇ ਜਵਾਨੀ ਮਾਪੇ ਉਹ ਤਿੰਨ ਰੰਗ ਨਹੀਂਓ ਲੱਭਣੇ ਨਹੀਂਓ ਲੱਭਣੇ ਲਾਲ ਗਵਾਚੇ ਮਿੱਟੀ ਨਾ ਫਰੋਲ ਜੋਗਿਆ ਲੱਭਣੇ ਲਾਲ ਗਵਾਚੇ ਉਹ ਮਿੱਟੀ ਨਾ ਫਰੋਲ ਜੋਗਿਆ ਬੰਦੇ ਨੂੰ ਜਵਾਨੀ ਵਿੱਚ ਰੱਬ ਰਹਿੰਦਾ ਯਾਦ ਨੀ ਬੰਦੇ ਨੂੰ ਜਵਾਨੀ ਵਿੱਚ ਰੱਬ ਰਹਿੰਦਾ ਯਾਦ ਨੀ ਕਿਵਾਨੀ ਜਵਾਨੀ ਏ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ
ਮੈਂ ਸ਼ਰਾਬਾ ਫਿਰੇ ਮੇਲਿਆਂ ਚ ਬੁੱਕਦੀ ਅਥਰੀ ਜਵਾਨੀ ਰਹਿੰਦੀ ਮੋਢਿਆਂ ਤੋਂ ਥੁੱਕਦੀ ਅਥਰੀ ਜਵਾਨੀ ਰਹਿੰਦੀ ਮੋਢਿਆਂ ਤੋਂ ਥੁੱਕਦੀ 21 ਸਾਲ ਜਵਾਨ ਦੀ ਉਮਰ ਹੋਈ ਉਸੇ ਵਕਤ ਸ਼ੁਕੀਨੀਆਂ ਲਾਉਣ ਲੱਗਾ ਮੋਛਾਂ ਫੁੱਟੀਆਂ ਲਹੂ ਵਿੱਚ ਜੋਸ਼ ਆਇਆ ਮਾੜਾ ਵੇਖ ਕੇ ਡਾਂਗ ਡਰਾਉਣ ਲੱਗਾ ਟਲਦੀ ਗਈ ਜਵਾਨੀ ਦੀ ਉਮਰ ਜਿਉਂ ਜਿਉਂ ਬੀਤੇ ਵੇਲੇ ਨੂੰ ਫੇਰ ਪਛਤਾਉਣ ਲੱਗਾ ਦਇਆ ਸਿੰਘ ਅਠੋਤਰੀ ਮਕੜ ਮਾਲਾ ਉਸੇ ਰੱਬ ਨੂੰ ਫੇਰ ਮਨਾਉਣ ਲੱਗਾ ਮਾੜੇ ਚੰਗੇ ਕੰਮਾਂ ਦਾ ਤੂੰ ਰੱਖਦੀ ਹਿਸਾਬ ਨੀ ਮਾੜੇ ਚੰਗੇ ਕੰਮਾਂ ਦਾ ਤੂੰ ਰੱਖਦੀ ਹਿਸਾਬ ਨੀ ਨੀ ਜਵਾਨੀ ਏ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਬੰਦਾ ਪਾਣੀ ਵੀ ਨਾ ਮੰਗੇ ਇਸ ਉਮਰ ਦਾ ਟੰਗਿਆ ਬੰਦਾ ਪਾਣੀ ਵੀ ਨਾ ਮੰਗੇ ਜਿਹਨੂੰ ਸੁਪਨੇ ਵੇਖਣ ਵਾਲੀ ਖਾਸ ਉਮਰੇ ਲੋਕੋ ਮੋੜ ਸਕੋ ਤਾਂ ਮੋੜੋ ਇਸ ਨੂੰ ਰੋਕ ਸਕੋ ਤਾਂ ਰੋਕੋ ਲਾਪਰਵਾਹੀਆਂ ਬੇਪਰਵਾਹੀਆਂ ਸਭ ਕੁਛ ਇਸ ਦੇ ਪੱਲੇ ਮਰ ਜਾਣੇ ਮਾਨਾ ਇਹ ਪੈੜੀ ਕਰਦੀ ਕੰਮ ਅਵੱਲੇ ਮਰ ਜਾਣੇ ਮਾਨਾ ਇਹ ਪੈੜੀ ਕਰਦੀ ਕੰਮ ਅਵੱਲੇ ਘੋੜੇ ਦੀ ਸਵਾਰੀ ਕਰ ਪੈਰਾਂ ਚ ਰਕਾਬ ਨੀ ਘੋੜੇ ਦੀ ਸਵਾਰੀ ਕਰ ਪੈਰਾਂ ਚ ਰਕਾਬ ਨੀ ਨੀ ਜਵਾਨੀ ਏ ਜਵਾਨੀ ਏ ਤੇਰਾ ਵੀ ਜਵਾਬ ਨੀ ਬਾਬਾ ਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ ਵਾਨੀ ਜਵਾਨੀ ਏ ਤੇਰਾ ਵੀ ਜਵਾਬ ਨੀ
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਪ੍ਰੋਗਰਾਮ ਚੱਲ ਰਿਹਾ ਲਹਿਰਾਂ ਅਤੇ ਤੁਸੀਂ ਜੁੜ ਬੈਠੇ ਹੋ ਹਰਬਨ ਰੇਡੀਓ ਦੇ ਨਾਲ ਸੋ ਮੈਂ ਗੁਰਸੇਵ ਸਿੰਘ ਅਤੇ ਨਾਲ ਨੇ ਮੇਰੇ ਕੁਲਜੀਤ ਸਿੰਘ ਖੋਸਾ ਜੀ ਅਤੇ ਟੈਕਨੀਕਲ ਸਪੋਰਟ ਸਾਨੂੰ ਦੇ ਰਹੇ ਨੇ ਸਰਬਜੀਤ ਭਾਅ ਜੀ ਪਟਿਆਲੇ ਤੋਂ ਸੋ ਖੋਸਾ ਸਾਹਿਬ ਵੈਸੇ ਪਟਿਆਲਾ ਭਾਈ ਦੇ ਨਾਲ ਨਾਲ ਸਰਨੇਮ ਵੀ ਬਣ ਗਿਆ ਹੈ ਸਰਬਜੀਤ ਭਾਈ ਦਾ
ਜੀ ਬਿਲਕੁਲ ਜੀ
ਸੋ ਚਲੋ ਅਸੀਂ ਗੱਲਬਾਤ ਦਾ ਸਿਲਸਿਲਾ ਜਾਰੀ ਕਰੀਏ ਜਿੱਥੋਂ ਗੱਲ ਛੱਡੀ ਸੀ ਅੱਜ ਕਿਹੜੀ ਕਿਤਾਬ ਸਾਂਝੀ ਕਰ ਰਹੇ ਹੋ ਸਰੋਤਿਆਂ ਦੇ ਨਾਲ
ਜੀ ਜਿਸ ਤਰ੍ਹਾਂ ਮੈਂ ਦੱਸਦਾ ਚੱਲਾਂ ਸਰੋਤਿਆਂ ਨੂੰ ਵੀ ਆਪਾਂ ਪਿਛਲੀ ਵਾਰੀ ਅਮਨਦੀਪ ਸਿੰਘ ਸਿੱਧੂ ਦੀ ਕਿਤਾਬ ਮੰਦਾਵਣੀ ਉੱਪਰ ਗੱਲ ਕਰ ਰਹੇ ਸੀ ਪਹਿਲੇ ਉਹਨਾਂ ਦੇ ਪੰਜ ਜਿਹੜੇ ਲੇਖ ਤੇ ਲੇਖ ਸਨ ਉਹਨਾਂ ਬਾਰੇ ਗੱਲ ਕੀਤੀ ਸੀ ਟੋਟਲ 18 ਲੇਖ ਨੇ ਕਿ ਜਿਹਨਾਂ ਬਾਰੇ ਆਪਾਂ ਗੱਲ ਕਰਨੀ ਸੀ ਪੰਜ ਪੰਜ ਕਰਕੇ ਠੀਕ ਹੈ ਜੀ ਸੋ ਇਹਦੇ ਵਿੱਚ ਵੀ ਜਾਣੀ ਪੰਜ ਉਹ ਲੇਖ ਅੱਜ ਬਣਦੇ ਸੀ ਕਿ ਜਿਹਨਾਂ ਬਾਰੇ ਆਪਾਂ ਅੱਜ ਗੱਲ ਕਰਨੀ ਸੀ ਸੋ ਇਹ ਜਦੋਂ ਪੜ੍ਹ ਰਿਹਾ ਸੀ ਕਿਤਾਬ ਤਾਂ ਮਨ ਦੇ ਵਿੱਚ ਇੱਕ ਗੱਲ ਆਈ ਤਾਂ ਜੋ ਮੇਰੇ ਵਿਚਾਰ ਆਏ ਨੇ ਕਿ ਮੈਨੂੰ ਖੈਰ ਇਹਦੇ ਬਾਰੇ ਕਿਤਾਬ ਬਾਰੇ ਹੋਰ ਗੱਲ ਮੈਨੂੰ ਨਹੀਂ ਕਰਨੀ ਚਾਹੀਦੀ ਸੋ ਉਹਦੀ ਵਜ੍ਹਾ ਦੱਸ ਦੇਵਾਂ ਹਨਾ ਕਿ ਇਹ ਮੇਰੇ ਆਪਣੇ ਵਿਚਾਰ ਨੇ ਕਿ ਜੋ ਮੈਂ ਪੜ੍ਹ ਕੇ ਲਿਖ ਰਿਹਾ ਤੇ ਇਹ ਵਿਚਾਰ ਆਖਰੀ ਹੋ ਹੀ ਨਹੀਂ ਸਕਦੇ ਮੈਂ ਕਹਿੰਦਾ ਇਹ ਪਹਿਲੀ ਪੌੜੀ ਹੈ ਜਿਹੜੀ ਇਸ ਕਿਤਾਬ ਬਾਰੇ ਮੈਂ ਪੜ੍ਹ ਰਿਹਾ ਠੀਕ ਹੈ ਜੀ ਸੋ ਜਿਵੇਂ ਜਿਵੇਂ ਮੈਂ ਲੇਖ ਪੜ੍ਹਦਾ ਤਾਂ ਉਵੇਂ ਉਵੇਂ ਕਈ ਸਵਾਲ ਉੱਠਦੇ ਨੇ ਕਿ ਜਿਹੜੇ ਮੈਂ ਬਾਈ ਅਮਨਦੀਪ ਸਿੰਘ ਸਿੱਧੂ ਨਾਲ ਡਿਸਕਸ ਕਰ ਲੈਂਦਾ ਠੀਕ ਹੈ ਜੀ ਹੁਣ ਇਸ ਵਕਤ ਉਹ ਸ੍ਰੀ ਨਨਕਾਣਾ ਸਾਹਿਬ ਗਏ ਹੋਏ ਨੇ ਕਾਫੀ ਸਵਾਲ ਪਏ ਨੇ ਕਿਤਾਬ ਦੇ ਵਿੱਚੋਂ ਸੋ ਸਰੋਤਿਆਂ ਨੂੰ ਬੇਨਤੀ ਹੈ ਕਿ ਕਿਤਾਬ ਇਸ ਲਈ ਲਿਖੀ ਗਈ ਹੈ ਕਿ ਤੁਸੀਂ ਪੜ੍ਹ ਕੇ ਜਿਸ ਤਰ੍ਹਾਂ ਮੈਂ ਪਿੱਛੇ ਦੱਸ ਚੁੱਕਿਆ ਵੀ ਹਾਂਜੀ ਬਹੁਤ ਵਧੀਆ ਬਹੁਤ ਸੋਹਣੀ ਆ ਇਸ ਚੀਜ਼ ਲਈ ਇਹ ਕਿਤਾਬ ਨਹੀਂ ਲਿਖੀ ਗਈ ਇਹ ਕਿਤਾਬ ਲਿਖੀ ਗਈ ਹੈ ਕਿ ਗੱਲ ਗੁਰੂ ਦੀ ਗੱਲ ਅੱਗੇ ਤੁਰੇ ਚਿੰਤਨ ਦੀ ਗੱਲ ਅੱਗੇ ਤੁਰੇ ਤੁਹਾਡੇ ਜੋ ਪੜ੍ਹ ਕੇ ਮਨ ਦੇ ਵਿੱਚ ਸਵਾਲ ਆਉਂਦੇ ਨੇ ਇਸ ਕਿਤਾਬ ਬਾਰੇ ਸੋ ਉਹ ਤੁਸੀਂ ਬਾਈ ਅਮਨਦੀਪ ਸਿੰਘ ਸਿੱਧੂ ਨਾਲ ਡਿਸਕਸ ਕਰੋ ਜਾਂ ਇਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਰੋ ਹਨਾ ਜਿਸ ਤਰ੍ਹਾਂ ਮਦਾਵਣੀ ਪਹਿਲਾਂ ਹੀ ਦੱਸਤਾ ਸੀ ਆਪਾਂ ਕਿ ਕਿਤਾਬ ਦਾ ਨਾਮ ਵੀ ਜੋ ਹੈ ਕਿ ਮਹਾਨ ਬੁਝਾਰਤ ਹੈ ਇਹ ਤਾਂ ਇਸ ਬੁਝਾਰਤ ਨੂੰ ਬੁੱਝਣ ਦਾ ਯਤਨ ਕਰੀਏ ਹੁਣ ਜਿਵੇਂ ਪਿਛਲੇ ਸਮੇਂ ਦੇ ਵਿੱਚ ਦਾਦੀ ਮਾਂ ਬੁਝਾਰਤਾਂ ਪਾਉਂਦੀ ਪੋਤੇ ਆਲੇ ਦੁਆਲੇ ਬੈਠੇ ਹੁੰਦੇ ਕੋਈ ਕੁਛ ਕਹਿੰਦਾ ਸੀ ਕੋਈ ਕੁਛ ਕਹਿੰਦਾ ਸੀ ਹਨਾ ਕਿਆ ਬੁਝਾਰ ਜਦੋਂ ਬੁਝਾਰਤਾਂ ਬੁੱਝਦੇ ਸੀ ਵੀ ਇਹਦਾ ਮਤ ਜਵਾਬ ਆਹ ਇਹਦਾ ਜਵਾਬ ਆਹ ਹੈ ਫਿਰ ਕਈ ਵਾਰੀ ਤੁੱਕਾ ਜਿਹਾ ਲੱਗ ਜਾਂਦਾ ਸੀ ਕਿਸੇ ਦਾ ਉਹ ਸਹੀ ਵੀ ਨਿਕਲ ਆਉਂਦਾ ਹੀ ਹਨਾ ਸੋ ਇਸ ਕਿਤਾਬ ਬਾਰੇ ਇਹ ਆ ਜੀ ਇਹ ਮਹਾਨ ਬੁਝਾਰਤ ਆ ਤੁੱਕਾ ਲੱਗਣਾ ਬਹੁਤ ਮੁਸ਼ਕਿਲ ਆ ਇਹਦੇ 'ਚ ਕਿਸੇ ਦਾ ਸੋ ਇਹਦਾ ਜਿਹੜਾ ਅਸਲ ਜਵਾਬ ਆ ਉਹ ਸਾਨੂੰ ਗੁਰਬਾਣੀ ਚੋਂ ਜਾਂ ਸਾਡੇ ਵਿਦਵਾਨ ਜਾਂ ਉਹਨਾਂ ਨਾਲ ਡਿਸਕਸ ਕੀਤੇ ਹੀ ਪਤਾ ਲੱਗਣਾ ਕਿ ਹਾਂ ਜੇ ਤੁਹਾਨੂੰ ਇਹ ਬਾਜ਼ਾਰ ਤੁਸੀਂ ਬੁੱਝ ਲਈ ਤਾਂ ਬੜੇ ਤੁਸੀਂ ਮਹਾਨ ਹੋ ਕੇ ਗੁਰਬਾਣੀ ਨੂੰ ਪਿਆਰ ਕਰਨ ਵਾਲੀ ਇਹ ਪੁੱਜ ਸਕਦੇ ਨੇ। ਸੋ ਕਹਿੰਦਾ ਜੀ ਕਿ ਮੇਰੇ ਕਿ ਮੈਂ ਜੋ ਇਹਦੇ ਵਿੱਚੋਂ ਦੱਸਾਂਗਾ ਨਾ ਕਿ ਹੋ ਸਕਦਾ ਕਿ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਦੇ ਵਿੱਚ ਰਲ ਜਾਣ ਆ ਕੇ, ਠੀਕ ਹੈ ਜੀ। ਸੋ ਮੈਂ ਨੀ ਚਾਹੁੰਦਾ ਗਾ ਜੀ ਕਿ ਇਸ ਕਿਤਾਬ ਦੇ ਬਾਰੇ ਚ ਕਿ ਕੋਈ ਮੇਰੇ ਵਿਚਾਰ ਤੁਹਾਡੇ ਵਿਚਾਰਾਂ ਦੇ ਵਿੱਚ ਆਉਣ, ਕਿਉਂਕਿ ਬਾਈ ਅਮਨਦੀਪ ਸਿੰਘ ਸਿੱਧੂ ਨਾਲ ਜਦ ਗੱਲ ਹੋਈ ਸੀ ਤਾਂ ਉਹਨਾਂ ਨੇ ਸਾਫ਼ ਕਰਤਾ ਸੀ ਕਿ ਇਹ ਕਿਤਾਬ ਕੋਈ ਵੀ ਰਿਵਿਊ ਲੈਣ ਦੇ ਲਈ ਜਾਂ ਕਿਸੇ ਲਈ ਲਿਖੀ ਨੀ ਗਈ ਜੀ। ਇਹ ਗੱਲ ਹੈ ਕਿ ਚਿੰਤਨ ਦੀ ਗੱਲ ਹੈ ਕਿ ਚਿੰਤਨ ਅੱਗੇ ਕਰੀਏ ਗੁਰਬਾਣੀ ਬਾਰੇ, ਗੁਰੂ ਸਾਹਿਬਾਨਾਂ ਬਾਰੇ, ਹਨਾ, ਜੋ ਇਹਦੇ ਵਿੱਚ ਲਿਖਿਆ ਹੈ। ਸੋ ਜੇ ਤੁਹਾਡੇ ਲਈ ਇਹ ਕਿਤਾਬ ਵਾਕਈ ਬੁਝਾਰਤ ਹੈ ਤਾਂ ਇਹ ਬੁਝਾਰਤ ਦਾ ਜਵਾਬ ਬਾਈ ਅਮਨਦੀਪ ਹੀ ਦੇ ਸਕਦੇ ਨੇ। ਸੋ ਉਹਨਾਂ ਨਾਲ ਡਿਸਕਸ ਕਰਿਆ ਕਰੋ ਮਾਮਲੇ, ਵੱਧ ਤੋਂ ਵੱਧ ਗੱਲ ਕਰਿਆ ਕਰੋ ਇਸ ਕਿਤਾਬ ਦੇ ਬਾਰੇ। ਸੋ ਮੈਂ ਇੰਨਾ ਕੀ ਕਹਾਂਗਾ ਜੀ। ਸੋ ਨਹੀਂ, ਅਸੀਂ ਇਹ ਪੂਰਾ ਕਰਨਾ ਸੀਗਾ। ਦੂਸਰਾ ਕਿ ਕਿਤਾਬ ਨੂੰ ਦੋ ਤਿੰਨ ਵਾਰੀ ਤੁਹਾਨੂੰ ਪੜ੍ਹਨਾ ਹੀ ਪੈਣਾ, ਠੀਕ ਹੈ ਜੀ। ਸੋ ਇਸ ਤੋਂ ਇਲਾਵਾ ਕਿ ਇਸ ਕਿਤਾਬ ਦੀ ਗੱਲ ਆਪਾਂ ਇੱਥੇ ਛੱਡਦੇ ਹਾਂ। ਸੋ ਤੁਸੀਂ ਆਪ ਖੁਦ ਪੜ੍ਹੇ ਆ ਜੋ, ਤੁਹਾਡੇ ਮਨ ਦੇ ਵਿੱਚ ਜੋ ਸਵਾਲ ਉੱਠਦੇ ਨੇ ਉਹ ਖੁਦ ਡਿਸਕਸ ਕਰਿਆ ਜੋ, ਜਾਂ ਕਿਸੇ ਵਿਦਵਾਨਾਂ ਨਾਲ, ਜਾਂ ਆਪਣੇ ਆਪ ਨਾਲ, ਆਪਣੇ ਪਰਿਵਾਰ ਦੇ ਵਿੱਚ, ਕਿ ਇੱਥੋਂ ਕੀ ਗੱਲ ਹੋ ਸਕਦੀ ਹੈ, ਕਿੱਦਾਂ ਸਹੀ ਹੋ ਸਕਦੀ ਹੈ। ਹੋ ਸਕਦਾ ਕਈ ਕਿਸੇ ਜਗ੍ਹਾ ਤੇ ਤੁਸੀਂ ਵੀ ਸਹੀ ਹੋ, ਹਨਾ, ਤਾਂ ਜ਼ਰੂਰੀ ਹੈ ਕਿ ਚਿੰਤਨ ਕੀਤਾ ਜਾਵੇ। ਸੋ ਇਸ ਨੂੰ ਜੇ,
ਹਾਂਜੀ,
ਇਸ ਗੱਲ ਨੂੰ ਜੇ ਇੱਥੇ ਹੀ ਛੱਡ ਗਏ ਤਾਂ ਜੀ
ਜੀ ਜੀ ਜੀ ਬਿਲਕੁਲ ਭਾਜੀ, ਅਕਸਰ ਅਸੀਂ ਦੇਖਦੇ ਹਾਂ ਕਿ ਜਿਹੜੀਆਂ ਸਾਈਕੋਲੋਜੀਕਲੀ ਆਪਾਂ ਪ੍ਰਭਾਵ ਜ਼ਰੂਰ ਛੱਡ ਜਾਂਦਾ ਨਾ, ਕਿ ਹੋ ਸਕਦਾ ਜਿਹੜੇ ਸਰੋਤੇ ਨੇ ਸ਼ੁਰੂ ਤੋਂ ਕਿਤਾਬ ਪੜ੍ਹਨ ਸਾਨੂੰ ਸੁਣਨ ਤੋਂ ਬਾਅਦ, ਜਿੱਦਾਂ ਕਿ ਤੁਸੀਂ ਸਾਂਝੀ ਕਰ ਰਹੇ ਸੀ, ਆਪਣੇ ਵਿਚਾਰ ਸਾਂਝੇ ਕਰ ਰਹੇ ਸੀ ਕਿਤਾਬ 'ਤੇ, ਉਹ ਕਿਤੇ ਨਾ ਕਿਤੇ ਪ੍ਰਭਾਵ ਛੱਡ ਜਾਂਦੇ ਨਾ, ਉਹਨੇ ਫਿਰ ਤੁਹਾਡੇ ਨਜ਼ਰੀਏ ਤੋਂ ਕਿਤਾਬ ਪੜ੍ਹਨੀ ਸ਼ੁਰੂ ਕਰ ਦੇਣੀ ਸੀ। ਸੋ ਜਿਹਨਾਂ ਕੋਲ ਤੇ ਕੋਂਟੈਕਟ ਨੇ ਅਮਨਦੀਪ ਭਾਈ ਦੇ, ਉਹ ਤਾਂ ਚਲੋ ਉਹਨਾਂ ਨਾਲ ਸੰਪਰਕ ਕਰ ਸਕਦੇ ਨੇ। ਜਿਹੜੇ ਸਰੋਤਿਆਂ ਦੇ ਕੋਲ ਕੋਂਟੈਕਟ ਨਹੀਂ ਆ, ਉਹ ਹਰਮਨ ਰੇਡੀਓ ਦੀ ਵੈਬਸਾਈਟ ਦੇ ਥਰੂ, ਅਤੇ ਜਦੋਂ ਤੁਸੀਂ ਕਿਤਾਬ ਪਾਓਗੇ ਖਰੀਦੋਗੇ, ਸੋ ਉਹਦੇ ਵਿੱਚ ਵੀ ਡਿਟੇਲਸ ਮਿਲ ਜਾਣੀਆਂ, ਤਾਂ ਉਹਦੇ ਥਰੂ ਤੁਸੀਂ ਕੋਂਟੈਕਟ ਬੇਝਿਜਕ ਕਰ ਸਕਦੇ ਹੋ, ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਵਿਸ਼ੇ ਨੂੰ ਅੱਗੇ ਤੋਰੀਏ। ਪਿਛਲੇ ਵਾਰ ਮੈਂ ਜ਼ਿਕਰ ਕੀਤਾ ਸੀ ਖੁਸ ਸਾਹਿਬ ਕਿ ਸੋ ਕਾਲਡਰ ਜਿਵੇਂ ਜਿਹੜੇ ਅੱਜ ਦੇ ਸਮੇਂ ਦੇ ਵਿੱਚ ਆ, ਉਹਨਾਂ ਕਰਕੇ ਅਸੀਂ ਮੇਨ ਟੋਪਿਕਸ ਨੇ ਜਿਹੜੇ ਜ਼ਿੰਦਗੀ ਦੇ, ਉਹਨਾਂ ਤੋਂ ਟੁੱਟ ਗਏ ਹਾਂ, ਹਨਾ। ਉਹ ਕਿਤਾਬ ਪੜ੍ਹਨ ਤੋਂ ਬਾਅਦ ਨਾ ਵਾਕਈ ਉਹ ਮੈਨੂੰ ਫੀਲਿੰਗ ਆਈ ਕਿ ਯਾਰ ਬਚਪਨ ਦੇ ਵਿੱਚ ਮੈਂ ਇੱਕ ਹੋਰ ਇਹਦੇ ਨਾਲ ਗੱਲ ਸਾਂਝੀ ਕਰਨੀ ਤੁਹਾਡੇ ਨਾਲ, ਫਿਰ ਅਸੀਂ ਕਿਤਾਬ 'ਤੇ ਵੀ ਗੱਲਬਾਤ ਕਰਾਂਗੇ ਜਿਹੜੀ ਅੱਜ ਅਸੀਂ ਸਰੋਤਿਆਂ ਦੇ ਨਾਲ ਸਾਂਝੀ ਕਰਨੀ ਆ। ਅਤੇ ਜਿਹੜੇ ਬਚਪਨ ਦੇ ਵਿੱਚ ਸਾਡੇ ਹੁੰਦੇ ਸੀਗੇ, ਜਿਹੜੀ ਅਸੀਂ ਕਹਿੰਦੇ ਹੁੰਦੇ ਸੀਗੇ ਕਿ ਜੇ ਅਕਸਰ ਮਨ ਦੇ ਵਿੱਚ ਫੀਲਿੰਗਸ ਨਹੀਂ ਆਉਂਦੀਆਂ ਸੀਗੀਆਂ ਕਿ ਜ਼ਿੰਦਗੀ ਕਿਉਂ ਆ, ਲਾਈਫ ਕਿਉਂ ਆਈ ਹੈ, ਨਾ ਕਿ ਅਸੀਂ ਜ਼ਿੰਦਗੀ 'ਚ ਕੀ ਕਰਨਾ, ਕਿਉਂਕਿ ਅਸੀਂ ਦਾਦਾ ਦਾਦੀਆਂ ਤੋਂ ਕਥਾਵਾਚਕਾਂ ਤੋਂ ਇਹ ਗੱਲ ਸੁਣਦੇ ਰਹਿੰਦੇ ਸੀ ਕਿ ਤੁਸੀਂ ਇਹ ਜ਼ਿੰਦਗੀ 'ਚ ਕੀ ਕਰਨਾ, ਅਤੇ ਗੁਰਬਾਣੀ ਵੀ ਕਹਿੰਦੀ ਹੈ ਕਿ ਤੁਸੀਂ ਕਰਨ ਕੀ ਆਏ ਹੋ ਜਹਾਨ ਦੇ ਉੱਤੇ, ਹੈ ਨਾ। ਸੋ ਸੁਣਦੇ ਰਹਿੰਦੇ ਸੀ। ਸੋ ਉਹ ਗੱਲ ਅਸੀਂ ਟੁੱਟ ਗਏ ਇਸ ਉਮਰ ਦੇ ਵਿੱਚ ਆ ਕੇ, ਅਸੀਂ ਟੁੱਟ ਗਏ ਉਸ ਗੱਲ ਤੋਂ, ਅਤੇ ਰੁਝੇਵਿਆਂ ਦੇ ਵਿੱਚ ਪੂਰੀ ਤਰ੍ਹਾਂ ਫਸੇ ਹੋਏ ਹਾਂ, ਸਮਾਂ ਕੱਢ ਸਕਦੇ ਹਾਂ ਫਿਰ ਵੀ ਫਸੇ ਹੋਏ ਹਾਂ। ਸੋ ਉਹਦੀ ਮੈਂ ਮਿਸਾਲ ਦੱਸਦਾ, ਪ੍ਰਭਾਤ ਫੇਰੀਆਂ ਚੱਲ ਰਹੀਆਂ ਨੇ ਅੱਜ ਕੱਲ੍ਹ, ਹੋ ਸਕਦਾ ਕਿ ਸਾਡੇ ਪ੍ਰੋਗਰਾਮ ਦੇ ਵਿੱਚ ਹੀ ਅਨਾਊਂਸਮੈਂਟ ਸਾਨੂੰ ਸੁਣਨ ਨੂੰ ਮਿਲ ਜਾਵੇ, ਸਾਡੇ ਪਿੰਡ ਦੀ ਜਿਹੜੀ ਪ੍ਰਭਾਤ ਫੇਰੀ ਸ਼ੁਰੂ ਹੋ ਜਾਵੇ ਅੱਜ ਦੀ। ਸੋ ਮੇਰੇ ਦੋਸਤ ਨਾ ਹਮ ਉਮਰ ਹੁਣ ਸਾਰੇ ਦੇਖ ਲਓ 28-29 ਸਾਲਾਂ ਦੇ ਹੋ ਗਏ ਨੇ, ਅਤੇ ਉਹਨਾਂ ਨੂੰ ਮੈਂ ਇੱਕ ਨੂੰ ਕਿਹਾ ਫਰੈਂਡ ਨੂੰ, ਉਹ ਬਚਪਨ ਦੇ ਵਿੱਚ ਜਦੋਂ ਅਸੀਂ ਹੁੰਦੇ ਸੀ ਉਹ ਬਹੁਤ ਸ਼ਬਦ ਪੜ੍ਹਿਆ ਕਰਦਾ ਸੀ ਪ੍ਰਭਾਤ ਫੇਰੀ ਦੇ ਵਿੱਚ, ਤਾਂ ਉਦੋਂ ਤੋਂ ਮਾਈਕ ਖੁੰਦੇ ਹੁੰਦੇ ਸੀ ਕਿ ਕਦੀ ਸ਼ਬਦ ਪੜ੍ਹਨਾ ਅਸੀਂ ਪੜ੍ਹਨਾ। ਤਾਂ ਪਰਸੋਂ ਜੇ ਮੈਂ ਉਹਨੂੰ ਪੁੱਛਿਆ, ਮੈਂ ਕਿਹਾ ਕੀ ਕਰਦਾ ਕਿ ਤੂੰ ਸ਼ਬਦ ਨਹੀਂ ਪੜ੍ਹ ਰਿਹਾ ਕੋਈ ਵੀ, ਅਤੇ ਤੂੰ ਤਾਂ ਸ਼ਬਦ ਬਹੁਤ ਪੜ੍ਹਦਾ ਹੁੰਦਾ ਸੀ, ਫਿਰ ਵੱਧ ਮਿਲੇ। ਨਹੀਂ ਯਾਰ ਨਹੀਂ, ਹੈ ਨਾ, ਉਹ ਚੀਜ਼ ਤੋਂ ਟੁੱਟ ਗਏ ਇਸ ਉਮਰ 'ਚ ਆ ਗਏ, ਹੈ ਨਾ। ਉਹ ਬਚਪਨ ਦੇ ਵਿੱਚ ਪਿਆਰ ਕਹਿ ਸਕਦੇ ਗੁਰੂ ਪ੍ਰਤੀ, ਅਕੀਦਾ ਜਾਣੀ ਕਿ ਸ਼ੰਕਾ ਤੋਂ ਬਿਨਾਂ ਵਿਸ਼ਵਾਸ ਗੁਰੂ ਪ੍ਰਤੀ ਸੀ। ਸੋ ਉਹ ਇਸ ਉਮਰ ਦੇ ਵਿੱਚ ਆ ਕੇ ਟੁੱਟ ਗਏ, ਉਹ ਵਿਸ਼ੇ ਤੋਂ ਹੀ ਟੁੱਟ ਗਏ ਸੀ ਕਿਤੇ ਨਾ ਕਿਤੇ। ਕਾਰਨ ਰੁਝੇਵੇਂ ਵੀ ਆ, ਕਾਰਨ ਅੱਜ ਦਾ ਪ੍ਰਚਾਰ ਵੀ ਆ, ਦੋਸ਼ੀ ਆ ਇਹ ਅੱਜ ਦਾ ਪ੍ਰਚਾਰ ਕਿਤੇ ਨਾ ਕਿਤੇ ਜਿਹੜਾ ਹੋ ਰਿਹਾ ਆ, ਕਿਉਂਕਿ ਇੱਥੇ ਮੈਨੂੰ ਨਾ ਸੰਤ ਸਿੰਘ ਮਸਕੀਨ ਦੀ ਗੱਲ ਚੇਤੇ ਆ ਜਾਂਦੀ ਹੈ, ਉਹਨਾਂ ਦਾ ਮੈਂ ਇੱਕ ਵਾਰ ਲੈਕਚਰ ਸੁਣ ਰਿਹਾ ਸੀ। ਸੋ ਉਹ ਕਹਿੰਦੇ ਵੀ ਕਹਿੰਦੇ ਕੀ ਕਾਰਨ ਸੀ, ਗੁਰੂ ਨਾਨਕ ਦੇਵ ਜੀ ਨੇ ਵੀ ਰੱਬ ਦੀ ਗੱਲ ਕੀਤੀ, ਅਸੀਂ ਵੀ ਰੱਬ ਦੀ ਗੱਲ ਕਰ ਰਹੇ ਹਾਂ, ਕੀ ਕਾਰਨ ਸੀ ਕਿ ਗੁਰੂ ਨਾਨਕ ਦੇਵ ਜੀ ਦੇ ਨਾਲ ਉਹਨਾਂ ਦੇ ਪ੍ਰਚਾਰ ਸਦਕਾ ਲੋਕੀ ਰੱਬ ਨਾਲ ਜੁੜਦੇ ਗਏ, ਕਿ ਅਸੀਂ ਗੱਲ ਕਰਦੇ ਹਾਂ ਕੋਈ ਪ੍ਰਭਾਵ ਨਹੀਂ ਛੱਡਦਾ, ਹੈ ਨਾ। ਸੋ ਇਹ ਸੱਚਾਈ ਆ ਅੱਜ ਦੀ। ਸੋ ਕਿਤਾਬ ਦੇ ਨਾਲ ਡਾਇਰੈਕਟ ਜੁੜਨਾ, ਸੋ ਅਸੀਂ ਮੈਂ ਪਿਛਲੀ ਵਾਰ ਵੀ ਸਾਂਝੀਆਂ ਕੀਤੀਆਂ ਸੀ, ਅਕਸਰ ਅਸੀਂ ਸਾਂਝੀਆਂ ਕਰ ਰਹੇ ਹਾਂ ਕਿ ਕਿਤਾਬ ਅਸੀਂ ਹਰਮਨ ਰੇਡੀਓ ਦੀ ਵੈਬਸਾਈਟ 'ਤੇ ਲਿੰਕ ਤੋਂ ਜਾ ਕੇ ਵੀ ਔਡਰ ਕਰ ਸਕਦੇ ਹਾਂ ਫਤਿਹਨਾਮੇ ਤੋਂ ਹੀ, ਅਤੇ ਐਮਾਜ਼ੋਨ ਆਸਟ੍ਰੇਲੀਆ, ਐਮਾਜ਼ੋਨ ਇੰਡੀਆ ਅਤੇ ਐਮਾਜ਼ੋਨ US ਦੀ ਵੈਬਸਾਈਟ ਤੋਂ ਜਾ ਕੇ ਵੀ ਇਹ ਕਿਤਾਬ ਅਸੀਂ ਔਡਰ ਕਰ ਸਕਦੇ ਹਾਂ। ਮਹਿਜ਼ $20 ਰੱਖੇ ਆ, ਕੋਸਟ ਹੀ ਕਵਰ ਕੀਤੀ ਹੈ, ਕੋਈ ਪ੍ਰੋਫਿਟ ਦੇ ਕਿਤਾਬ ਨਹੀਂ ਹੈ। ਪਰ ਹਾਂ, ਵਿਸ਼ਾ 'ਤੇ ਜੇਕਰ ਅਸੀਂ ਡਿਬੇਟ ਛੇੜ ਦਈਏ ਤਾਂ ਬਹੁਤ ਵੱਡਾ ਪ੍ਰੋਫਿਟ ਹੋ ਜਾਣਾ ਸਾਡੇ ਆਪਣੇ ਆਪ ਦੇ ਲਈ। ਜੀ ਖੁਸ਼
ਜੀ, ਬਿਲਕੁਲ ਜੀ। ਹੁਣ ਕਈਆਂ ਦੇ, ਕਈ ਸਰੋਤਿਆਂ ਦੇ ਮਨ ਵਿੱਚ ਇਹ ਸਵਾਲ ਵੀ ਆਵੇਗਾ ਕਿ ਹਰ ਕਿਤਾਬ ਆ ਜਿਹੜੀ ਉਹ ਚਿੰਤਨ ਲਈ ਹੀ ਲਿਖੀ ਜਾਂਦੀ ਆ, ਖਾਸ ਤੌਰ ਤੇ ਸਿੱਖ ਧਰਮ ਨਾਲ ਸੰਬੰਧਿਤ ਜੋ ਵੀ ਕਿਤਾਬਾਂ ਹੋਣ। ਮੈਂ ਇੱਥੇ ਦੱਸ ਦਵਾਂ ਜੀ ਕਿ ਹਾਂਜੀ, ਕਿ ਕਿਤਾਬਾਂ ਚਿੰਤਨ ਲਈ ਹੀ ਲਿਖੀਆਂ ਜਾਂਦੀਆਂ ਨੇ। ਸੋ ਇਹਨਾਂ ਦੇ ਰਿਵਿਊ ਕਈਆਂ ਕਿਤਾਬਾਂ ਦੇ ਇਸ ਲਈ ਦਿੱਤੇ ਜਾਂਦੇ ਨੇ ਕਿ ਜਿਨ੍ਹਾਂ ਦੇ ਲੇਖਕ ਨੇ ਜਾਂ ਤਾਂ ਉਹ ਸਰੀਰ ਕਰਕੇ ਕਾਫੀ ਪੁਰਾਣੇ ਨੇ ਜਾਂ ਸਰੀਰ ਕਰਕੇ ਦੁਨੀਆਂ ਦੇ ਵਿੱਚ ਨਹੀਂ ਰਹੇ ਨੇ, ਹਨਾ ਜੀ, ਉਹਨਾਂ ਦਾ ਰਿਵਿਊ ਇੱਕ ਦੇਣਾ ਜ਼ਰੂਰੀ ਹੁੰਦਾ। ਤੇ ਕਈ ਕਿਤਾਬਾਂ ਬਿਲਕੁਲ ਸਿੰਪਲ ਹੁੰਦੀਆਂ ਨੇ ਕਿ ਜੋ ਹਰ ਬੰਦੇ ਦੀ ਸਮਝ ਵਿੱਚ ਆ ਜਾਂਦੀਆਂ ਨੇ, ਸੋ ਉਹਨਾਂ ਦਾ ਵੀ ਅਸੀਂ ਰਿਵਿਊ ਦੇ ਦਈਏ, ਉਹ ਕੋਈ ਚੱਕਰ ਨਹੀਂ। ਸੋ ਇੱਕ ਕੁਛ ਕਿਤਾਬਾਂ ਹੁੰਦੀਆਂ ਨੇ ਤੁਹਾਨੂੰ ਜਾਣਕਾਰੀ ਜੋ ਬੇਹੱਦ ਇੰਪੋਰਟੈਂਟ ਹੁੰਦੀ ਆ ਉਹਦੀ ਜਾਣਕਾਰੀ ਦੇਣ ਲਈ, ਉਹਦਾ ਵੀ ਰਿਵਿਊ ਕਰ ਦਈਦਾ ਜੀ ਕਿਤਾਬ ਦਾ। ਸੋ ਇਸ ਕਿਤਾਬ ਦਾ ਮਕਸਦ ਸਿਰਫ ਤੁਹਾਨੂੰ ਜਾਣਕਾਰੀ ਦੇਣਾ ਹੀ ਨਹੀਂ ਹੈ, ਠੀਕ ਹੈ ਜੀ, ਤੁਹਾਡੇ ਤੋਂ ਜਾਣਕਾਰੀ ਲੈਣਾ ਵੀ ਹੈ। ਇਸ ਕਿਤਾਬ ਦਾ ਮਕਸਦ ਤੁਹਾਡੇ ਵਿਚਾਰ ਜਾਣਨੇ ਵੀ ਨੇ, ਤੁਹਾਡੇ ਤੋਂ ਜਾਣਕਾਰੀ ਲੈਣਾ ਵੀ ਹੈ ਕਿ ਤੁਸੀਂ ਇਸ ਬੁਝਾਰਤ ਬਾਰੇ ਕੀ ਸੋਚਦੇ ਹੋ। ਸੋ ਇਸ ਲਈ ਇਹ ਕਿਤਾਬ ਵੱਖਰੀ ਹੈ ਹੋਰ ਕਿਤਾਬਾਂ ਨਾਲੋਂ, ਚਿੰਤਨ ਦੇ ਵਿਸ਼ੇ ਦੇ ਉੱਤੇ ਤਾਂ ਖਾਸ ਕਰਕੇ। ਸੋ ਬਾਕੀ ਮੈਂ ਕਹਿੰਦਾ ਜੀ ਕਿ ਤੁਸੀਂ ਖੁਦ ਪੜ੍ਹੋਗੇ ਤਾਂ ਜ਼ਰੂਰ ਗੱਲਬਾਤ ਕਰਿਓ ਬਾਈ ਅਮਨਦੀਪ ਸਿੰਘ ਸਿੱਧੂ ਹੁਣਾਂ ਨਾਲ। ਸੋ ਇਹ ਜ਼ਰੂਰੀ ਆ। ਤਾਂ ਅੱਜ ਦੀ ਜਿਹੜੀ ਆਪਾਂ ਕਿਤਾਬ ਦੀ ਗੱਲ ਕਰਨੀ ਹੈ ਜੀ, ਇਹ ਇਸ ਕਿਤਾਬ ਦਾ ਨਾਂ ਹੈ ਜੀ ਸਿੱਖਾਂ ਦੀਆਂ ਜੰਗਜੂ ਪਰੰਪਰਾਵਾਂ 1849 ਤੱਕ। ਤੇ ਇਹਦੇ ਜਿਹੜੇ ਲੇਖਕ ਨੇ ਜੀ ਉਹ ਡਾਕਟਰ ਹਰੀ ਰਾਮ ਗੁਪਤਾ ਜੀ ਨੇ। ਤਾਂ ਇਹਨਾਂ ਨੇ ਦਿੱਲੀ ਵਿਖੇ ਦੂਸਰਾ ਮਕਾਲਮ ਯਾਦਗਾਰੀ ਭਾਸ਼ਣ ਦਿੱਤਾ ਸੀ, ਜਿਹਦਾ ਪੰਜਾਬੀ ਦੇ ਵਿੱਚ ਅਨੁਵਾਦ ਕੀਤਾ ਗਿਆ ਜੀ। ਤੇ ਪੰਜਾਬੀ ਦਾ ਅਨੁਵਾਦ ਕਰਨ ਵਾਲੇ ਨੇ ਸਰਦਾਰ ਭੱਕਰ ਸਿੰਘ ਜੀ ਫਰੀਦਕੋਟ ਤੋਂ, ਠੀਕ ਹੈ ਜੀ। ਤਾਂ ਸਰੋਤਿਆਂ ਦੇ ਨਾਲ ਇਹ ਖਬਰ ਮੈਂ ਖੁਸ਼ੀ ਖੁਸ਼ੀ ਸਾਂਝੀ ਕਰਾਂਗਾ ਜੀ ਕਿ ਜੋ ਕਿਤਾਬ ਇਹ ਅਸੀਂ ਹੀ ਛਪਵਾਈ ਸੀ। ਤਾਂ ਸਰਦਾਰ ਭੱਕਰ ਸਿੰਘ ਜੀ ਡਾਕਟਰ ਹਰੀ ਰਾਮ ਗੁਪਤਾ ਜੀ ਹੁਣਾਂ ਦੇ ਸਪੀਚ ਨੂੰ ਅਨੁਵਾਦ ਕਰਕੇ ਫੇਸਬੁੱਕ ਦੇ ਉੱਪਰ ਪਾਉਂਦੇ ਹੁੰਦੇ ਸੀ। ਤਾਂ ਅਸੀਂ ਉਹਨਾਂ ਤੋਂ ਫਿਰ ਇਜਾਜ਼ਤ ਲੈ ਕੇ ਕਿ ਅਸੀਂ ਇਹਨਾਂ ਨੂੰ ਛਾਪ ਦਈਏ ਕਿਤਾਬ ਦੇ ਵਿੱਚ, ਕਿਤਾਬ ਦੇ ਰੂਪ ਵਿੱਚ, ਤਾਂ ਉਹਨਾਂ ਨੇ ਇਜਾਜ਼ਤ ਦਿੱਤੀ ਸੀ ਇਸ ਦੀ ਜੀ। ਸੋ ਕਿਤਾਬ ਕੁਛ ਜ਼ਿਆਦਾ ਵੱਡੀ ਨਹੀਂ ਆ ਜੀ, ਸਿਰਫ 40 ਪੇਜ ਨੇ ਇਹਦੇ, ਤੇ ਵੱਡੇ ਨੇ ਕਾਫੀ। ਤੇ ਇਹਦੇ ਵਿੱਚ ਜੀ ਸਿੱਖਾਂ ਦੀਆਂ ਜੰਗਜੂ ਪਰੰਪਰਾਵਾਂ ਬਾਰੇ ਜੋ ਡਾਕਟਰ ਹਰੀ ਰਾਮ ਗੁਪਤਾ ਜੀ ਨੇ ਦੱਸਿਆ ਹੈ। ਸੋ ਪਹਿਲਾਂ ਡਾਕਟਰ ਹਰੀ ਰਾਮ ਗੁਪਤਾ ਜੀ ਦੇ ਬਾਰੇ ਥੋੜੀ ਜਿਹੀ ਜਾਣਕਾਰੀ ਉਹਨਾਂ ਦੇ ਜੀਵਨ ਬਾਰੇ ਸਾਂਝੀ ਕਰਦੇ ਵਾਂ। ਡਾਕਟਰ ਗੁਪਤਾ ਜੀ ਦਾ ਜਿਹੜਾ ਜਨਮ ਆ ਜੀ ਉਹ 1902 ਦੇ ਵਿੱਚ ਅੰਬਾਲੇ ਨੇੜੇ ਪਿੰਡ ਭੂਰੋਵਾਲ ਦੇ ਸਧਾਰਨ ਪਰਿਵਾਰ ਵਿੱਚ ਹੋਇਆ ਸੀ ਜੀ। ਤਾਂ ਲਾਹੌਰ ਤੋਂ ਉਹਨਾਂ ਨੇ MA ਕੀਤੀ। 1947 ਵਿੱਚ ਹੁਸ਼ਿਆਰਪੁਰ ਚ ਕਈ ਉੱਚ ਵਿਦਿਅਕ ਅਹੁਦਿਆਂ ਦੇ ਬਿਰਾਜਮਾਨ ਵੀ ਰਹੇ। ਤਾਂ ਫਿਰ 1963 ਵਿੱਚ ਰਿਟਾਇਰ ਹੋ ਕੇ ਦੇਵ ਸਮਾਜ ਕਾਲਜ ਫਿਰੋਜ਼ਪੁਰ ਵਿੱਚ ਰਹੇ। ਉਹਨਾਂ ਨੇ ਜੀ ਸਿੱਖ ਮਿਸਲਾਂ ਬਾਰੇ ਇੱਕ ਖੋਜ ਕੀਤੀ ਸੀ। ਤਾਂ 1937 ਵਿੱਚ ਪੰਜਾਬ ਯੂਨੀਵਰਸਿਟੀ ਵੱਲੋਂ ਉਹਨਾਂ ਨੂੰ PhD ਦੀ ਡਿਗਰੀ ਵੀ ਦਿੱਤੀ ਗਈ। 1947 ਵਿੱਚ ਸਿੱਖ ਇਤਿਹਾਸ ਦੀ ਖੋਜ ਦੇ ਬਦਲੇ ਉਹਨਾਂ ਨੂੰ D.Litt ਦੀ ਡਿਗਰੀ ਦਿੱਤੀ ਗਈ। ASCIIC ਸੋਸਾਇਟੀ ਆਫ ਬੰਗਾਲ ਕਲਕੱਤਾ ਵੱਲੋਂ 1949 ਵਿੱਚ ਸਰ ਜਾਦੂ ਨਾਥ ਸਰਕਾਰ ਗੋਲਡ ਮੈਡਲ ਦਿੱਤਾ ਗਿਆ ਜੀ ਉਹਨਾਂ ਨੂੰ। 13 ਅਪ੍ਰੈਲ 1981 ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਗੁਪਤਾ ਜੀ ਨੂੰ ਖਾਲਸਾ ਜੀ ਦੇ ਘਰ ਇਕੱਠ ਵਿੱਚ ਸਨਮਾਨਿਤ ਵੀ ਕੀਤਾ ਗਿਆ, ਠੀਕ ਹੈ ਜੀ। ਹੋਰ ਕਾਫੀ ਸਨਮਾਨ ਉਹਨਾਂ ਦੀ ਝੋਲੀ ਦੇ ਵਿੱਚ ਪਏ ਨੇ। ਤਾਂ ਇਹਨਾਂ ਨੇ ਕਿ ਜੋ ਗੱਲ ਕੀਤੀ ਹੈ ਮੁਗਲ ਸਮਰਾਜ ਨਾਲ ਲੜਨ ਵਾਲੇ ਸਿੱਖ ਬਹਾਦਰਾਂ ਦੀ, ਸਿੱਖ ਸੂਰਬੀਰਾਂ ਦੀ, ਤਾਂ ਇੱਥੇ ਵੀ ਇਹ ਨੇ ਕਿ ਖੁਦ ਹਿੰਦੂ ਪਰਿਵਾਰ ਚੋਂ ਸੀ ਪਰ ਮੁਗਲਾਂ ਦਾ ਸਾਥ ਦੇਣ ਵਾਲੇ ਜਿਹੜੇ ਉਸ ਸਮੇਂ ਦੇ ਹਿੰਦੂ ਸੀ ਉਹਨਾਂ ਦੀ ਵੀ ਇਹਨਾਂ ਨੇ ਖੂਬ ਕਲਾਸ ਲਾਈ ਆ। ਟੋਡੀ ਹਿੰਦੂ ਕਿਹਾ, ਹੋਰ ਕਾਫੀ ਏਦਾਂ ਦੇ ਲਫ਼ਜ਼ ਵਰਤੇ ਨੇ ਉਹਨਾਂ ਦੇ ਲਈ, ਮੈਂ ਨਿਰਪੱਖ ਹੋ ਕੇ ਜਾਣੀ ਉਹਨਾਂ ਨੇ ਇਹ ਚੀਜ਼ਾਂ ਲਿਖੀਆਂ ਨੇ। ਤਾਂ ਜੀ ਆਪਾਂ ਇੱਕ ਗੱਲ ਕਹਿੰਦੇ ਹਾਂ ਜੀ ਕਿ 18ਵੀਂ ਸਦੀ ਦੇ ਇਤਿਹਾਸ ਬਾਰੇ ਕਿਸੇ ਦੀ ਵੀ ਪੂਰੀ ਉਹ ਸਮੇਂ ਦਾ ਕੋਈ ਪੂਰੀ ਲਿਸਟ ਨਹੀਂ ਮਿਲਦੀ ਕਿ ਉਹ ਸਮੇਂ ਦਾ ਪੂਰਾ ਇਤਿਹਾਸ ਹੋਵੇ 18ਵੀਂ ਸਦੀ ਦਾ ਡਿਟੇਲ ਦੇ ਵਿੱਚ, ਕਿਉਂਕਿ ਇਸ ਪੂਰੀ ਸਦੀ ਦੇ ਇਤਿਹਾਸ ਤੇ ਜੇ ਲਿਖਿਆ ਜਾਵੇ ਤਾਂ ਮੇਰੇ ਖਿਆਲ 'ਚ ਥੋੜੀਆਂ ਕਾਗਜ਼ ਵੀ ਸ਼ਾਇਦ ਛੋਟੇ ਪੈ ਜਾਣ। ਤਾਂ ਸਾਡਾ ਡਾਕਟਰ ਹਰੀ ਰਾਮ ਗੁਪਤਾ ਜੀ ਨੇ ਇਹਨਾਂ 'ਤੇ ਨਿਰੰਤਰ ਖੋਜ ਕੀਤੀ ਹੈ। ਪੰਜ ਉਹਨਾਂ ਨੇ ਜਿਲਦਾਂ ਦੇ ਵਿੱਚ ਸਿੱਖ ਇਤਿਹਾਸ ਲਿਖਿਆ ਸਿਰਫ ਤੇ ਸਿਰਫ 18ਵੀਂ ਸਦੀ ਦਾ ਸਿੱਖ ਵੋਲਿਊਮ ਭਾਗ 1, 2, 3, 4, 5 ਤੇ 6ਵਾਂ ਉਹ ਭਾਗ ਲਿਖ ਰਹੇ ਸੀਗੇ ਕਿ ਜਦੋਂ ਉਹਨਾਂ ਨੂੰ ਇਲਾਹੀ ਸੱਦਾ ਆ ਗਿਆ 92 ਸਾਲ ਦੀ ਉਮਰ ਦੇ ਵਿੱਚ ਉਹ ਇਸ ਦੁਨੀਆਂ ਤੋਂ ਵਿਦਾ ਹੋਏ ਸਨ। ਤੇ ਜੀ ਇੱਕ ਜਿਹੜੀ ਵੱਡੀ ਗੱਲ ਹੈ ਕਿ ਜੋ ਅੱਜ ਤੱਕ ਕੋਈ ਨਹੀਂ ਕਰ ਸਕਿਆ, ਡਾਕਟਰ ਹਰੀ ਰਾਮ ਗੁਪਤਾ ਜੀ ਨੇ 1699 ਤੋਂ ਸੰਨ 1765 ਤੱਕ ਸ਼ਹੀਦ ਹੋਏ ਸਿੱਖਾਂ ਦੀ ਗਿਣਤੀ ਕੀਤੀ, ਜਦ ਇਹ ਗਿਣਤੀ 2 ਲੱਖ ਤੱਕ ਪਹੁੰਚੀ। ਠੀਕ ਹੈ ਜੀ, 2 ਲੱਖ ਤੱਕ ਸ਼ਹੀਦਾਂ ਦੇ ਨਾਵਾਂ ਦੀ ਸੂਚੀ ਉਹਨਾਂ ਨੇ ਤਿਆਰ ਕੀਤੀ ਸੀਗੀ। ਤਾਂ ਫਿਰ ਉਹ ਇੱਥੇ ਰੋਕ ਕੇ ਲਿਖਦੇ ਨੇ ਕਿ ਦੇਸ਼ ਵਾਸੀਓ, ਆਓ ਉਹਨਾਂ ਮਹਾਨ ਯੋਧਿਆਂ ਨੂੰ ਪ੍ਰਣਾਮ ਕਰੀਏ ਜਿਨ੍ਹਾਂ ਦੀ ਮੌਤ ਉੱਤੇ ਨਾ ਕੋਈ ਰੋਣ ਵਾਲਾ ਸੀ ਅਤੇ ਨਾ ਹੀ ਉਹਨਾਂ ਦੀਆਂ ਸ਼ਹੀਦੀਆਂ ਦੀਆਂ ਘੋੜੀਆਂ ਗਾਉਣ ਵਾਲਾ, ਪਰ ਉਹਨਾਂ ਨੇ ਜ਼ੁਲਮ ਅਤੇ ਅਤਿਆਚਾਰ ਖਿਲਾਫ਼ ਟੱਕਰ ਲੈਂਦਿਆਂ ਇਤਿਹਾਸ ਵਿੱਚ ਬਲੀਦਾਨ ਦੇਣ ਦੀ ਬੇਮਿਸਾਲ ਮਿਸਾਇਲ ਕਾਇਮ ਕਰ ਦਿੱਤੀ। ਸੂਰਬੀਰ ਸਿੰਘੋ ਸ਼ਹੀਦੋ, ਇਹ ਕੇਵਲ ਮੇਰੀ ਕਲਮ ਦੀ ਸ਼ਹਾਈ ਨਹੀਂ ਬਲਕਿ ਮੇਰੇ ਹੰਝੂ ਹਨ ਜੋ ਤੁਹਾਡੇ ਲਈ ਸ਼ਰਧਾਂਜਲੀ ਲਿਖ ਰਹੇ ਹਨ। ਸੋ ਇਹ ਜੀ ਡਾਕਟਰ ਹਰੀ ਰਾਮ ਗੁਪਤਾ ਜੀ ਇੱਕ ਅਜਿਹੇ ਇਤਿਹਾਸਕਾਰ ਹੋਏ ਨੇ ਕਿ ਜਿਨ੍ਹਾਂ ਨੇ 2 ਲੱਖ ਸ਼ਹੀਦਾਂ ਸਿੰਘਾਂ ਦੇ ਨਾਵਾਂ ਦੀ ਸੂਚੀ ਤਿਆਰ ਕੀਤੀ ਸੀ, ਉਹ ਵੀ ਸਿਰਫ 1699 ਤੋਂ ਲੈ ਕੇ 1765 ਤੱਕ ਜਿਹੜੇ ਸ਼ਹੀਦ ਹੋਏ ਸਨ। ਸੋ ਅੱਗੇ ਜੀ ਇਸ ਕਿਤਾਬ ਦੇ ਬਾਰੇ ਚ ਮੈਂ ਜ਼ਿਆਦਾ ਨਹੀਂ ਦੱਸਾਂਗਾ ਜੀ, ਕਿਉਂ ਸਿੱਖਾਂ ਦੀਆਂ ਜੰਗਜੂ ਪਰੰਪਰਾਵਾਂ ਨੇ ਤਾਂ 20 ਸਿੱਖਾਂ ਦੀਆਂ ਜੰਗਜੂ ਪਰੰਪਰਾਵਾਂ ਬਾਰੇ ਦੱਸਿਆ ਕਿ ਉਹਨਾਂ ਦੀਆਂ ਜੰਗਜੂ ਪਰੰਪਰਾਵਾਂ ਹੁੰਦੀਆਂ ਨੇ। ਤਾਂ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਇੱਕ ਸ਼ੋਰਟ ਦੇ ਵਿੱਚ ਇਹਨਾਂ ਦੀ ਸਪੀਚ ਸੀ 1849 ਤੱਕ, ਸ਼ੇਰੇ ਪੰਜਾਬ ਦੀ ਮੌਤ ਤੋਂ ਬਾਅਦ ਜੋ ਸਭਰਾਉਣ ਦੀ ਲੜਾਈ ਤੱਕ। ਠੀਕ ਹੈ ਜੀ, ਤਾਂ ਉਹ ਸਿੱਖਾਂ ਦੀਆਂ 20 ਜੰਗਜੂ ਪਰੰਪਰਾਵਾਂ ਦਾ ਜਿਹੜਾ ਦੱਸਿਆ ਜੀ ਸਾਰ ਉਹਨਾਂ ਨੇ ਕਿ ਪਹਿਲੀ ਜਿਹੜੀ ਜੰਗਜੂ ਪਰੰਪਰਾ ਹੈ ਉਹ ਮਜ਼ਲੂਮ ਲੋਕਾਂ ਨੂੰ ਸਰਕਾਰੀ ਤੇ ਸ਼ਰਧਾ ਤੋਂ ਬਚਾਉਣਾ, ਤੇ 2 ਆਪਣੀ ਫੌਜ ਵਿੱਚ ਪਹਾੜੇ ਦੇ ਟੱਟੂਆਂ ਨੂੰ ਨਾ ਰੱਖਣਾ, 3 ਜ਼ੁਲਮੀ ਰਾਜ ਦੇ ਵਿਰੁੱਧ ਧਰਮ ਯੁੱਧ ਲੜਨਾ, 4 ਆਪਣੇ ਅੰਦਰੋਂ ਕਾਮ ਵਾਸ਼ਨਾ ਉੱਪਰ ਸਵੈ ਕਾਬੂ ਰੱਖਣਾ, 5 ਸੰਤ ਸਿਪਾਹੀਆਂ ਦੀ ਪਵਿੱਤਰ ਯੁੱਧ ਕਲਾ, 6 ਆਜ਼ਾਦੀ ਦੀ ਤਾਂਘ, 7 ਆਪਣੇ ਧਾਰਮਿਕ ਆਗੂ ਉੱਪਰ ਅੰਨਾ ਵਿਸ਼ਵਾਸ, 8 ਸਵੈ ਭਰੋਸੇ ਨਾਲ ਆਪਣੀਆਂ ਮੁਸ਼ਕਲਾਂ ਉੱਪਰ ਫਤਿਹ ਪਾਉਣੀ, 9 ਬੁੱਢਾ ਦਲ ਅਤੇ ਤਰੁਣਾ ਦਲ ਨਾਮ ਦੇ 2 ਹਿੱਸਿਆਂ ਵਿੱਚ ਪੰਥ ਦੀ ਜਥੇਬੰਦਕ ਵਿਉਂਤ, 10 ਵੱਖ ਵੱਖ ਧੜੇ ਹੋਣ ਦੇ ਬਾਵਜੂਦ ਵੀ ਏਕਤਾ, 11 ਇੱਕ ਸਿੰਘ ਦਾ 1.25 ਲੱਖ ਦੁਸ਼ਮਣ ਦੇ ਬਰਾਬਰ ਹੋਣ ਦਾ ਯਕੀਨ, 12 ਵਿਦੇਸ਼ੀ ਹੁਕਮਰਾਨਾਂ ਉੱਪਰ ਫਤਿਹ, 13 ਆਪਣੇ ਸ਼ਹੀਦ ਹੋਏ ਸਾਥੀਆਂ ਨੂੰ ਇਹ ਸਮਝਣਾ ਕਿ ਖੋਟ ਨਿਕਲ ਗਈ ਹੈ ਬਾਕੀ ਕੱਤ ਖਾਲਸਾ ਰਹਿ ਗਿਆ, 14 ਜਿੱਤਾਂ ਪ੍ਰਾਪਤ ਕਰਕੇ ਵੀ ਆਪਣੇ ਕਿਰਦਾਰ ਨੂੰ ਸੱਚਾ ਸੁੱਚਾ ਰੱਖਣਾ, 15 ਮਾਫ਼ ਕਰਨਾ ਅਤੇ ਭੁੱਲ ਜਾਣਾ, 16 ਆਪਣੇ ਦੁਸ਼ਮਣਾਂ ਹੱਥੋਂ ਗੁਰਦੁਆਰੇ ਆਜ਼ਾਦ ਕਰਾ ਕੇ ਉਹਨਾਂ ਦੀ ਦੇਖਭਾਲ ਕਰਨਾ, 17 ਖਤਰਿਆਂ ਭਰਪੂਰ ਜ਼ਿੰਦਗੀ ਜਿਉਣਾ ਅਤੇ ਕਿਸੇ ਵੀ ਸੰਧੀ ਜਾਂ ਸਮਝੌਤੇ ਦੀ ਪ੍ਰਵਾਹ ਨਾ ਕਰਨੀ, 18 ਸਰੀਰਕ ਬਰਦਾਸ਼ਤ ਅਤੇ ਸ਼ਾਨੋ ਸ਼ੌਕਤ, 19 ਤਾਕਤਵਰ ਆਗੂ ਦੀ ਅਣਹੋਂਦ ਵਿੱਚ ਬੁਰਸ਼ਾਗਰਦੀ ਜਾਂ ਸਿੱਖਾਗਰਦੀ, 20 ਜੋ ਆਪਣੇ ਦੇਸ਼ ਪ੍ਰਤੀ ਪਿਆਰ ਹੈ, ਠੀਕ ਹੈ ਜੀ, ਉਸ ਨੂੰ ਬਰਕਰਾਰ ਰੱਖਣਾ। ਤਾਂ ਇਹ ਉਹਨਾਂ ਨੇ ਸਿੱਖਾਂ ਦੀਆਂ 20 ਜੰਗਜੂ ਪਰੰਪਰਾਵਾਂ ਲਿਖੀਆਂ ਨੇ। ਤੇ ਇੱਕ ਜੀ ਉਹਨਾਂ ਨੇ ਫਿਰੋਜ਼ ਸ਼ਾਹ ਦੀ ਜੋ ਲੜਾਈ ਸਿੱਖਾਂ ਤੇ ਅੰਗਰੇਜ਼ਾਂ ਬਾਰੇ ਹੋਈ ਸੀ, ਤੇ ਕਹਿੰਦੇ ਨੇ ਕਿ ਫਿਰੋਜ਼ ਸ਼ਾਹ ਦੀ ਲੜਾਈ ਵਿੱਚ ਬਹੁਤ ਸਾਰਾ ਤੇ ਸਿਪਾਹੀ ਉਹ ਸਿੱਖਾਂ ਦੇ ਹੱਥ ਆ ਗਏ, ਸਿੱਖਾਂ ਵੱਲੋਂ ਉਹਨਾਂ ਦਾ ਬਹੁਤ ਧਿਆਨ ਰੱਖਿਆ ਗਿਆ, ਜੋ ਇਹ ਸਿੱਖਾਂ ਦੇ ਕਰਦਾਰ ਦੀ ਗੱਲ ਕਰ ਰਹੇ ਨੇ। ਠੀਕ ਹੈ ਜੀ, ਇੱਕ ਇਹ ਵੀ ਜੰਗਜੂ ਪਰੰਪਰਾ ਕਰਦਾਰ ਨੂੰ ਉੱਚਾ ਤੇ ਸੁੱਚਾ ਗਿਆ, ਇਸ ਤਰ੍ਹਾਂ ਕਹਿੰਦੇ ਸਿੱਖਾਂ ਵੱਲੋਂ ਉਹਨਾਂ ਦਾ ਧਿਆਨ ਬਹੁਤ ਰੱਖਿਆ ਗਿਆ ਤੇ ਉਹਨਾਂ ਨੂੰ ਆਜ਼ਾਦ ਕਰਕੇ ਹਿਫਾਜ਼ਤ ਨਾਲ ਅੰਗਰੇਜ਼ ਕੈਂਪ ਵਿੱਚ ਪਹੁੰਚਾਇਆ ਗਿਆ। ਉਸ ਸਮੇਂ ਇੱਕ ਸਰਜੈਂਟ ਸੀ ਬਿੰਗਮ ਜਿਹਨੇ ਫਿਰੋਜ਼ ਸ਼ਾਹ ਦੀ ਲੜਾਈ ਵਿੱਚ ਅੱਖੀਂ ਦੇਖੀ ਇਹ ਘਟਨਾ ਬਾਰੇ ਇੱਕ ਭਾਵਕ ਕਵਿਤਾ ਲਿਖੀ ਸੀ। ਠੀਕ ਹੈ ਜੀ, ਉਹ ਲਿਖਦੇ ਨੇ ਕਿ ਮੇਰੇ ਸਾਥੀ ਉਹਨਾਂ ਰੁਕਿਓ, ਮੈਨੂੰ ਕਰ ਲੈਣ ਦਿਓ ਅਦਾ ਜੋ ਹੱਕ ਹੈ ਮੇਰੇ ਦੁਸ਼ਮਣਾਂ ਦਾ, ਸਿੱਖ ਜੋ ਕੇਵਲ ਬਹਾਦਰ ਹੀ ਨਹੀਂ ਉਦਾਰਚਿਤ ਵੀ ਹਨ ਸਿਰੇ ਦੇ, ਮੈਂ ਦੇਖਿਆ ਉਹਨਾਂ ਦਾ ਕਮਾਂਡਰ ਇੱਕ ਬਾਂਹ ਵੱਢੀ ਹੋਈ ਸੀ ਭਾਵੇਂ ਉਸਦੀ, ਤਾਂ ਵੀ ਉਸ ਪੀੜ ਦੀ ਪਰਵਾਹ ਨਾ ਕਰਦਿਆਂ ਮੱਧਮ ਜਿਹੀ ਚੰਦ ਚਾਨਣੀ ਉਸ ਰਾਤ ਵਿੱਚ ਆਪਣੇ ਕੈਂਪ ਦੀ ਗਸ਼ਤ ਕਰਦਾ, ਜ਼ਖਮੀਆਂ ਨੂੰ ਪ੍ਰਭਾਸ ਦਿੰਦਾ, ਮੈਂ ਰਾਹ ਦੱਸਦਾ ਦੇਖਿਆ ਆਪਣੇ ਸਾਥੀਆਂ ਨੂੰ ਜ਼ਿੰਦਗੀ ਦਾ, ਮੈਂ ਉਸ ਵੱਲ ਦੇਖ ਹੈਰਾਨ ਹੋਇਆ, ਲਾ ਗਿਆ ਸੋਚਾਂ ਦੇ ਸਮੁੰਦਰਾਂ ਵਿੱਚ ਤਾਰੀਆਂ, ਆਕਾਸ਼ ਕਿ ਮੇਰੀ ਕਮਾਂਡ ਵੀ ਕੋਈ ਐਸਾ ਹੀ ਸਿੱਖ ਸੂਰਮਾ ਕਰ ਰਿਹਾ ਹੁੰਦਾ। ਠੀਕ ਹੈ ਜੀ, ਸੋ ਇਹ ਇੱਕ ਕਵਿਤਾ ਸੀ ਅੰਗਰੇਜ਼ ਸਰਜੈਂਟ ਦੀ, ਤਾਂ ਹੋਰ ਜੀ ਇਹਦੇ ਵਿੱਚ ਜਿਹੜੀ ਬੜੀ ਸੋਹਣੀ ਇੱਕ ਅਹਿਮ ਘਟਨਾ ਹੈ ਕਿ ਜਦ ਅਬਦਾਲੀ ਆਪਣੇ ਹਮਲਾ ਕਰਕੇ ਦਿੱਲੀ ਤੋਂ ਵਾਪਸ ਆ ਕੇ ਸਤਲੁਜ ਤੋਂ ਉਰਾ ਬੈਠਾ ਸੀ ਸਤਲੁਜ ਦਰਿਆ ਟੱਪ ਕੇ, ਤਾਂ ਫਿਰ ਉੱਥੋਂ ਇੱਕ ਲੜਾਈ ਸ਼ੁਰੂ ਹੋਈ ਸੀ ਜੀ ਮਾਛੀ ਜਾਂ ਮਾਛੀਵਾੜੇ ਤੋਂ, ਲਾਗੇ ਹੀ ਮਾਛੀਵਾੜੇ ਦੇ ਜੰਗਲ ਨੇ। ਅਬਦਾਲੀ ਬੈਠ ਗਿਆ ਸੀ ਸਤਲੁਜ ਦਰਿਆ ਨੂੰ ਪਾਰ ਕਰਕੇ, ਤਾਂ ਮਾਛੀਵਾੜੇ ਦੇ ਜੰਗਲਾਂ ਦੇ ਵਿੱਚ ਸਰਦਾਰ ਚੜ੍ਹਤ ਸਿੰਘ ਸ਼ੁਕਰ ਚੱਕੀਆ, ਬਾਬਾ ਜੱਸਾ ਸਿੰਘ ਜੀ ਆਲੂ ਵਾਲੀਆ, ਬਾਬਾ ਜੱਸਾ ਸਿੰਘ ਜੀ ਰਾਮਗੜੀਆ, ਇਹ ਉਹਦਾ ਇੰਤਜ਼ਾਰ ਕਰ ਰਹੇ ਸਨ। ਤਾਂ ਉੱਥੋਂ ਦੀ ਜਿਹੜੀ ਲੜਾਈ ਸ਼ੁਰੂ ਹੋਈ ਆ, ਠੀਕ ਹੈ ਜੀ, ਉਹ ਲੜਾਈ ਬਿਆਸ ਤੱਕ ਚੱਲੀ ਤੇ ਬਿਆਸ ਤੱਕ ਇਸ ਲੜਾਈ ਦੀਆਂ 120 ਕਿਲੋਮੀਟਰ ਬਣ ਜਾਂਦੇ ਨੇ ਇਸ ਲੜਾਈ ਦੇ, ਜੇ ਗਿਣਿਆ ਜਾਵੇ ਤਾਂ ਇਹਨਾਂ ਨੇ 120 ਕਿਲੋਮੀਟਰ ਆਖਿਆ ਜੀ। ਤੇ ਇਹ ਰਸਤੇ ਨੂੰ ਡਾਕਟਰ ਸਾਹਿਬ ਦੱਸਦੇ ਨੇ ਕਿ ਅਬਦਾਲੀ ਆ ਉਹ ਸਿਰਫ 2 ਦਿਨ ਦੇ ਵਿੱਚ ਪਾਰ ਕਰ ਲੈਂਦਾ ਸੀ, ਯਾਨੀ ਸਤਲੁਜ ਦਰਿਆ ਟੱਪ ਕੇ ਮਾਛੀਵਾੜੇ ਤੋਂ ਬਿਆਸ ਤੱਕ ਦਾ ਰਸਤਾ ਉਹ 2 ਦਿਨਾਂ 'ਚ ਪਾਰ ਕਰ ਲੈਂਦਾ ਸੀ, ਠੀਕ ਹੈ ਜੀ। ਤੇ ਪਰ ਕਹਿੰਦੇ ਕਿ ਸਿੱਖਾਂ ਨੇ ਉਹਨੂੰ ਉੱਥੇ 7 ਦਿਨਾਂ ਤੱਕ ਰੋਕੀ ਰੱਖਿਆ, ਤੇ ਜੰਗਜੂ ਪਰੰਪਰਾ ਜਿਹੜੀ ਇਹਨਾਂ ਦੀ ਸੀ ਉਹ ਇੰਨੀ ਤਗੜੀ ਸੀ ਸਿੱਖਾਂ ਦੀ ਕਿ ਅਬਦਾਲੀ ਸਿਰਫ 2-3 ਕਿਲੋਮੀਟਰ ਚੱਲਦਾ ਹੀ ਉਹਨੂੰ ਫੇਰ ਆ ਕੇ ਪੈ ਜਾਂਦੇ ਸੀ, ਫੇਰ ਛੁਪ ਜਾਂਦੇ ਜੰਗਲਾਂ 'ਚ ਜਾ ਕੇ। ਅਬਦਾਲੀ ਸਿਰਫ 10 ਜਾਂ 15 ਕਿਲੋਮੀਟਰ ਹੱਦ 5 ਕਿਲੋਮੀਟਰ ਤੁਰਦਾ ਸੀ ਕਿ ਅਬਦਾਲੀ ਨੂੰ ਆਣ ਘੇਰਦੇ ਸੀ ਸਿੱਖ, ਸਿਰਫ ਮੁੱਠੀ ਭਰ ਸਿੰਘ ਸੀ ਕਿ ਬਿਆਸ ਦਰਿਆ ਤੱਕ ਉਹਨੂੰ 7 ਦਿਨਾਂ ਦੇ ਵਿੱਚ ਉਹਦਾ ਇੱਕ ਜਿਹੜਾ ਕਿ ਜਾਣਾ ਹਰਾਮ ਕਰਤਾ ਸੀ ਸਿੱਖਾਂ ਨੇ, ਕਿ ਉਹ ਵੀ ਇੱਕ ਦੁਨੀਆਂ ਦਾ ਜਿਹੜਾ ਕਹਿੰਦਾ ਘੁਮਾਉਂਦਾ ਬਾਦਸ਼ਾਹ ਸੀ। ਤਾਂ ਕਦੇ ਕਦੇ ਮੈਂ ਸੋਚਦਾ ਕਿ ਇਸ ਲੜਾਈ ਦੇ ਉੱਪਰ ਸਿੱਖੀ ਸਿਧਾਂਤ ਅਨੁਸਾਰ ਫਿਲਮ ਜ਼ਰੂਰ ਬਣਨੀ ਚਾਹੀਦੀ ਹੈ ਕਿ 120 ਕਿਲੋਮੀਟਰ ਲੰਬੀ ਲੜਾਈ, ਠੀਕ ਹੈ ਜੀ, ਇਹ 7 ਦਿਨ ਤੱਕ ਲਗਾਤਾਰ ਲੜਨੀ, ਤੇ ਉਹ ਵੀ ਇੱਕ ਦੁਨੀਆਂ ਦੇ ਤਾਕਤਵਰ ਬਾਦਸ਼ਾਹ ਦੇ ਨਾਲ, ਤੇ ਉਹ ਵੀ ਮੁੱਠੀ ਭਰ ਸਿੰਘਾਂ ਨੇ, ਕਿ ਉਹਨੂੰ 2 ਦਿਨਾਂ ਦਾ ਜਿਹੜਾ ਉਹ ਰਸਤਾ 2 ਦਿਨਾਂ 'ਚ ਰਸਤਾ ਪਾਰ ਕਰ ਲੈਂਦਾ ਜੀ, ਉਹਨੂੰ 7 ਦਿਨ ਉੱਥੇ ਅਟਕਾਈ ਰੱਖਣਾ, ਸੋ ਇੱਕ ਮੈਂ ਕਹਿੰਦਾ ਇਹਦੀ ਮਿਸਾਲ ਵੀ ਕਿਤੇ ਨਹੀਂ ਮਿਲਦੀ। ਤਾਂ ਇਸ ਲੜਾਈ ਦਾ ਬੜਾ ਹੀ ਬਹੁਤ ਹੀ ਖੂਬਸੂਰਤ ਇਹਨਾਂ ਨੇ ਵਰਣਨ ਕੀਤਾ ਹੈ ਇਹਦੇ ਵਿੱਚ। ਤਾਂ ਮੈਂ ਕਹਿੰਦਾ ਜੀ ਕਿ ਜ਼ਰੂਰ ਹਰ ਇੱਕ ਦੇ ਪੜ੍ਹਨ ਵਾਲੇ, ਤੇ ਹੋਰ ਵੀ ਕਾਫੀ ਕੁਛ ਨੇ ਇਸ ਕਿਤਾਬ ਦੇ ਵਿੱਚ, ਕਿ ਤੁਸੀਂ ਜਦੋਂ ਵੱਡੇ ਘੱਲੂਘਾਰੇ ਬਾਰੇ ਵੀ ਪੜ੍ਹੋਗੇ, ਮੇਨ ਮੇਨ ਜਿਹੜੀਆਂ ਘਟਨਾਵਾਂ ਹੋਈਆਂ ਨੇ ਸਿੱਖ ਇਤਿਹਾਸ ਦੀਆਂ ਉਸ ਸਮੇਂ ਦੇ ਵਿੱਚ, ਉਹਨਾਂ ਦੇ ਬਾਰੇ 'ਚ ਵੀ ਤੁਸੀਂ ਜ਼ਰੂਰ ਪੜ੍ਹੋਗੇ ਜੀ। ਤੇ ਟੋਟਲ ਮਿਲਾ ਕੇ ਜੀ ਕਿ 40 ਪੇਜਾਂ ਦੇ ਵਿੱਚ ਮੈਂ ਕਹਿੰਦਾ ਕਿ 200 ਪੇਜਾਂ ਦੇ ਬਰਾਬਰ ਜਾਣਕਾਰੀ ਹੈ ਸਿੱਖ ਇਤਿਹਾਸ ਦੇ, ਕਿ ਜੋ ਅੱਜ ਕੱਲ੍ਹ ਲੇਖਕਾਂ ਨੇ ਲਿਖਿਆ ਹੋਇਆ। ਤਾਂ ਮੇਰੇ ਕੋਲੇ ਮੈਂ ਇਸ ਦੀ PDF ਵੀ ਬਣਾ ਰਿਹਾ, ਤਾਂ ਬੇਨਤੀ ਹੈ ਕਿ ਕਿਤਾਬ ਤਾਂ ਹੁਣ ਜੀ ਆਊਟ ਆਫ ਪ੍ਰਿੰਟ ਆ, ਛਪਵਾਵਾਂਗੇ ਕਦੇ ਇਸ ਨੂੰ ਫਿਰ, ਤੇ ਹਾਂ ਇਹਦੀ ਮੈਂ PDF ਜ਼ਰੂਰ ਤੁਸੀਂ ਮੇਰੇ ਤੋਂ ਲੈ ਸਕਦੇ ਹੋ, ਇੱਕ ਅੱਧੇ ਦਿਨ ਦੇ ਵਿੱਚ ਮੈਂ ਤਿਆਰ ਕਰ ਲਵਾਂਗਾ। ਇੱਥੇ ਜੀ ਕਿ ਮੇਰੇ ਤੁਸੀਂ ਵਟਸਐਪ ਨੰਬਰ 'ਤੇ ਮੈਨੂੰ ਮੈਸੇਜ ਕਰ ਸਕਦੇ ਹੋ, ਤਾਂ ਵਟਸਐਪ ਨੰਬਰ ਮੇਰਾ ਜੋ ਮੈਂ ਦੱਸ ਦਿੰਦਾ ਜੀ ਕਿ 0469849572। ਹਾਂਜੀ ਫਿਰ ਦੁਬਾਰਾ ਨੋਟ ਕਰ ਲੈਣਾ,
ਹਾਂਜੀ
0469849572, 0469-849-572। ਸੋ ਜੀ ਇਹ ਨੰਬਰ ਨੋਟ ਕਰ ਲਿਓ ਜੀ, ਮੈਨੂੰ ਵਟਸਐਪ 'ਤੇ ਤੁਸੀਂ, ਇਹਦੇ 'ਤੇ ਜੀ ਸਿਰਫ ਵਟਸਐਪ ਹੀ ਚੱਲਦਾ, ਕਾਲ ਨਹੀਂ ਹੋ ਸਕੇਗੀ। ਜੇ ਡਾਇਰੈਕਟ ਕਾਲ ਕਰਨੀ ਚਾਹੋ ਤਾਂ ਹਾਂ ਵਟਸਐਪ 'ਤੇ ਐਡ ਕਰਕੇ ਤੁਸੀਂ ਕਾਲ ਕਰ ਸਕਦੇ ਹੋ, ਅਤੇ ਨਹੀਂ ਮੈਨੂੰ ਮੈਸੇਜ ਕਰ ਦੇਣਾ, ਤਾਂ ਇਸ ਦੀ ਮੈਂ PDF ਕਿਤਾਬ ਦੀ ਭੇਜ ਦੇਵਾਂਗਾ ਜੀ। ਅਤੇ ਮੇਰੇ ਖਿਆਲ 'ਚ 40 ਪੇਜ ਨੇ, ਉਹ ਪੜ੍ਹਨੇ ਕਿਸੇ ਲਈ ਕੋਈ ਮੁਸ਼ਕਲ ਨਹੀਂ ਹਨ, ਤੁਸੀਂ ਆਰਾਮ ਨਾਲ ਘੰਟੇ ਦੇ ਵਿੱਚ ਪੜ੍ਹ ਸਕਦੇ ਹੋ ਜੀ, ਅਤੇ ਫਿਰ ਇਸ ਦੇ ਬਾਰੇ 'ਚ ਆਪਣੇ ਵਿਚਾਰ ਜ਼ਰੂਰ ਦਿਓ ਜੀ। ਧੰਨਵਾਦ ਜੀ, ਬਹੁਤ ਬਹੁਤ
ਜੀ, ਬਹੁਤ ਬਹੁਤ ਧੰਨਵਾਦ ਖੋਸਾ ਸਾਹਿਬ, ਤੁਸੀਂ ਬਹੁਤ ਬਹੁਮੁੱਲੀ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ। ਸੋ ਹਿੰਮਤ ਮਾਰੋ, ਮੈਂ ਕਹਿੰਦਾ ਕਿ ਕਿਤਾਬ ਦਾ ਰੀਪ੍ਰਿੰਟ ਵੀ ਜ਼ਰੂਰ ਕਰਵਾਓ। ਸੋ ਭਾਈ ਸਾਡੇ ਨਾਲ ਆਪਣੇ ਨਾਲ ਹਰਜਿੰਦਰ ਸਿੰਘ ਘੁੰਮਣ ਅੰਕਲ ਜੀ, ਅੰਕਲ ਹੁਣੀ ਸਾਡੇ ਨਾਲ ਜੁੜੇ ਹੋਏ ਨੇ। ਸੋ ਪ੍ਰੋਗਰਾਮ ਦੀ ਸਿਫਤ ਕਰ ਰਹੇ ਨੇ, ਬਹੁਤ ਬਹੁਤ ਧੰਨਵਾਦ ਅੰਕਲ ਜੀ। ਸੋ ਇੰਜੋਏ ਕਰ ਰਹੇ ਨੇ ਪ੍ਰੋਗਰਾਮ ਦਾ, ਅਤੇ ਇੱਕ ਵਾਰ ਫਿਰ ਤੋਂ ਮੈਂ ਧੰਨਵਾਦ ਕਰਦਾ ਉਹਨਾਂ ਦਾ। ਸੋ ਖੋਸਾ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਪ੍ਰੋਗਰਾਮ ਜੁਆਇਨ ਕੀਤਾ। ਸੋ ਆਸ ਕਰਦਾ ਕਿ ਅਗਲੇ ਹਫ਼ਤੇ ਸਾਡੇ ਨਾਲ ਲਾਈਵ ਜੁਆਇਨ ਕਰੋਗੇ।
ਹਾਂਜੀ, ਸੋ ਹਰਮਨ ਰੇਡੀਓ 'ਤੇ ਸਾਰੇ ਸਰੋਤਿਆਂ ਦਾ ਜੋ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਸੁਣਿਆ, ਸੋ ਸਭ ਦਾ ਜੀ ਬਹੁਤ ਬਹੁਤ ਧੰਨਵਾਦ। ਸੋ ਮਿਲਦੇ ਹਾਂ ਅਗਲੇ ਵੀਰਵਾਰ ਜੀ, ਤਦ ਤੱਕ ਲਈ ਸਤਿ ਸ੍ਰੀ ਅਕਾਲ
ਜੀ। ਦੋਸਤੋ ਇਹ ਸਨ ਕੁਲਜੀਤ ਸਿੰਘ ਖੋਸਾ ਜੀ ਬ੍ਰਿਸਬਨ ਤੋਂ। ਸੋ ਸਾਡਾ ਪ੍ਰੋਗਰਾਮ ਇਸੇ ਤਰ੍ਹਾਂ ਜਾਰੀ ਰਹੇਗਾ, ਅਸੀਂ ਰੁਕਾਂਗੇ ਇੱਕ ਗੀਤ ਦੇ ਲਈ। ਸੋ ਗੀਤ ਤੋਂ ਉਪਰੰਤ ਸਾਡੇ ਨਾਲ ਜੁਆਇਨ ਕਰਨਗੇ ਦਲਜੀਤ ਸਿੰਘ ਜੀ, ਅਤੇ ਉਹਨਾਂ ਨਾਲ ਅਸੀਂ ਗੱਲਾਂ ਬਾਤਾਂ ਕਰਾਂਗੇ ਖਬਰਾਂ ਦੇ ਬਾਰੇ। ਸੋ ਤੁਸੀਂ ਇਸ ਤਰ੍ਹਾਂ ਬਣੇ ਰਹੋ ਹਰਮਨ ਰੇਡੀਓ ਦੇ ਨਾਲ, ਅਤੇ ਸੁਣੋ ਇਹ ਗੀਤ, ਮਿਲਦਾ ਇਸ ਗੀਤ ਤੋਂ ਬਾਅਦ।
कहाँ से पूरी करूँ, यहाँ पे कहाँ मिलेंगे किड्स फैशन क्लोथिंग?
बस इन्नी जी विश, चलो फिर चलते हैं HK किड्स।
HK किड्स, ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, ते किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो, HK किड्स।
HK किड्स जो की डील करदे ने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नु 448-586-3148 या 451-909-005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखियो,
HK रेडियो एक बार फिर लेके आ रहा है प्रोग्राम माइग्रेशन मैटर्स With Visa Aid, Immigration and Education Services, जिस विच माइग्रेशन संबंधी किसी भी तरह के सवाल का जवाब तुसी ले सकोगे। सो सुनना ना भूलना हर मंगलवार अमरदीप कौर नाल शाम 7 बजे तो 8 बजे तक प्रोग्राम माइग्रेशन मैटर्स।
10 to 15 साल के तजुर्बे नाल ऑस्ट्रेलिया दे मेलबर्न विच जे तुसी IELTS या PTE नाल संबंधित कोर्सेज करना चाहते हो ता लक्ष्य PTE मेलबर्न दे रहे ने आउटस्टैंडिंग कोचिंग फॉर PTE एंड IELTS at very affordable prices. Lakshya PTE Coaching Institute pure Australia vich apni sevaavan de rahe ne. Face to face IELTS se PTE preparation classes to ilawa tusi online PTE classes vi laga sakde ho. Vadheri jankari layi call karo Samita Sharma 0404-527-518 ya visit karo www.lakshyaenglish.com.au. We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Roti hajam nahi hundi, varto golden grain flour mills da Garewal chakki aata, taaza, kat chemical di varton wali kanak, jehdi ki siddhi khetan chon mill ch layi jandi. Australia da baneya shuddh aata, taaza khao te tandurust raho. Aate to ilawa taaza besan, ladduan layi special besan, multi grain aata, kabli chhole, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ ਡੋਟ ਕਾਮ ਡੋਟ ਏਯੂ ਜਾਂ ਫੋਨ ਕਰੋ 0428-895-564।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਦੋਸਤੋ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਲਹਿਰਾ ਪ੍ਰੋਗਰਾਮ ਦੇ ਵਿੱਚ, ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ। ਤੇ ਪੰਜਾਬ ਦੇ ਵਿੱਚ ਸਮਾਂ ਹੋ ਚੁੱਕਾ ਆ 3:53, ਤੇ ਆਸਟ੍ਰੇਲੀਆ ਦੇ ਵਿੱਚ ਸਿਡਨੀ ਦੇ ਵਿੱਚ ਸਮਾਂ ਹੋ ਚੁੱਕਾ ਆ 9:23 ਸਵੇਰ ਦੇ। ਸੋ ਮੇਰੇ ਨਾਲ ਹੁਣ ਜੁਆਇਨ ਕਰ ਚੁੱਕੇ ਨੇ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਸੋ ਉਹਨਾਂ ਦਾ ਸਵਾਗਤ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਭਾਅ ਜੀ, ਸਵਾਗਤ ਹੈ ਤੁਹਾਡਾ ਪ੍ਰੋਗਰਾਮ ਲਹਿਰਾਂ ਦੇ ਵਿੱਚ।
ਸਤਿ ਸ਼੍ਰੀ ਅਕਾਲ ਜੀ ਗੁਰਸੇਵ ਸਿੰਘ ਜੀ, ਤੇ ਸਤਿ ਸ਼੍ਰੀ ਅਕਾਲ ਸਾਰੇ ਸਰੋਤੇ ਜਿੰਨੇ ਵੀ ਹਰਮਾ ਰੇਡੀਓ ਸੁਣ ਰਹੇ ਆ, ਤੇ ਮੈਂ ਆਸ ਕਰਦਾ ਕਿ ਤੁਹਾਡਾ ਸਾਰਿਆਂ ਦਾ ਸਮਾਂ ਬਹੁਤ ਵਧੀਆ ਬਤੀਤ ਹੋ ਰਿਹਾ ਹੋਣਾ।
ਤੁਸੀਂ ਸਮੇਂ ਦੀ ਗੱਲ ਕੀਤੀ, ਮੇਰੇ ਨਾ ਜਹਿਨ ਚ ਇੱਕ ਗੱਲ ਆ ਰਹੀ ਸੀ। ਮੈਂ ਤਾਂ ਅਕਸਰ ਅਸੀਂ ਹਰ ਕਿਸੇ ਨੂੰ ਕਹਿੰਦੇ ਹਾਂ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਆਏ। ਪਰ ਵਾਕਿਆ ਹੁਣ ਜੇ ਤੁਹਾਨੂੰ ਮੈਂ ਕਹੂੰਗਾ ਕਿ ਮੈਂ ਫੀਲ ਕਰੂੰਗਾ ਵਾਕਿਆ ਬੰਦਾ ਬਿਜ਼ੀ ਸੀ ਜਿਹਨੇ ਆਪਣੇ ਸਮੇਂ ਚੋਂ ਸਮਾਂ ਕੱਢਿਆ ਪ੍ਰੋਗਰਾਮ ਦੇ ਲਈ। ਸੋ ਮੈਂ ਸ਼ੁਰੂਆਤ ਦੇ ਵਿੱਚ ਹੀ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਕੀਮਤੀ ਸਮੇਂ ਚੋਂ ਸਮਾਂ ਕੱਢਿਆ, ਅੱਜ ਵਾਕਿਆ ਕੀਮਤੀ ਸਮੇਂ ਚੋਂ ਸਮਾਂ ਕੱਢਿਆ।
ਹਾਂਜੀ, ਪਰ ਗੁਰਸੇਵ ਮੈਨੂੰ ਇੱਦਾਂ ਲੱਗਦਾ ਵੀ ਸਮਾਂ ਹਮੇਸ਼ਾ ਹੀ ਕੀਮਤੀ ਹੁੰਦਾ, ਭਾਵੇਂ ਤੁਸੀਂ ਵਿਹਲੇ ਵੀ ਬੈਠੇ ਹੁੰਦੇ ਆ ਤਾਂ ਵੀ ਉਹ ਕੀਮਤੀ ਹੁੰਦੀ ਆ। ਸਿਰਫ ਇਹ ਹੈ ਕਿ ਅਸੀਂ ਉਸ ਜੋ ਸਮੇਂ ਦੇ ਵਿੱਚ ਕਰ ਰਹੇ ਹੁੰਦੇ ਆ ਉਹਦੀ ਨੀ ਸਾਨੂੰ ਕੀਮਤ ਪਤਾ ਹੁੰਦੀ। ਸਮਾਂ ਹਮੇਸ਼ਾ ਹੀ ਕੀਮਤੀ ਹੁੰਦਾ, ਤੇ ਇਹ ਆ ਵੀ ਤੁਸੀਂ ਉਸ ਸਮੇਂ ਨੂੰ ਯੂਜ਼ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ ਕਰ ਪਾਉਂਦੇ ਆ, ਤੇ ਕੋਸ਼ਿਸ਼ ਇਹੀ ਰਹਿੰਦੀ ਆ ਕਿ ਆਪਾਂ ਜ਼ਿਆਦਾ ਤੋਂ ਜ਼ਿਆਦਾ ਜਿਹੜਾ ਯੂਟੀਲਾਈਜ਼ ਜਿਹੜਾ ਆ ਕਰੀਏ ਸਮੇਂ ਨੂੰ। ਤੇ ਵੈਸੇ ਵੀ ਉਹ ਆਪਾਂ ਨੂੰ ਪੜ੍ਹਾਉਂਦੇ ਹੁੰਦੇ ਸੀ ਨਾ 6ਵੀਂ 7ਵੀਂ ਦੇ ਵਿੱਚ, ਵੀ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਹੈ, ਇਹ ਵੀ ਵਿਆਖਿਆ ਕਰੋ, ਹੈ ਨਾ, ਇਹ ਕੁਐਸਚਨ ਆਉਂਦਾ ਹੁੰਦਾ ਸੀ ਪੰਜਾਬੀ ਦੇ ਵਿੱਚ। ਉਹ ਇਹੀ ਹੁੰਦਾ ਸੀ ਵੀ ਕਿ ਤੁਸੀਂ ਜਦੋਂ ਵਿਹਲੇ ਹੁੰਦੇ ਆ ਤੁਹਾਡਾ ਜਿਹੜਾ ਦਿਮਾਗ ਆ ਉਹ ਜਿਹੜਾ ਕੀਮਤੀ ਸਮਾਂ ਸਾਨੂੰ ਮਿਲਿਆ ਹੋਇਆ ਆ, ਤੇ ਈਵਨ ਤੇ ਗੁਰਬਾਣੀ ਤਾਂ ਇਹਨੂੰ ਹੀਰਾ ਜਨਮ ਕਿਹਾ ਗਿਆ, ਹੈ ਨਾ, ਤੇ ਇਹ ਆ ਵੀ ਇਹਨੂੰ ਵੀ ਤੁਸੀਂ ਕਿੱਦਾਂ ਯੂਟੀਲਾਈਜ਼ ਕਰ ਲੈਣਾ ਆ, ਇਹੀ ਤੁਹਾਡੀ ਜਿਹੜੀ ਪ੍ਰਾਪਤੀ ਹੋ ਜਾਂਦੀ ਆ, ਤੇ ਤੁਹਾਡੇ ਵਰਗੇ ਦੋਸਤਾਂ ਦੇ ਨਾਲ ਗੱਲਬਾਤ ਹੋ ਜਾਂਦੀ ਆ ਵੀ ਪ੍ਰਾਪਤੀ ਆ।
ਕਿਆ ਬਾਤ ਹੈ ਜੀ। ਸੋ ਚਲੋ ਬਹੁਤ ਧੰਨਵਾਦ ਤੁਹਾਡਾ। ਇਹੀ ਕਾਰਨ ਆ ਕਿ ਤੁਹਾਨੂੰ ਪ੍ਰੋਗਰਾਮ ਆਸ ਹੁੰਦੀ ਹੈ ਕਿ ਤੁਸੀਂ ਪ੍ਰੋਗਰਾਮ ਜੁਆਇਨ ਕਰੋ ਤੇ ਹਰ ਗੱਲ ਤੇ ਗੱਲ ਸਿੱਖਣ ਨੂੰ ਮਿਲ ਜਾਂਦੀ ਆ। ਸੋ ਲੱਕੀ ਫੀਲ ਕਰਦੇ ਆ। ਚਲੋ ਭਾਈ, ਹੁਣ ਆਪਾਂ ਗੱਲਬਾਤ ਕਰਦੇ ਹਾਂ ਖ਼ਬਰਾਂ ਤੇ। ਕੁਛ ਖ਼ਬਰਾਂ ਨੇ ਜੋ ਤੁਹਾਡੀ ਰਾਏ ਜਾਣਨੀ ਚਾਹੁੰਦਾ ਆ। ਸੋ ਪਹਿਲਾਂ ਤਾਂ ਮੈਂ ਟਵਿੱਟਰ ਦੇਖ ਰਿਹਾ ਸੀਗਾ ਪ੍ਰੋਗਰਾਮ ਤੋਂ ਪਹਿਲਾਂ, ਮੈਂ ਸਵੇਰੇ ਜਦੋਂ ਉੱਠਿਆ, ਮਾਰਕੰਡੇ ਕਾਟਜੂ ਨੇ ਇੱਕ ਕਟਾਕਸ ਕੀਤਾ ਆ ਆਪਣੇ ਟਵਿੱਟਰ ਦੇ ਉੱਤੇ, ਨਾ ਕਹਿੰਦੇ ਵੀ ਕੇਜਰੀਵਾਲ ਨੇ ਪੁਲਿਸ ਤੇ ਵਕੀਲਾਂ ਦਾ ਮੁੱਦਾ ਸੁਲਝਾ ਦਿੱਤਾ। ਇੱਕ ਦਿਨ ਪੁਲਿਸ ਕੁੱਟੇਗੀ ਤੇ ਦੂਜੇ ਦਿਨ ਵਕੀਲ ਆਡ ਈਵਨ ਉਨੀ ਕਟਾਕਸ ਕੀਤਾ ਆ, ਨਾ ਚਿੰਤਾ ਕਟਾਕਸ ਦੇ ਜ਼ਰੀਏ ਚਿੰਤਾ ਹੀ ਜ਼ਾਹਿਰ ਕੀਤੀ ਆ। ਸੋ ਜਿਹੜਾ ਨਹੀਂ ਪਤਾ ਦੱਸ ਦਈਏ ਕਿ ਮਾਰਕੰਡੇ ਕਾਟਜੂ ਸੁਪਰੀਮ ਕੋਰਟ ਦੇ ਐਕਸ ਜੱਜ ਰਹਿ ਚੁੱਕੇ ਨੇ। ਸੋ ਭਾਜੀ, ਪਹਿਲਾਂ ਤਾਂ ਇਹ ਸਾਰਾ ਮੁੱਦਾ ਦੱਸੋ ਜਿਹੜਾ ਕੁਛ ਕੁ ਦਿਨਾਂ ਤੋਂ ਭਖਿਆ ਹੋਇਆ, ਕਿਉਂਕਿ ਪਿੱਛੇ ਜੇ ਇੱਕ ਪੋਸਟਰਸ ਵੀ ਦੇਖੇ, ਫੋਟੋਜ਼ ਵੀ ਦੇਖੀਆਂ ਸੀ, ਪੁਲਿਸ ਵਾਲੇ ਬੈਨਰ ਲੈ ਕੇ ਖੜੇ ਸੀਗੇ ਵੀ ਆਰ ਨੋਟ ਸੇਫ, ਹੈ ਨਾ। ਸੋ ਸਾਰਾ ਮਾਮਲਾ ਕੀ ਆ ਇਹ ਨਾਲ ਸਾਂਝਾ ਕਰੋ ਜੀ।
ਮਾਮਲਾ ਇਹ ਆ ਕਿ ਦੋਨੇ ਤਰ੍ਹਾਂ ਇਹ ਚਾਹੇ ਪੁਲਿਸ ਆ ਤੇ ਚਾਹੇ ਵਕੀਲ ਆ, ਇਹ ਲਾਅ ਨੂੰ ਮੇਨਟੇਨ ਰੱਖਣ ਦੇ ਵਿੱਚ ਇਹਨਾਂ ਦਾ ਕੰਮ ਹੁੰਦਾ ਕਿ ਲਾਅ ਜਿਹੜਾ ਆ ਬਣਿਆ ਹੋਇਆ ਸੰਵਿਧਾਨ ਆ ਉਹਨੂੰ ਕਿੱਦਾਂ ਬਣਾ ਕੇ ਰੱਖਣਾ, ਲੋਕਾਂ ਨੂੰ ਅਮਨ ਸ਼ਾਂਤੀ ਦੇਣੀ। ਤੇ ਬੇਸ ਦੇ ਵਿੱਚ ਜਿਹੜੀ ਪੁਲਿਸ ਆ ਉਹ ਕੰਮ ਕਰਦੀ ਆ, ਪੁਲਿਸ ਤੇ ਵਕੀਲਾਂ ਦੀ ਜਿਹੜੇ ਤਾਂ ਦੋਸਤ ਆ ਨਾ ਕਚਹਿਰੀਆਂ ਦੇ ਵਿੱਚ ਜਾਂਦੇ ਰਹੇ ਆ ਜਾਂ ਜਿਹਨਾਂ ਦਾ ਵਾਹ ਪੈਂਦਾ ਰਿਹਾ ਖਾਸ ਤੌਰ ਤੇ ਕ੍ਰਿਮੀਨਲ ਲਾਇਰਸ ਦੇ ਨਾਲ, ਉਹਨਾਂ ਨੂੰ ਪਤਾ ਹੋਣਾ ਵੀ ਪੁਲਿਸ ਵਾਲਿਆਂ ਦੇ ਨਾਲ ਇਹਨਾਂ ਦੀ ਬੜੀ ਲੱਗਦੀ ਹੁੰਦੀ, ਕਿਉਂਕਿ ਪਹਿਲੀ ਇਹਨਾਂ ਦੀ ਜਿਹੜਾ ਦੁਸ਼ਮਣ ਹੁੰਦਾ ਉਹ ਪੁਲਿਸ ਵਾਲਾ ਹੀ ਹੁੰਦਾ ਜਦੋਂ ਵਕੀਲ ਆਪਾਂ ਕਰਦੇ ਹਾਂ, ਕਿਉਂਕਿ ਇਹਨਾਂ ਨੂੰ ਇਹਨਾਂ ਨੇ ਇਹ ਸ਼ੋਅ ਕਰਨਾ ਹੁੰਦਾ ਕਿਉਂਕਿ ਜਿਹੜੀਆਂ ਧਾਰਾਂ ਲੱਗਦੀਆਂ ਆ ਉਹ ਪੁਲਿਸ ਲਾਉਂਦੀ ਆ ਜਦੋਂ ਕੋਈ ਕੇਸ ਰਜਿਸਟਰਡ ਹੁੰਦਾ, ਉਹ ਫਿਰ ਪੁਲਿਸ ਵਾਲਿਆਂ ਨੂੰ ਵੀ ਦੋਸ਼ੀ ਵਿੱਚ ਬਣਾਉਂਦੇ ਹੁੰਦੇ ਆ ਵੀ ਵੀ ਇਹ ਪੁਲਿਸ ਨੇ ਜਿਹੜੀਆਂ ਧਾਰਾਂ ਆ ਉਹ ਗਲਤ ਜਿਹੜੀਆਂ ਆ ਉਹ ਲਾਈਆਂ, ਤੇ ਇਸ ਕਰਕੇ ਇਹ ਦਿਲੋਂ ਤਾਂ ਬਹੁਤ ਲੱਗਦੇ ਆ, ਹੱਡ ਕੁੱਤੇ ਦਾ ਬਹਿ ਰਿਹਾ, ਭਾਵੇਂ ਇਹ ਦੇਖਣ ਨੂੰ ਇਹ ਲੱਗਦੇ ਆ ਕਿ ਬਹੁਤ ਵਧੀਆ ਹੋਣੇ ਆ ਉਸ ਦੇ ਵਿੱਚ ਫ੍ਰੈਂਡਸ ਹੋਣੇ ਆ, ਇੱਦਾਂ ਨਹੀਂ ਹੁੰਦੀ। ਦੂਜੀ ਗੱਲ ਇਹ ਆ ਕਿ ਦੋਨੋਂ ਜਣੇ ਇਹ ਸਮਝਦੇ ਆ ਵੀ ਅਸੀਂ ਖੱਬੀ ਖਾਨੇ ਆ, ਚਾਹੇ ਉਹ ਪੁਲਿਸ ਵਾਲੇ ਆ ਤੇ ਚਾਹੇ ਉਹ ਵਕੀਲ ਆ। ਪੁਲਿਸ ਵਾਲਿਆਂ ਨੂੰ ਇਹ ਲੱਗਦਾ ਆ ਵੀ ਅਸੀਂ ਜਿਹੜੇ ਆ ਜੋ ਅਸੀਂ ਕਰ ਸਕਦੇ ਹਾਂ ਕਰ ਸਕਦੇ ਹਾਂ, ਇਹ ਵਕੀਲ ਤਾਂ ਸਿਰਫ ਬਾਅਦ ਵਿੱਚ ਰੇੜਕਾ ਪਾਉਣ ਆ ਜਾਂਦੇ ਆ, ਤੇ ਵਕੀਲਾਂ ਨੂੰ ਇਹ ਲੱਗਦਾ ਆ ਵੀ ਪੁਲਿਸ ਵਾਲਿਆਂ ਦੀਆਂ ਤਾਂ ਅਸੀਂ ਚੱਕਰੀਆਂ ਘੁਮਾ ਸਕਦੇ ਹਾਂ। ਇਹਦੇ ਵਿੱਚ ਸੱਚਾਈ ਵੀ ਹੈਗੀ ਆ ਕਿ ਮੈਂ ਪਹਿਲਾਂ ਵੀ ਗੱਲ ਕਰਦਾ ਹੁੰਦਾ, ਸ਼ਾਇਦ ਤੁਹਾਨੂੰ ਯਾਦ ਹੋਵੇ, ਅੱਜ ਤੋਂ ਆਪਾਂ 3-4 ਸਾਲ ਪਹਿਲਾਂ ਇਹ ਇੱਕ ਮਿਸ਼ਨ ਚਲਾਇਆ ਸੀ ਵੀ ਬੱਚਿਆਂ ਨੂੰ ਆਪਾਂ ਲਾਅ ਪੜ੍ਹਾਈਏ, ਤੇ ਆਪਾਂ ਵਕੀਲ ਵੀ ਹਾਇਰ ਕੀਤੇ ਸੀ, ਸਾਡੇ ਪਿੰਡ ਵੀ ਮੈਂ ਵਕੀਲ ਜਿਹੜੇ ਆ ਲੈ ਕੇ ਗਿਆ ਸੀ, ਤੇ ਉੱਥੇ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਵੀ ਜੇ ਤੁਸੀਂ ਲਾਅ ਸਿੱਖ ਲਓ ਤੇ ਤੁਸੀਂ ਜਿਹੜੇ ਆ ਬਹੁਤ ਵੱਡੀ ਜਿਹੜੀ ਤੁਹਾਡੀ ਪ੍ਰਾਪਤੀ ਹੋਣੀ ਆ, ਤੁਹਾਡਾ ਜੀਵਨ ਜਿਹੜਾ ਆ ਥੋੜਾ ਜਿਹਾ ਈਜ਼ੀ ਹੋ ਜਾਣਾ। ਇੱਥੇ ਅਸੀਂ ਇਸੇ ਕਰਕੇ ਦੇਖੋ ਸੰਵਿਧਾਨ ਇੱਥੇ ਦਾ ਵੀ ਉਦਾਂ ਦਾ ਹੀ ਆ ਜਿੱਦਾਂ ਦਾ ਇੰਡੀਆ ਦਾ ਆ, ਤੁਸੀਂ ਦੇਖੋਗੇ ਵੀ ਸਾਰਾ ਕੁਛ ਰਲਦਾ ਮਿਲਦਾ ਹੀ ਆ, ਸਿਰਫ ਇਹ ਆ ਕਿ ਲੋਕੀ ਕਾਨੂੰਨ ਦੇ ਬਾਰੇ ਜਾਣਦੇ ਆ, ਆਪਣੇ ਅਧਿਕਾਰਾਂ ਦੇ ਬਾਰੇ ਜਾਣਦੇ ਆ, ਜਿਹੜੀ ਅਣਹੋਂਦ ਜਿਹੜੀ ਆਪਣੇ ਇੰਡੀਆ ਦੇ ਵਿੱਚ ਪਾਈ ਜਾਂਦੀ ਆ। ਤੇ ਉੱਥੇ ਕਿਸੇ ਨੇ ਸਾਡੇ ਸ਼ਾਇਦ ਪਿੰਡ ਜਾ ਕੇ ਹੋਰ ਮੈਨੂੰ ਪੁੱਛਿਆ ਵੀ ਇਹਦੀ ਲੋੜ ਕੀ ਆ ਬਈ ਮੈਂ ਉੱਥੇ ਸਪੀਚ ਕੀਤੀ ਸੀ ਵੀ ਮੈਂ ਚਾਹੁੰਦਾ ਆ ਵੀ ਇੰਡੀਆ ਦਾ ਜਿੰਨੇ ਵੀ ਬੰਦੇ ਆ ਸਾਰੇ ਵਕੀਲ ਬਣ ਜਾਣ ਵਕੀਲ ਮਤਲਬ ਕਿ ਇਹਨਾਂ ਨੂੰ ਲਾਅ ਦਾ ਪਤਾ ਹੋਵੇ ਭਾਵੇਂ ਪ੍ਰੋਫੈਸ਼ਨ ਨਾ ਹੋਵੇ ਉਹਨਾਂ ਦਾ ਜਾਣੀ ਮੈਨੂੰ ਇਹ ਲੱਗਦਾ ਵੀ ਤੁਹਾਡੀਆਂ ਜਿਹੜੀਆਂ ਜ਼ਿੰਮੇਵਾਰੀਆਂ ਜਾਂ ਜਿਹੜੀ ਤੁਹਾਡੀ ਜੋ ਤੁਹਾਡੇ ਨਾਲ ਧੱਕਾ ਹੋ ਰਿਹਾ ਆ ਉਹ ਹਟ ਜਾਏਗਾ ਉਹ ਲੋਕਾਂ ਨੇ ਕਿਹਾ ਕਿਸੇ ਨੇ ਸਵਾਲ ਕੀਤਾ ਵੀ ਇਹਦੇ ਨਾਲ ਕੀ ਹੋ ਜਾਊਗਾ ਮੈਂ ਕਿਹਾ ਵੀ ਇਹ ਤੁਸੀਂ ਐਗਜ਼ਾਮਪਲ ਲਓ ਵੀ ਕਦੀ ਕਿਸੇ ਵਕੀਲ ਦੇ ਨਾਲ ਦੇਖਿਆ ਤੁਸੀਂ ਬਈ ਕਿਸੇ ਨੇ ਵਕੀਲ ਦੇ ਥੱਪੜ ਮਾਰ ਦਿੱਤੇ ਜਾਂ ਕਿਸੇ ਨੇ ਵਕੀਲ ਦੇ ਕੋਲੋਂ ਜਾਣੀ ਕਿਸੇ ਦੀ ਵਕੀਲ ਦੇ ਚਾਰ ਮਾਲੇ ਦੇ ਉੱਤੇ ਜਿਹੜਾ ਕਬਜ਼ਾ ਕਿਸੇ ਨੇ ਕਰ ਲਿਆ ਜਾਂ ਵਕੀਲ ਦੇ ਨਾਲ ਕਿਸੇ ਨੇ ਠੱਗੀ ਕਰ ਲਈ ਏਦਾਂ ਦੇ ਮਾਮਲੇ ਬਹੁਤ ਘੱਟ ਹੋਣਗੇ ਬਾਕੀ ਸਾਰੇ ਪ੍ਰੋਫੈਸ਼ਨ ਚਾਹੇ ਉਹ ਟੀਚਰ ਆ ਇਹ ਲੁੱਟ ਹੋ ਜਾਂਦੇ ਆ ਡਾਕਟਰ ਲੁੱਟ ਹੋ ਜਾਂਦੇ ਆ ਵਕੀਲ ਬਹੁਤ ਘੱਟ ਲੁੱਟ ਹੁੰਦੇ ਆ ਉਹ ਕਾਰਨ ਉਹਦਾ ਇਹ ਆ ਕਿ ਇਹ ਲਾਅ ਦੇ ਬਾਰੇ ਜਾਣਦੇ ਹੁੰਦੇ ਆ ਇਹਨਾਂ ਨੂੰ ਸੋਲੂਸ਼ਨ ਵੀ ਪਤਾ ਹੁੰਦਾ ਕਿ ਕਾਨੂੰਨ ਦੇ ਵਿੱਚ ਅਸੀਂ ਰਾਹ ਜਿਹੜੇ ਆ ਕਿੱਦਾਂ ਕੱਢਣੇ ਆ ਬਾਕੀ ਦੂਜੀ ਇਹ ਹੈਗਾ ਕਿ ਇਹਨਾਂ ਦਾ ਵਿਵਾਦ ਜਿਹੜਾ ਆ ਉਹ ਪਾਰਕਿੰਗ ਤੋਂ ਸ਼ੁਰੂ ਹੋ ਗਿਆ ਪਾਰਕਿੰਗ ਉੱਥੇ ਕਿਹਾ ਗਿਆ ਵੀ ਇੱਥੇ ਨਾ ਪਾਰਕਿੰਗ ਲਾਓ ਉਹ ਫਿਰ ਆਪਣੇ ਹੁੰਦੇ ਆ ਵੀ ਮੈਂ ਤਾਂ ਲਾਉਣੀ ਆ ਜਾਂ ਉਹ ਆਪਣੇ ਆਪ ਨੂੰ ਥੋੜਾ ਜਿਹਾ ਸੀਰੀਅਸ ਸਮਝਦੇ ਹੋਣੇ ਆ ਉਹ ਤੋਂ ਉਹ ਪਾਰਕਿੰਗ ਤੋਂ ਇੰਨਾ ਵਿਵਾਦ ਵੱਧ ਗਿਆ ਵੀ ਉਹ ਪੁਲਿਸ ਵਾਲਿਆਂ ਨੇ ਵਕੀਲ ਦੇ ਦੋ ਜਾਣੀ ਧੱਕਮ ਧੱਕਾ ਹੋ ਗਿਆ ਜਾਣੀ ਇੱਕ ਵਕੀਲ ਇਹ ਕਹਿੰਦੇ ਆ ਵੀ ਸਾਡੇ ਇਹਨਾਂ ਨੇ ਚਪੇੜਾਂ ਮਾਰੀਆਂ ਉਹ ਤੋਂ ਬਾਅਦ ਇਹਨਾਂ ਦੀ ਵਾਰ ਕੌਂਸਲ ਆ ਇਹਨਾਂ ਦੀ ਯੂਨੀਅਨ ਬਣੀ ਹੁੰਦੀ ਆ ਤੇ ਬੜੀ ਸਟਰੋਂਗ ਯੂਨੀਅਨ ਹੁੰਦੀ ਆ ਉਹ ਸਾਰੇ ਬੰਦੇ ਇਕੱਠੇ ਹੋਏ ਆ ਇਕੱਠੇ ਆ ਕੇ ਉਹਨੇ ਤਾਂ ਪੁਲਿਸ ਦੀਆਂ ਧਮੀਰਾਂ ਲਵਾ ਦਿੱਤੀਆਂ ਤੇ ਉਦੋਂ ਬਾਅਦ ਵਿੱਚ ਪੁਲਿਸ ਵਾਲੇ ਇਕੱਠੇ ਹੋਏ ਆ ਇਹਨਾਂ ਨੇ ਵਕੀਲ ਕੁੱਟੇ ਆ ਜਾਣੀ ਦੋਨਾਂ ਨੇ ਆਪਸ ਦੇ ਵਿੱਚ ਜਿਹੜਾ ਆ ਇੱਕ ਦੂਜੇ ਦੇ ਨਾਲ ਕਰ ਲਿਆ ਜਾਣੀ ਜੋ ਵੀ ਹੈਗਾ ਪਰ ਲੋਕੀ ਜਿਹੜੇ ਖੁਸ਼ ਆ ਮੈਂ ਲੋਕਾਂ ਨੂੰ ਕੁਛ ਨੂੰ ਪੁੱਛਿਆ ਦਿੱਲੀ ਵੀ ਮੈਂ ਫੋਨ ਕੀਤਾ ਵੀ ਤੁਸੀਂ ਇਸ ਨਜ਼ਰੀਏ ਨੂੰ ਕੀ ਦੇਖਦੇ ਆ ਉਹ ਇੱਕ ਬੰਦੇ ਨੇ ਮੈਨੂੰ ਦੱਸਿਆ ਯਾਰ ਕਹਿੰਦੇ ਵੀ ਇਹ ਵਧੀਆ ਹੋਇਆ ਆਪਸ ਵਿੱਚ ਲੜ ਪਏ ਕਾਰਨ ਉਹਦਾ ਇਹ ਹੈ ਕਹਿੰਦੇ ਵੀ ਅਸੀਂ ਪੁਲਿਸ ਤੋਂ ਵੀ ਬਹੁਤ ਦੁਖੀ ਆ ਤੇ ਅਸੀਂ ਵਕੀਲਾਂ ਤੋਂ ਵੀ ਬਹੁਤ ਦੁਖੀ ਆ ਤੁਸੀਂ ਗੁਰਸੇਵਕ ਇਹ ਦੇਖੋ ਸਾਡਾ ਵੀ ਇੱਕ ਕੇਸ ਚੱਲਦਾ ਰਿਹਾ ਹਾਈ ਕੋਰਟ ਦੇ ਵਿੱਚ ਹੈਗਾ ਵੈਸੇ ਸੋਸ਼ਲੀ ਸੀ ਜਦੋਂ ਦਿੱਲੀ ਤੋਂ ਦੇਖੋ ਆਪਾਂ ਪੰਜਾਬ ਤੋਂ ਦਿੱਲੀ ਜਾਂਦੇ ਹਾਂ ਜਾਂ ਸੁਪਰੀਮ ਕੋਰਟ ਦੇ ਵਿੱਚ ਉਹ ਕੇਸ ਜਿਹੜਾ ਸੀਗਾ ਹਾਈ ਕੋਰਟ ਤੋਂ ਵੱਧ ਗਿਆ ਤੁਸੀਂ ਦਿੱਲੀ ਜਾ ਕੇ ਵਕੀਲ ਕਰਦੇ ਆ ਤੇ ਵਕੀਲ ਸਾਨੂੰ ਲੜ ਫਿਰਾ ਨੀ ਫੜਾਉਂਦੇ ਇਹਨਾਂ ਦੇ ਆਪਸ ਦੇ ਵਿੱਚ ਦੋ ਵਕੀਲ ਹੁੰਦੇ ਆ ਕੁੱਧਲਾ ਵਕੀਲ ਤੇ ਕਿੱਧਲਾ ਇਹ ਕਿਉਂ ਇਹਨਾਂ ਦਾ ਕਿੱਦਾਂ ਆ ਵੀ ਇੱਕ ਬੰਦੇ ਦੀ ਲੜਾਈ ਹੋਈ ਆ ਸਾਰੇ ਕਿੱਦਾਂ ਟੁੱਟ ਕੇ ਪੈ ਗਏ ਤੁਸੀਂ ਹੈਰਾਨ ਹੋਵੋਗੇ ਜਦਕਿ ਵਕੀਲ ਤਾਂ ਜਿਹੜੇ ਆ ਇਹ ਆਪਸ ਵਿੱਚ ਲੱਗਦੇ ਹੋਣੇ ਚਾਹੀਦੇ ਆ ਜਿੱਦਾਂ ਇਹ ਬਹਿਸ ਕਰਦੇ ਆ ਜਿੱਦਾਂ ਅਦਾਲਤ ਦੇ ਵਿੱਚ ਇਹ ਲੱਗਦੇ ਆ ਤਾਂ ਇੰਨੇ ਵਧੀਆ ਦੋਸਤ ਹੋਣੇ ਨੀ ਚਾਹੀਦੇ ਪਰ ਇਹਨਾਂ ਦੀ ਜਾਰੀ ਬਹੁਤ ਹੁੰਦੀ ਆ ਇਹ ਪਹਿਲਾਂ ਹੀ ਪਲਾਨ ਕਰ ਲੈਂਦੇ ਆ ਵੀ ਕਿਹੜੇ ਬੰਦੇ ਨੂੰ ਕਿੰਨਾ ਚਿਹਰ ਅਸੀਂ ਜਿਹੜਾ ਉਲਝਾਉਣਾ ਆ ਜਾਣ ਕੇ ਇੱਕ ਦੂਜੇ ਨੂੰ ਦੱਸ ਦੇਣਗੇ ਵੀ ਮੈਂ ਜਾਣਾ ਨੀ ਦੂਜੇ ਦਿਨ ਉਹ ਦੂਜੇ ਨੇ ਛੁੱਟੀ ਮਾਰ ਲੈਣੀ ਆ ਤੀਜੇ ਦਿਨ ਪਹਿਲੇ ਜਾਣੀ ਲੂਪ ਹੋਲ ਆਪੇ ਹੀ ਦੱਸੀ ਜਾਣੇ ਆ ਤਾਂ ਕਿ ਜਿਹੜਾ ਖੱਜਰ ਖੁਆਰ ਜਿਹੜੇ ਆ ਲੋਕ ਹੋਈ ਜਾਣ ਹੁਣ ਇਹ ਜਿਹੜਾ ਆ ਪੁਲਿਸ ਦੀ ਜਦੋਂ ਕੁੱਟ ਪਈ ਆ ਇਹ ਵੀ ਇੱਕ ਸਾਡੇ ਸਮਾਜ ਦੇ ਉੱਤੇ ਹੁਣ ਕਲੰਕ ਬਣ ਗਿਆ ਬਈ ਪੁਲਿਸ ਤੋਂ ਹੀ ਡਰ ਹੁੰਦਾ ਸੀ ਹੁਣ ਪੁਲਿਸ ਦਾ ਜਿਹੜਾ ਡਰ ਆ ਇਹ ਖਤਮ ਹੁੰਦਾ ਜਾ ਰਿਹਾ ਜਦੋਂ ਦੀ ਆ ਸੋਸ਼ਲ ਮੀਡੀਆ ਵੀ ਜਿਹੜਾ ਆਇਆ ਹੁਣ ਪੁਲਿਸ ਵਾਲੇ ਵੀ ਡਰਦੇ ਆ ਵੈਸੇ ਤਾਂ ਇਹ ਬਹੁਤ ਵਧੀਆ ਹੋਇਆ ਵੀ ਥੋੜੀ ਕਰਪਸ਼ਨ ਵੀ ਘਟੀ ਆ ਪਹਿਲਾਂ ਸ਼ਰੇ ਆਮੇ ਜਿਹੜੇ ਪੈਸੇ ਆ ਪੁਲਿਸ ਵਾਲੇ ਮੰਗਦੇ ਹੁੰਦੇ ਸੀ ਹੁਣ ਉਹ ਥੋੜਾ ਜਿਹਾ ਟ੍ਰੈਂਡ ਘੱਟ ਗਿਆ ਪਰ ਹੁਣ ਜੇ ਹਿਸਾਬ ਦੇ ਨਾਲ ਇਹ ਅਟੈਕ ਹੋਇਆ ਹੁਣ ਪੁਲਿਸ ਵਾਲਿਆਂ ਨੂੰ ਇਹ ਆ ਵੀ ਜੇ ਹਿਸਾਬ ਨਾਲ ਇਹ ਅਟੈਕ ਹੋਇਆ ਤੇ ਇਹਦੇ ਮਤਲਬ ਇਹ ਆ ਕਿ ਸਾਡੀ ਤਾਂ ਹੁਣ ਜੋਬ ਜਿਹੜੀ ਆ ਸਿਕਿਓਰ ਨੀ ਹੈਗੀ ਸਾਨੂੰ ਬੜੇ ਡਰ ਦੇ ਵਿੱਚ ਜਿਹੜਾ ਆ ਰਹਿਣਾ ਪੈਣਾ ਹੁਣ ਉਹਨਾਂ ਨੇ ਧਰਨੇ ਵੀ ਦਿੱਤੇ ਆ 11 ਘੰਟੇ ਦਾ ਧਰਨਾ ਵੀ ਦਿੱਤਾ ਸੀਗਾ ਤੇ ਉਹ ਬਾਅਦ ਦੇ ਵਿੱਚ ਸੋਲਵ ਉਹਨਾਂ ਨੇ ਕਰ ਲਿਆ ਤੇ ਇਹਨਾਂ ਨੇ ਸਭ ਤੋਂ ਵੱਡੀ ਗੱਲ ਇਹ ਨੋਟ ਕਰਨ ਵਾਲੀ ਹੋਈ ਆ ਕਿ ਉਹਨਾਂ ਨੇ ਆਪਣੇ ਜਿਹੜਾ ਚੀਫ ਜਿਹੜਾ ਇਹਨਾਂ ਦਾ ਹੈਗਾ DGP ਉਹਦੇ ਖਿਲਾਫ ਹੀ ਜਿਹੜਾ ਧਰਨਾ ਦਿੱਤਾ ਕਿ ਤੂੰ ਸਾਡੀਆਂ ਹੱਕਾਂ ਹੱਕ ਦਾ ਜਿਹੜਾ ਆ ਉਹ ਵਧੀਆ ਤਰੀਕੇ ਦੇ ਨਾਲ ਰਖਵਾਲੀ ਨੀ ਕਰ ਪਾਇਆ ਤੇ ਨਾਲ ਨਾਰੇ ਹੋਰ ਤੁਸੀਂ ਹੈਰਾਨ ਹੋਵੋਗੇ ਵੀ ਉੱਥੇ ਇਹ ਕਿਹਾ ਗਿਆ ਜਾਣੀ ਜਿਹੜੇ ਨਾਰੇ ਲਾਉਂਦੇ ਸੀ ਪੁਲਿਸ ਵਾਲੇ ਜਦੋਂ ਧਰਨੇ ਦੇ ਵਿੱਚ ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਸਾਡਾ ਡਿਪਟੀ ਸਾਡਾ DGP ਕੈਸਾ ਹੋ ਕਿਰਨ ਬੇਦੀ ਜੈਸਾ ਹੋ ਕਿਰਨ ਬੇਦੀ ਜਿਹੜੀ ਕਿ ਪੌਂਡੀਚਰੀ ਦੇ ਇਸ ਵੇਲੇ ਗਵਰਨਰ ਆ ਹੁਣ ਇਹ ਵੀ ਦੋਸਤ ਹੈਰਾਨ ਹੋਣੇ ਆ ਵੀ ਉਹਦੇ ਨਾਲ ਕੀ ਤਾਲੁਕਾਤ ਹੋਇਆ ਵੀ ਉਹਦੇ ਵਰਗੀ ਕਹਿੰਦੇ ਆ ਹੁਣ ਘਟਨਾ ਜਾਣੀ ਇਹ ਜਿਹੜੀ ਲੜਾਈ ਹੋਈ ਆ ਵਕੀਲਾਂ ਦੀ ਤੇ ਪੁਲਿਸ ਵਾਲੀ ਜਿੱਦਾਂ ਮੈਂ ਦੱਸਿਆ ਵੀ ਇਹ ਸ਼ੁਰੂ ਤੇ ਲੱਗਦੇ ਆ 1988 ਵਿੱਚ ਵੀ ਇਹਨਾਂ ਦੀ ਆਪਸ ਵਿੱਚ ਲੜਾਈ ਹੋ ਚੁੱਕੀ ਆ ਬਿਲਕੁਲ ਇਹ ਇਦੋਂ ਵੀ ਜ਼ਿਆਦਾ ਵੱਡੇ ਲੈਵਲ ਤੇ ਉਦੋਂ ਵੀ ਏਦਾਂ ਹੀ ਛੋਟੀ ਜਿਹੀ ਗੱਲ ਤੋਂ ਜਿਹੜੀ ਗੱਲ ਆ ਉਹ ਵਧੀ ਆ ਉਹ ਤੋਂ ਬਾਅਦ ਇਹਨਾਂ ਨੇ ਵਕੀਲਾਂ ਨੂੰ ਕੁੱਟਿਆ ਪੁਲਿਸ ਨੇ ਉਸ ਵੇਲੇ ਇਹ ਆਪਣੇ DSP ਹੁੰਦੀ ਸੀ ਆਪਣੇ ਕਿਰਨ ਬੇਦੀ ਇਹਨਾਂ ਇਹਦੇ ਦਫ਼ਤਰ ਦੇ ਮੂਹਰੇ ਜਾ ਕੇ ਉਹਨਾਂ ਨੇ ਧਰਨਾ ਜਿਹੜਾ ਆ ਲਾ ਲਿਆ ਤੇ ਕਿਰਨ ਬੇਦੀ ਨੇ ਲਾਠੀ ਚਾਰਜ ਕਰਵਾ ਦਿੱਤਾ ਇਹਨਾਂ ਦੇ ਉੱਤੇ ਵਕੀਲਾਂ ਦੇ ਉੱਤੇ ਤੇ ਵਕੀਲ ਬਹੁਤ ਕੁੱਟੇ ਸੀ ਪੁਲਿਸ ਵਾਲਿਆਂ ਨੇ ਉਦੋਂ ਉਹਦੇ ਆਰਡਰ ਦੇ ਉੱਤੇ ਇਹ ਕੁੱਟੇ ਗਏ ਸੀ ਉਹਨੇ ਕਿਰਨ ਬੇਦੀ ਨੇ ਕਿਹਾ ਸੀ ਬਈ ਮੇਰੀ ਸੇਫਟੀ ਨੂੰ ਖਤਰਾ ਸੀ ਵੀ ਇਹ ਬੜੇ ਅਗਰੈਸਿਵ ਹੋਏ ਸੀ ਜਿਹਦੇ ਕਰਕੇ ਅਸੀਂ ਲਾਠੀ ਚਾਰਜ ਜਿਹੜਾ ਆ ਕਰਨਾ ਪਿਆ ਬੜਾ ਮੀਡੀਆ ਦੇ ਵਿੱਚ ਉਸ ਵੇਲੇ ਦੱਸਦੇ ਆ ਵੀ ਛਾਇਆ ਸੀ 1988 ਦੇ ਵਿੱਚ ਇਹ ਕੰਮ ਫਿਰ ਉਦੋਂ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਹੋਈ ਵੀ 3-4 ਦਿਨਾਂ ਦੇ ਅਦਾਲਤ ਕੋਰਟ ਦੇ ਵਿੱਚ ਵਕੀਲਾਂ ਨੂੰ ਆਮ ਲੋਕਾਂ ਦੇ ਦੁਆਰਾ ਕੁੱਟਿਆ ਗਿਆ। ਇਹ ਕਿਹਾ ਜਾਂਦਾ ਵੀ 2000 ਦੇ ਕਰੀਬ ਜਿਹੜੇ ਲੋਕ ਆ ਇਕੱਠੇ ਹੋਏ, ਇਕੱਠੇ ਹੋ ਕੇ ਇਹਨਾਂ ਨੂੰ ਵਕੀਲਾਂ ਨੂੰ ਜਿਹੜਾ ਚੰਗਾ ਉਹਨਾਂ ਨੇ ਕੁੱਟਿਆ ਤੇ ਵਕੀਲ ਇਹ ਕਹਿੰਦੇ ਸੀ ਵੀ ਇਹ ਕੁੱਟਿਆ ਵੀ ਸਾਨੂੰ ਪੁਲਿਸ ਨੇ ਹੀ ਆ ਤੇ ਇਹ ਸਾਦੀ ਵਰਦੀ ਦੇ ਵਿੱਚ ਆਈ ਸੀ, ਜਦਕਿ ਪੁਲਿਸ ਵਾਲੇ ਇਹ ਕਹਿ ਰਹੇ ਆ ਵੀ ਲੋਕੀ ਵਕੀਲਾਂ ਤੋਂ ਦੁਖੀ ਇੰਨੇ ਸੀ ਵੀ ਉਹਨਾਂ ਨੇ ਜਾਣੀ ਆ ਕੇ ਕੁੱਟਿਆ। ਇਹ ਜਾਣੀ ਵਿਵਾਦ ਉਦੋਂ ਦਾ ਬੜਾ ਮਗਿਆ ਹੋਇਆ ਆ, ਪੁਤਲੇ ਵੀ ਕਿਰਨ ਬੇਦੀ ਦੇ ਬਹੁਤ ਵਕੀਲਾਂ ਨੇ ਜਿਹੜੇ ਆ ਸਾਰੇ ਤੇ ਇਸ ਵੇਲੇ ਫਿਰ ਇਹ ਗੱਲ ਜਿਹੜੀ ਆ ਮਗੀ ਆ। ਪਰ ਪੰਜਾਬ ਦੀ ਪੁਲਿਸ ਉਹਨਾਂ ਦਾ ਵੀ ਬਿਆਨ ਆਇਆ ਵੀ ਕਿਉਂਕਿ ਇਹ ਵੀ ਹੁਣ ਆਪਣੀ ਪੁਲਿਸ ਭਾਈਆਂ ਦੇ ਨਾਲ ਖੜੇ ਹੋਏ ਆ, ਅੱਜ ਉਹਨਾਂ ਦਾ ਵੀ ਬਿਆਨ, ਕਾਫੀ ਜਿਹੜੇ ਸੀਨੀਅਰ ਲੀਡਰ ਹੈ ਆਪਣੇ ਹੈਗੇ ਆ ਬਿਊਰੋਕਰੈਟ ਉਹਨਾਂ ਦੇ ਆਏ ਆ ਬਿਆਨ, ਟਵਿੱਟਰ ਤੇ ਵੀ ਲਿਖਿਆ ਆ, ਕਈ DGP ਨੇ, ਕਦੀ ਕੋਈ DSP ਆ, ਕੋਈ SSP ਆ, ਉਹਨਾਂ ਨੇ ਲਾਇਆ ਵੀ ਅਸੀਂ ਜਿਹੜੇ ਦਿੱਲੀ ਦੇ ਪੁਲਿਸ ਵਾਲੇ ਆ ਜਿਹਨਾਂ ਦੇ ਨਾਲ ਧੱਕਾ ਹੋਇਆ ਉਹਨਾਂ ਦੇ ਅਸੀਂ ਜਿਹੜਾ ਨਾਲ ਆ ਖੜੇ ਆ। ਏਦਾਂ ਹੀ ਜਿਹੜੇ ਬਾਰ ਕੌਂਸਲ ਵਾਲੇ ਆ ਉਹਨਾਂ ਨੇ ਵੀ ਆਪਣੇ ਵਕੀਲਾਂ ਦਾ ਜਿਹੜਾ ਸਾਥ ਦਿੱਤਾ ਵੀ ਸਾਡੇ ਨਾਲ ਜਿਹੜਾ ਧੱਕਾ ਆ ਇਹ ਹੋਇਆ। ਪਰ ਜੇ ਅਸੀਂ ਸਾਰੀ ਲੜਾਈ ਦਾ ਨਿਸ਼ਕਰਸ਼ ਕੱਢ ਲਈਏ, ਸਿੱਟਾ ਕੱਢੀਏ, ਉਹਦੇ ਵਿੱਚ ਆਮ ਲੋਕਾਂ ਨੂੰ ਇਹ ਹੋ ਗਿਆ ਕਿ ਇਹ ਲੋਕ ਆ ਜਿਹੜੇ ਸਾਡੀ ਸੁਰੱਖਿਆ ਕਰਨਗੇ ਤੇ ਇਹ ਆਪ ਸੁਰੱਖਿਅਤ ਹੈ ਨੀ। ਜਾਣੀ ਲੋਕਾਂ ਦਾ ਇੱਕ ਜਿਹੜਾ ਸਿਸਟਮ ਤੋਂ ਉੱਤੋਂ ਜਿਹੜਾ ਵਿਸ਼ਵਾਸ ਉੱਠਣ ਵੱਲ ਨੂੰ ਇਹ ਜਿਹੜਾ ਕਦਮ ਹੋਇਆ, ਇੱਕ ਬਗਾਵਤ ਵਰਗੀ ਜਿਹੜੀ ਸਥਿਤੀ ਆ ਦਿੱਲੀ ਦੇ ਵਿੱਚ ਬਣੀ ਰਹੀ ਆ, ਹੁਣ ਵੀ ਸ਼ਾਇਦ ਬਣੀ ਹੋਈ ਆ। ਬਾਕੀ ਜਿਹੜਾ ਕਾਟਜੂ ਸਾਹਿਬ ਨੇ ਕੀਤਾ ਆ, ਕਮੈਂਟ ਕੀਤਾ ਆ, ਭਾਵੇਂ ਉਹ ਔਡ ਈਵਨ ਤੇ ਕਿਉਂਕਿ ਸ਼ੁਰੂ ਹੋ ਚੁੱਕਾ ਆ ਔਡ ਈਵਨ ਤੇ ਟਰਾਈ ਕਰ ਰਹੇ ਆ ਪੋਲੂਸ਼ਨ ਨੂੰ ਕੰਟਰੋਲ ਕਰਨ ਦੇ ਲਈ, ਪਰ ਕਾਟਜੂ ਸਾਹਿਬ ਦਾ ਇਹ ਵੀ ਆ ਵੀ ਇਹ ਜਿਹੜਾ ਸਿਸਟਮ ਹੀ ਅਸਲ ਦੇ ਵਿੱਚ ਪਲੂਟਡ ਆ। ਜਿੰਨਾ ਚਿਰ ਤੱਕ ਸਿਸਟਮ ਪਲੂਟਡ ਆ ਉਨਾ ਚਿਰ ਤੱਕ ਕੋਈ ਵੀ ਚੀਜ਼ ਤੁਸੀਂ ਕਰ ਲਓ ਤੁਹਾਡਾ ਜਿਹੜਾ ਉਹਦਾ ਲਾੜ ਫਿਰਾ ਆ ਉਹ ਕੋਈ ਮੈਨਣਾ ਨਹੀਂ।
ਜੀ ਜੀ ਬਹੁਤ ਬਹੁਤ ਧੰਨਵਾਦ ਭਾਈ, ਤੁਸੀਂ ਵੈਲ ਐਕਸਪਲੇਨ ਹੈ ਨਾ, ਤੁਸੀਂ ਬਹੁਤ ਸੋਹਣੇ ਤਰੀਕੇ ਨਾਲ ਸਾਰਾ ਮਾਮਲਾ ਸਮਝਾ ਦਿੱਤਾ। ਸੋ ਜਿਹੜੇ ਦੋਸਤਾਂ ਨੂੰ ਸਰੋਤਿਆਂ ਨੂੰ ਨਹੀਂ ਪਤਾ ਹੋਣਾ ਉਹ ਵੈਲ ਪ੍ਰੋਪਰਲੀ ਤਰੀਕੇ ਨਾਲ ਉਹਨਾਂ ਨੂੰ ਮਾਮਲੇ ਸਾਰੇ ਦੀ ਜਾਣਕਾਰੀ ਪ੍ਰਾਪਤ ਹੋ ਗਈ। ਸੋ ਚਲੋ ਦਿੱਲੀ ਤੋਂ ਅਸੀਂ ਵਾਪਸ ਪੰਜਾਬ ਵੱਲ ਨੂੰ ਆਉਂਦੇ ਹਾਂ ਭਾਈ, ਆਪਣੇ ਕਰਤਾਰਪੁਰ ਕੋਰੀਡੋਰ ਦੀ ਅਸੀਂ ਗੱਲ ਕਰਦੇ ਹਾਂ, ਚਾਚਾ ਦੇ ਵਿੱਚ। ਸੋ ਜਦੋਂ ਕੋਰੀਡੋਰ ਦੀ ਗੱਲ ਕਰਦੇ ਹਾਂ ਤਾਂ ਇਮਰਾਨ ਖਾਨ ਦਾ ਜ਼ਿਕਰ ਕਰਨਾ ਬਣਦਾ ਆ। ਇਮਰਾਨ ਖਾਨ ਚੜ੍ਹਦੇ ਪੰਜਾਬ ਦੇ ਵਿੱਚ, ਆਪਣੇ ਪੰਜਾਬ ਦੇ ਵਿੱਚ ਪੂਰੀ ਚਾਚਾ ਦੇ ਵਿੱਚ ਨੇ, ਸਾਰੇ ਪੰਜਾਬੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਉਹਨਾਂ ਨੂੰ ਅਸੀਸਾਂ ਦੇ ਰਹੇ ਨੇ। ਪਰ ਸੇਮ ਟਾਈਮ ਦੇ ਉੱਤੇ ਪਾਕਿਸਤਾਨ ਦੇ ਵਿੱਚ ਜਿਹੜੇ ਅਫਜ਼ਲ ਰਹਿਮਾਨ ਸਾਹਿਬ ਉਹਨਾਂ ਦੀ ਪਾਰਟੀ ਆ ਉਹ ਮੌਜੂਦਾ ਸਰਕਾਰ ਦਾ ਵਿਰੋਧ ਕਰ ਰਹੀ ਆ, ਮਤਲਬ ਇਮਰਾਨ ਖਾਨ ਸਾਹਿਬ ਉਹਨਾਂ ਦੀ ਪਾਰਟੀ ਦਾ ਵਿਰੋਧ ਕਰ ਰਹੇ ਨੇ। ਸੋ ਵਿਰੋਧ ਇੱਥੋਂ ਤੱਕ ਵੀ ਆ ਕਿ ਸ਼ੰਕੇ ਲਗਾਏ ਜਾ ਰਹੇ ਆ ਕਿ ਸ਼ਾਇਦ ਇਮਰਾਨ ਖਾਨ ਸਾਹਿਬ ਹੁਣ ਆਪਣੀ ਸਰਕਾਰ ਨਾ ਬਚਾ ਸਕਣ। ਸੋ ਇਹਨਾਂ ਇਹਨਾਂ ਖ਼ਬਰਾਂ ਦੇ ਵਿੱਚ ਕਿੰਨੀ ਕੁ ਸੱਚਾਈ ਹੈ ਤੇ ਕੀ ਮਾਮਲਾ ਹੈ?
ਮੈਨੂੰ ਇਹ ਲੱਗਦਾ ਕਿ ਇਮਰਾਨ ਖਾਨ ਸਾਹਿਬ ਨੇ, ਕਿਉਂਕਿ ਇਕੋਨਮਿਕਲੀ ਜੇ ਅਸੀਂ ਦੇਖੀਏ ਪਾਕਿਸਤਾਨ ਦੀ ਸਥਿਤੀ ਜਿਹੜੀ ਆ ਬਹੁਤ ਡਾਊਨ ਹੋ ਗਈ ਆ ਪਿਛਲੇ ਕੁਛ ਮਹੀਨਿਆਂ ਤੋਂ। ਅਜੇ ਤੱਕ ਜਿਹੜਾ ਗ੍ਰੇ ਲਿਸਟ ਦੇ ਵਿੱਚ ਚੱਲ ਰਿਹਾ ਆ, ਵਰਲਡ ਬੈਂਕ ਨੇ ਕਹਿ ਦਿੱਤਾ ਆ ਵੀ ਕੋਈ ਲੋਨ ਨਹੀਂ ਦਿੱਤਾ ਜਾਣਾ, ਪੁਰਾਣਾ ਜਿਹੜਾ ਹਿਸਾਬ ਕਿਤਾਬ ਜਿਹੜਾ ਆ ਉਹ ਦਿੱਤੇ ਜਾਣ। ਹੋਰ ਵੀ ਜਿਹੜੇ ਦੇਸ਼ ਆ ਉਹਨਾਂ ਨੇ ਬੜਾ ਦਬਾਅ ਪਾਇਆ ਵੀ ਜਿਹੜੀ ਟੈਰਰ ਫੰਡਿੰਗ ਹੋ ਰਹੀ ਆ ਇਹ ਹੋਰ ਪਾਰਦਰਸ਼ੀ ਹੋਣਾ ਚਾਹੀਦਾ ਸਾਡਾ ਤਰੀਕਾ, ਤੇ ਉਹਦੇ ਨਾਲ ਜਿਹੜੀ ਸਥਿਤੀ ਆ ਬੜੀ ਗੁੰਝਲਦਾਰ ਜਿਹੀ ਬਣੀ ਆ। ਜਦਕਿ ਦੇਖੋ ਇਮਰਾਨ ਖਾਨ ਇਸ ਵੇਲੇ ਸਿੱਖਾਂ ਦੇ ਵਿੱਚ ਬੜਾ ਰਿਸਪੈਕਟਡ ਇੱਕ ਪਰਸਨ ਬਣਿਆ ਹੋਇਆ ਆ, ਤੇ ਇਹਦੇ ਵਿੱਚ ਕੋਈ ਸ਼ੱਕ ਨੀ ਵੀ ਜਿਹੜਾ ਉਹਨੇ ਕੰਮ ਕੀਤਾ ਆ ਪਹਿਲਾਂ, ਕਿਸੇ ਵੀ ਚਾਹੇ ਉਹ ਨਵਾਜ਼ ਸ਼ਰੀਫ ਦੀ ਸਰਕਾਰ ਹੋਵੇ, ਚਾਹੇ ਭੁੱਟੋ ਸਾਹਿਬ ਦੀ ਹੋਵੇ, ਕਿਸੇ ਦੀ ਵੀ ਸਰਕਾਰ ਆਈ ਹੋਵੇ ਤੇ ਕਿਸੇ ਨੇ ਇਸ ਮਾਮਲੇ ਦੇ ਉੱਤੇ ਬਹੁਤਾ ਜਿਹੜਾ ਜ਼ੋਰ ਦਿੱਤਾ ਨੀ। ਮੈਂ ਇਹ ਦੇਖਦਾ ਰਿਹਾ ਕਿਉਂਕਿ ਕੁਲਦੀਪ ਸਿੰਘ ਬਡਾਲਾ ਸਾਹਿਬ ਜਥੇਦਾਰ ਹੁੰਦੇ ਸੀ ਤੇ ਉਹ ਅਰਦਾਸ ਕਰਨ ਜਾਂਦੇ ਹੁੰਦੇ ਸੀ ਹਰ ਸਾਲ, ਉੱਥੇ ਜਾ ਕੇ ਅਰਦਾਸ ਜਿਹੜੀ ਆ ਕਰਦੇ ਹੁੰਦੇ ਸੀ ਵੀ ਜਿਹੜਾ ਇਹ ਲਾਂਘਾ ਆ ਖੁੱਲਣਾ ਚਾਹੀਦਾ। ਉਹ ਸ਼ਾਇਦ ਪਹਿਲੇ ਸਾਖ ਸੀਗੇ ਜਿਨ੍ਹਾਂ ਨੇ ਇਹ ਮੁੱਦਾ ਜਿਹੜਾ ਉਠਾਇਆ, ਪਰ ਉਸ ਵੇਲੇ ਇਹ ਲੱਗਦਾ ਸੀ ਵੀ ਇਹਦੇ ਨਾਲ ਕੀ ਹੋਣਾ ਆ। ਉਸ ਵੇਲੇ ਉਹ ਜਿਹੜੇ 50-60 ਬੰਦੇ ਉਹਨਾਂ ਦੇ ਨਾਲ ਜਾਂਦੇ ਸੀ ਤੇ ਹਰ ਸਾਲ ਉਹ ਜਿਹੜੀ ਅਰਦਾਸ ਆ ਉਹ ਕਰ ਜਾਂਦੇ ਹੁੰਦੇ ਸੀ, ਪਰ ਖੈਰ ਉਹ ਅਰਦਾਸ ਜਿਹੜੀ ਆ ਮਨਜ਼ੂਰ ਹੋਈ ਆ ਤੇ ਇਮਰਾਨ ਖਾਨ ਨੂੰ ਉਹਦਾ ਜਿਹੜਾ ਕ੍ਰੈਡਿਟ ਜਾਂਦਾ। ਪਰ ਇਮਰਾਨ ਖਾਨ ਦੀ ਮਨਸ਼ਾ ਇਹਦੇ ਪਿੱਛੇ ਕੀ ਆ? ਇਮਰਾਨ ਖਾਨ ਦੀ ਜਿਹੜੀ ਮਨਸ਼ਾ ਆ ਉਹ ਜਿੱਥੇ ਇੱਕ ਤਰ੍ਹਾਂ ਦੇ ਨਾਲ ਸਿੱਖਾਂ ਦੇ ਨਾਲ ਇੱਕ ਭਾਈਚਾਰਾ ਵਧਾਉਣਾ ਆ, ਉਹ ਤਾਂ ਚਲੋ ਵੱਖਰੀ ਗੱਲ ਹੈਗੀ ਆ, ਪਰ ਅਸਲ ਵਿੱਚ ਉਹਦੀ ਮਨਸ਼ਾ ਇਹ ਸੀ ਵੀ ਅਸੀਂ ਇਸ ਤਰੀਕੇ ਦੇ ਨਾਲ ਇਹਨੂੰ ਇੱਕ ਟੂਰਿਜ਼ਮ ਹੱਬ ਦੇ ਤੌਰ ਤੇ ਪਾਕਿਸਤਾਨ ਨੂੰ ਜਿਹੜਾ ਆ ਪ੍ਰਮੋਟ ਕਰੀਏ, ਕਿਉਂਕਿ ਟੂਰਿਜ਼ਮ ਜਿਹੜਾ ਆ ਬਹੁਤ ਜ਼ਿਆਦਾ ਘਟਿਆ ਹੋਇਆ ਆ। ਕਿਸੇ ਵੀ ਤਰੀਕੇ ਦੇ ਨਾਲ ਇਨਕਮ ਜਿਹੜੀ ਆ ਉਹ ਚਾਹੁੰਦਾ ਸੀ ਵੀ ਤਰੀਕੇ ਜਿਹੜੇ ਅਪਣਾਏ ਜਾਣ। ਤੁਸੀਂ ਦੇਖਿਆ ਹੋਣਾ ਜਦੋਂ ਇਹ ਸਰਕਾਰ ਆਈ ਆ ਇਹਨੇ ਆਪਣੇ ਸਸਤੇ ਬੰਗਲੇ ਦੇ ਵਿੱਚ ਰਹਿਣਾ ਸ਼ੁਰੂ ਕੀਤਾ, ਈਵਨ ਕਿ ਜਿਹੜੇ ਪਹਿਲਾਂ ਨਵਾਜ਼ ਸ਼ਰੀਫ ਨੇ ਪਸ਼ੂ ਵਗੈਰਾ ਬਹੁਤ ਮਹਿੰਗੇ ਰੱਖੇ ਹੁੰਦੇ ਸੀ, ਕਾਰਾਂ ਮਹਿੰਗੀਆਂ ਰੱਖੀਆਂ ਹੁੰਦੀਆਂ, ਸਾਰੀਆਂ ਇਹਨੇ ਜਿਹੜੀਆਂ ਨਿਲਾਮ ਕਰ ਦਿੱਤੀਆਂ ਤਾਂ ਕਿ ਜਿਹੜਾ ਪੈਸਾ ਆ ਉਹ ਬਚਾਇਆ ਜਾਵੇ। ਇਹ ਜਿਹੜਾ ਕਰਤਾਰਪੁਰ ਕੋਰੀਡੋਰ ਆ ਇਹ ਵੀ ਇਹਦਾ ਇੱਕ ਪਲਾਨ ਦਾ ਹਿੱਸਾ ਸੀ, ਕਿਉਂਕਿ ਅਸੀਂ ਨਵਜੋਤ ਸਿੱਧੂ ਨੂੰ ਜ਼ਰੂਰ ਕਹਿ ਰਹੇ ਹਾਂ ਵੀ ਉਹਨੂੰ ਕ੍ਰੈਡਿਟ ਜਾਂਦਾ, ਪਰ ਨਵਜੋਤ ਸਿੱਧੂ ਨੇ ਮੰਗ ਨਹੀਂ ਸੀ ਰੱਖੀ ਵੀ ਕੋਰੀਡੋਰ ਖੋਲਿਆ ਜਾਵੇ। ਅਸਲ ਦੇ ਵਿੱਚ ਉਹਨੂੰ ਦੱਸਿਆ ਗਿਆ ਸੀ ਵੀ ਅਸੀਂ ਇੱਥੇ ਪਲਾਨ ਕਰ ਰਹੇ ਹਾਂ, ਇਹਨੂੰ ਦੱਸਿਆ ਗਿਆ ਸੀ ਨਵਜੋਤ ਸਿੱਧੂ ਨੂੰ, ਤੇ ਉਹਨਾਂ ਨੇ ਚਲੋ ਵਧੀਆ ਤਰੀਕੇ ਦੇ ਨਾਲ ਉਹ ਬਣਿਆ। ਪਰ ਇਹਦਾ ਇਹ ਸੀ ਵੀ ਟੂਰਿਜ਼ਮ ਜਿੰਨੇ ਬੰਦੇ ਆਉਣਗੇ ਇੱਥੇ ਜ਼ਿਆਦਾ ਹੋਟਲ ਇੰਡਸਟਰੀ ਜਿਹੜੀ ਚੱਲੂਗੀ, ਫਿਰ ਹੁਣ ਤੁਸੀਂ ਇਹਦਾ ਗਵਾਹ ਵੀ ਤੁਸੀਂ ਦੇਖ ਸਕਦੇ ਹੋ ਵੀ ਸਿੱਖ ਇੰਨੀ ਵੱਡੀ ਗਿਣਤੀ ਦੇ ਵਿੱਚ ਜਾ ਰਹੇ ਆ। ਜੇ ਇਹ ਕੋਰੀਡੋਰ ਦਾ ਇੰਨਾ ਰੌਲਾ ਨਾ ਹੁੰਦਾ ਸ਼ਾਇਦ ਇੰਨੀ ਵੱਡੀ ਮਾਤਰਾ ਦੇ ਵਿੱਚ ਇੰਨੇ ਉਤਸ਼ਾਹ ਦੇ ਨਾਲ ਜਿਹੜੇ ਸੰਗਤ ਆ ਉਹ ਨਾ ਜਾਂਦੀ ਪਾਕਿਸਤਾਨ ਵਾਲੇ ਪਾਸੇ ਨੂੰ, ਕਿਉਂਕਿ ਹਾਲਾਤ ਬਹੁਤ ਮਾੜੇ ਸੀ। ਤੁਸੀਂ ਦੇਖੋ ਅੱਜ ਤੋਂ ਅਜੇ ਦੇਖੋ 2-3 ਵੀਕ ਪਹਿਲਾਂ ਤੱਕ ਜਿਹੜਾ ਆ ਇਹਨਾਂ ਦੀ ਲੜਾਈ ਜਿਹੜੀ ਆ ਉੱਥੇ ਚੱਲ ਰਹੀ, ਅਜੇ ਵੀ ਨਾਜ਼ੁਕ ਜਿਹੜੇ ਆ ਬਣੇ ਹੋਏ ਆ, ਪਤਾ ਨੀ ਕਦੋਂ ਜਿਹੜੀ ਲੜਾਈ ਆ ਉਹ ਲੱਗ ਜਾਣੀ ਆ। ਪਰ ਇਹ ਕੋਰੀਡੋਰ ਖੋਲਣ ਦੇ ਨਾਲ ਉਹ ਸਾਰੇ ਜਿਹੜੇ ਢੰਗ ਤਰੀਕੇ ਆ ਉਹ ਥੱਲੇ ਦੱਬ ਕੇ ਰਹਿ ਗਏ ਆ। ਭਾਵੇਂ ਇਸ ਕੋਰੀਡੋਰ ਨੂੰ ਰੋਕਣ ਦੇ ਬਹੁਤ ਯਤਨ ਕੀਤੇ ਗਏ ਆ ਸੈਂਟਰ ਸਰਕਾਰ ਦੇ ਵੱਲੋਂ, ਪੰਜਾਬ ਸਰਕਾਰ ਦੇ ਵੱਲੋਂ। ਉਹਦਾ ਕਾਰਨ ਇਹੀ ਸੀ ਵੀ ਇਕੋਨਮੀ ਕਲੀ ਭਾਰਤ ਦਾ ਪੂਰਾ ਜ਼ੋਰ ਲੱਗਾ ਹੋਇਆ ਆ UN ਦੇ ਵਿੱਚ ਵੀ ਕਿ ਇਹਨੂੰ ਕਿਸੇ ਪਾਸਿਓਂ ਵੀ ਕੋਈ ਫੰਡ ਜਿਹੜਾ ਆ ਪ੍ਰਾਪਤ ਨਾ ਹੋਵੇ, ਇਹ ਦਿਵਾਲੀਆ ਘੋਸ਼ਿਤ ਹੋ ਜਾਵੇ, ਤੇ ਇਹ ਦਿਵਾਲੀਆ ਘੋਸ਼ਿਤ ਹੋਣ ਦੇ ਬਹੁਤ ਨੇੜੇ ਆ ਜਿਹੜਾ ਪਾਕਿਸਤਾਨ ਆ। ਪਰ ਇੱਕ ਤਰ੍ਹਾਂ ਦੇ ਨਾਲ ਇਹ ਸੰਜੀਵਨੀ ਭਾਰਤ ਦੇ ਵਿੱਚੋਂ ਇਹਨੂੰ ਮਿਲ ਗਈ ਆ ਤੇ ਜਿਸ ਤਰੀਕੇ ਦੇ ਨਾਲ ਸਿੱਖਾਂ ਨੇ ਇਹਦੇ ਵਿੱਚ ਜਾਣਾ ਸ਼ੁਰੂ ਕੀਤਾ ਇੱਕ ਤਰ੍ਹਾਂ ਦੇ ਨਾਲ, ਬਹੁਤ ਵੱਡਾ ਇਹ ਬਿਜ਼ਨਸ ਵੀ ਹੈਗਾ, ਲੋਕੀ ਜਿਹੜੇ ਪੈਸੇ ਆ ਉਹ ਵੀ ਸਪੈਂਡ ਕਰਨਗੇ। ਤੇ ਜਿੱਦਾਂ ਉਹਨਾਂ ਨੇ ਦੱਸਿਆ ਵੀ 5000 ਬੰਦਾ ਇੱਕ ਦਿਨ ਦੇ ਵਿੱਚ ਜਿਹੜਾ ਆ ਸਫ਼ਰ ਜਿਹੜਾ ਕਰ ਸਕਦਾ ਆ। ਫਿਰ ਪਾਸਪੋਰਟ ਦਾ ਰੌਲਾ ਸੀ, ਵੈਸੇ ਪਾਸਪੋਰਟ ਆਨਲਾਈਨ ਜੇ ਤੁਸੀਂ ਕਰਦੇ ਆ ਤੇ ਉਹ ਦਿੰਦੇ ਆ, ਤੁਸੀਂ ਪਾਸਪੋਰਟ ਮੰਗਦੇ ਆ, ਨਹੀਂ ਤਾਂ ਉਹਨਾਂ ਨੇ ਕਿਹਾ ਵੀ ਪਛਾਣ ਪੱਤਰ ਜਿਹੜਾ ਆ ਉਹੀ ਤੁਸੀਂ ਦਿਖਾ ਸਕਦੇ ਆ। ਤੇ $20 ਵੀ ਰੱਖੇ ਗਏ ਆ। ਆਮ ਸੰਗਤ ਜਿਹੜੀ ਆ ਉਹ ਇਸ ਗੱਲ ਦੇ ਉੱਤੇ ਕੋਈ ਗੱਲ ਨੀ ਕਰ ਰਹੀ ਵੀ ਜ਼ਿਆਦਾ ਆ ਜਾਂ ਘੱਟ ਆ, ਉਹ ਜਿਹੜੇ ਚੱਲੇ ਕਾਰਤੂਸ ਆਪਾਂ ਕਹਿ ਦਈਏ ਜਿਹੜੇ ਲੀਡਰ ਹੈਗੇ ਆ ਉਹ ਥੋੜੀ ਜਿਹੀ ਗੱਲ ਜਿਹੜੀ ਆ ਚੱਕਦੇ ਆ। ਹੁਣ ਇਹ ਤਾਂ ਮੈਂ ਗੱਲ ਦੱਸੀ ਵੀ ਭਾਰਤ ਵਾਲੇ ਪਾਸੇ ਕਿੰਨਾ ਇੱਕ ਹੈਗਾ ਕਿ ਇਮਰਾਨ ਖਾਨ ਨੂੰ ਇੱਕ ਵਧੀਆ ਇਨਸਾਨ ਦੇ ਤੌਰ ਦੇ ਉੱਤੇ ਜਾਣਿਆ ਜਾਂਦਾ, ਨੋ ਡਾਊਟ ਇੰਟੈਲੀਜੈਂਟ ਬੰਦਾ ਆ, ਪਰ ਉਹਦੇ ਕੋਲ ਹੁਣ ਹਾਲਾਤ ਹੀ ਇੱਦਾਂ ਦੇ, ਪਹਿਲੀਆਂ ਸਰਕਾਰਾਂ ਨੇ ਇੱਦਾਂ ਦੇ ਹਾਲਾਤ ਉਹਦੇ ਅੱਗੇ ਪੈਦਾ ਕਰ ਦਿੱਤੇ ਆ ਵੀ ਉਹ ਹੁਣ ਉਸ ਕਸ਼ਮਕਸ਼ ਦੇ ਵਿੱਚ ਡਿੱਗ ਗਿਆ ਕਿ ਉਹ ਤੋਂ ਹੁਣ ਨਿਕਲਣਾ ਜਿਹੜਾ ਆ ਮੁਸ਼ਕਲ ਹੋ ਗਿਆ। ਕਿਉਂਕਿ ਜਦੋਂ ਤੁਸੀਂ ਵਿਰੋਧੀ ਧਿਰ ਦੇ ਵਿੱਚ ਹੁੰਦੇ ਆ ਤੁਸੀਂ ਦੋਸ਼ ਲਾਉਣੇ ਬਹੁਤ ਸੌਖੇ ਹੁੰਦੇ ਆ, ਤੁਸੀਂ ਝੱਟ ਕੱਢ ਦੇਣੀਆਂ ਹੁੰਦੀਆਂ, ਖਾਮੀਆਂ ਕੱਢ ਦੇਣੀਆਂ ਹੁੰਦੀਆਂ, ਪਰ ਜਦੋਂ ਤੁਸੀਂ ਸਰਕਾਰ ਦੇ ਵਿੱਚ ਆ ਜਾਂਦੇ ਹੁੰਦੇ ਆ ਫਿਰ ਤੁਹਾਨੂੰ ਜਿਹੜਾ ਆ ਉਹੀ ਜਿਹੜੀ ਆ ਔਖੀ ਹੋ ਜਾਂਦੀ ਹੁੰਦੀ ਆ। ਮੈਂ ਐਗਜ਼ਾਮਪਲ ਦੇ ਦਿੰਦਾ ਵੀ ਥਰਮਲ ਪਲਾਂਟ ਦੀ ਆਪਾਂ ਗੱਲ ਕਰਦੇ, ਬਠਿੰਡੇ ਜਿਹੜੇ ਢਾਹ ਦਿੱਤੇ ਗਏ ਆ, ਗੁਰੂ ਨਾਨਕ ਦੇਵ ਜੀ ਦਾ ਜਦੋਂ 500 ਸਾਲਾਂ ਮਨਾਇਆ ਗਿਆ ਸੀ ਉਸ ਵੇਲੇ ਬਣਾਏ ਗਏ ਸੀ ਇਹ, ਤੇ ਬਾਦਲ ਸਰਕਾਰ ਨੇ ਸਭ ਤੋਂ ਪਹਿਲਾਂ ਕਿਹਾ ਸੀ ਵੀ ਇਹ ਜਿਹੜੇ ਢਾਹ ਦਿੱਤੇ ਜਾਣੇ ਉਹਨੀ ਪਲਾਨ ਜਿਹੜੇ ਆ ਲਿਆਂਦੇ ਸੀ ਉਸ ਵੇਲੇ ਕਾਂਗਰਸ ਸਰਕਾਰ ਇਹੀ ਮਨਪ੍ਰੀਤ ਬਾਦਲ ਹੁਣਾਂ ਨੇ ਇਹਨਾਂ ਨੇ ਬਹੁਤ ਵਿਰੋਧ ਕੀਤਾ ਸੀ ਬਈ ਇਹ ਜਿਹੜੇ ਆ ਅਸੀਂ ਧਿਆਨ ਨੀ ਦੇਣੇ, ਇਹ ਸਾਡੀ ਵਿਰਾਸਤ ਆ, ਇਹ ਬਠਿੰਡੇ ਵਾਲੇ ਜਿਹੜੇ ਆ ਇੱਦਾਂ ਬਿਲਡਿੰਗ ਜਿਹੜੀਆਂ ਰਹਿਣਗੀਆਂ। ਪਰ ਜਦੋਂ ਆਪ ਸਰਕਾਰ ਦੇ ਵਿੱਚ ਆਏ ਆ ਤਾਂ ਉਹ ਢਾਉਣੇ ਜਿਹੜੇ ਪੈ ਗਏ, ਬਿਲਕੁਲ ਇੱਦਾਂ ਦੇ ਹਾਲਾਤ ਜਿਹੜੇ ਆ ਸਰਕਾਰਾਂ ਅੱਗੇ ਬਣ ਜਾਂਦੇ ਆ, ਕਿਉਂਕਿ ਵਿਰੋਧੀ ਧਿਰ ਦੇ ਵਿੱਚ ਤੁਸੀਂ ਦੋਸ਼ ਲਾ ਦਿੰਦੇ ਆ ਪਰ ਬਾਅਦ ਦੇ ਵਿੱਚ ਤੁਹਾਨੂੰ ਲੱਗਦਾ ਵੀ ਇਹ ਤੋਂ ਬਗੈਰ ਹੋਰ ਕੋਈ ਸੋਲੂਸ਼ਨ ਦੀਦਾ ਨੀ। ਹੁਣ ਇਹ ਫਜ਼ਲ ਰਹਿਮਾਨ ਜਿਹੜੇ ਹੈਗੇ ਆ ਇਹਨਾਂ ਨੇ ਇੱਕ ਬਹੁਤ ਵੱਡਾ ਅੰਦੋਲਨ ਜਿਹੜਾ ਪਾਕਿਸਤਾਨ ਦੇ ਵਿੱਚ ਛੇੜ ਲਿਆ ਆ, ਦੱਸਦੇ ਆ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਆ ਉਹ ਨਿਕਲ ਆਏ ਆ। ਵੈਸੇ ਇਹ ਜਾਣਦੇ ਹੋਣਗੇ ਸਾਰੇ ਸਰੋਤੇ ਵੀ ਉੱਥੇ ਤਾਂ ਦੋ ਪਾਰਟੀਆਂ ਆ ਮੇਨ, ਇੱਕ ਨਵਾਜ਼ ਸ਼ਰੀਫ ਆ ਤੇ ਦੂਜਾ ਹੈਗਾ ਆ ਭੁੱਟੋ ਦੀ ਪਾਰਟੀ, ਦੋਨੇ ਜਿਹੜੀਆਂ ਬਾਰੋ ਬਾਰੀ ਜਿਹੜੀਆਂ ਰਾਜ ਕਰਦੀਆਂ ਰਹੀਆਂ ਆ, ਭਾਵੇਂ ਉੱਥੇ ਫੌਜੀ ਰਾਜ ਜਿਹੜਾ ਇਹਨਾਂ ਤੋਂ ਇਲਾਵਾ ਜਿਹੜਾ ਆਉਂਦਾ ਰਿਹਾ। ਫਜ਼ਲ ਰਹਿਮਾਨ ਜਿਹੜਾ ਕਿ ਇੱਕ ਮੌਲਾਨਾ ਆ, ਮੁੱਲਾ ਇੱਕ, ਉਹਦੀ ਜਿਹੜੀ ਸਿਆਸਤ ਆ ਉਹ ਧਾਰਮਿਕ ਆ, ਗਰਮ ਖਿਆਲੀ ਆ, ਅੱਤਵਾਦ ਨੂੰ ਪ੍ਰਮੋਟ ਕਰਨ ਵਾਲਾ ਬੰਦਾ ਆ, ਜਾਇਜ਼ ਠਹਿਰਾਉਣ ਵਾਲਾ ਬੰਦਾ ਆ, ਤੇ ਬਹੁਤ ਜ਼ਿਆਦਾ ਗਰਮ ਖਿਆਲੀ ਆ, ਥੋੜੀਆਂ ਬਹੁਤੀਆਂ ਸੀਟਾਂ ਜਿਹੜੀਆਂ ਹਰ ਵਾਰੀ ਜਿੱਤਦਾ ਆ ਤੇ ਸਰਕਾਰਾਂ ਦੇ ਵਿੱਚ ਵੀ ਰਹਿੰਦਾ, ਪਰ ਇੰਨੇ ਬੰਦੇ ਇਕੱਠੇ ਕਰਨੇ ਉਹਦੇ ਲਈ ਅਸੰਭਵ ਆ। ਜਿੰਨੇ ਬੰਦੇ ਇਕੱਠੇ ਹੋ ਰਹੇ ਆ ਇਹ ਦੱਸ ਰਹੇ ਆ ਵੀ 10-12 ਲੱਖ ਬੰਦੇ ਜ਼ਿਆਦਾ ਵੀ, ਤੇ ਜਨਾਨੀਆਂ ਨੂੰ ਰੈਲੀ ਦੇ ਵਿੱਚ ਨਹੀਂ ਸੱਦਿਆ ਜਾ ਰਿਹਾ, ਕਿਹਾ ਜਾ ਰਿਹਾ ਵੀ ਸਿਰਫ ਬੰਦੇ ਜਿਹੜੇ ਆ ਉਹ ਆਉਣ, ਤੁਸੀਂ ਇਹ ਤੋਂ ਅੰਦਾਜ਼ਾ ਲਓ ਵੀ ਇੰਨਾ ਵੱਡਾ ਇਕੱਠ ਕਿੱਦਾਂ ਹੋ ਰਿਹਾ। ਉਹਦਾ ਕਾਰਨ ਇਹੀ ਆ ਕਿ ਨਵਾਜ਼ ਸ਼ਰੀਫ ਤੇ ਭੁੱਟੋ ਹੋਣਾ ਦੀ ਪਾਰਟੀਆਂ ਜਿਹੜੀਆਂ ਕਿ ਖੁੱਡੇ ਲਾਈਨ ਲੱਗੀਆਂ ਹੋਈਆਂ ਆ, ਉਹਨਾਂ ਨੇ ਵੀ ਅੰਦਰ ਖਾਤੇ ਫਜ਼ਲ ਰਹਿਮਾਨ ਦਾ ਜਿਹੜਾ ਸਾਥ ਆ ਉਹ ਦੇਣਾ ਸ਼ੁਰੂ ਕਰ ਦਿੱਤਾ, ਕਿਉਂਕਿ ਪੰਜਾਬੀਆਂ ਦੇ ਉੱਤੇ ਜਿਹੜਾ ਗੱਲਬਾਤ ਆ ਪੰਜਾਬੀਆਂ ਦੀ ਪਾਰਟੀ ਜਿਹੜੀ ਆ ਉਹ ਨਵਾਜ਼ ਸ਼ਰੀਫ ਦੀ ਆ, ਨਵਾਜ਼ ਸ਼ਰੀਫ ਦਾ ਟਿੱਕਾ ਜਿਹੜਾ ਆ ਪੰਜਾਬੀਆਂ ਦੇ ਉੱਤੇ ਚੱਲਦਾ। ਦੂਜੇ ਪਾਸੇ ਜਿਹੜੇ ਭੁੱਟੋ ਹੋਣੀ ਆ ਉਹਨਾਂ ਦਾ ਜਿਹੜਾ ਪੂਰਾ ਰਾਜ ਆ ਉਹ ਸਿੰਧੀਆਂ ਦੇ ਸਾਈਡ ਦੇ ਉੱਤੇ ਜਿਹੜਾ ਆ ਚੱਲਦਾ ਆ। ਇਸ ਕਰਕੇ ਫਜ਼ਲ ਰਹਿਮਾਨ ਦੇ ਨਾਲ ਦੋਨੇ ਜਿਹੜੀਆਂ ਕਮਿਊਨਿਟੀ ਆ ਚਾਹੇ ਪੰਜਾਬੀ ਆ ਤੇ ਚਾਹੇ ਸਿੰਧੀ ਆ ਉਹ ਇਕੱਠੇ ਹੋਏ ਆ ਤੇ ਇਕੱਠੇ ਹੋ ਕੇ ਜਿਹੜਾ ਅੰਦੋਲਨ ਦੇ ਵਿੱਚ ਸਾਥ ਦੇ ਰਹੇ ਆ। ਹੁਣ ਇਹਨਾਂ ਦਾ ਵਿਰੋਧ ਇਹ ਹੈਗਾ ਕਿ ਜਿਹੜਾ 370 ਦੀ ਧਾਰਾ ਜਦੋਂ ਹਟਾਈ ਗਈ ਆ ਜੰਮੂ ਕਸ਼ਮੀਰ ਦੇ ਵਿੱਚ 35A ਵੀ ਹਟਾ ਦਿੱਤੀ ਗਈ ਆ, ਉਹ ਰਹਿਮਾਨ ਇਹ ਕਹਿ ਰਹੇ ਆ ਵੀ ਇਹਨੇ ਇਮਰਾਨ ਖਾਨ ਨੇ ਉਸ ਚੀਜ਼ ਨੂੰ ਜਿਹੜਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਭਾਰਤ ਦੇ ਉੱਤੇ ਦਬਾਅ ਪੈਣਾ ਚਾਹੀਦਾ ਸੀ, ਉਹਨੂੰ ਵਧੀਆ ਤਰੀਕੇ ਨਾਲ ਨਜਿੱਠਿਆ ਨੀ। ਵੀ ਪਹਿਲੀਆਂ ਸਰਕਾਰਾਂ ਬਾਹਰੋਂ ਪ੍ਰੈਸ਼ਰ ਬਹੁਤ ਪਵਾ ਦਿੰਦੀਆਂ ਹੁੰਦੀਆਂ ਸੀ। ਤੁਸੀਂ ਆਪ ਦੇਖੋ ਵੀ ਇੱਕ ਮਲੇਸ਼ੀਆ ਦੀ ਆਪਾਂ ਲੈ ਲਈਏ ਗੱਲ, ਇੱਕ ਤੁਰਕੀ ਦੀ ਲੈ ਲਈਏ ਤੇ ਤੀਜਾ ਆਪਣਾ ਚਾਈਨਾ ਲੈ ਲਈਏ, ਤਿੰਨਾਂ ਦੇਸ਼ਾਂ ਨੇ ਇਹਦੀ ਸਪੋਰਟ ਕੀਤੀ ਆ ਵੀ 370 ਜਿਹੜਾ ਗਲਤ ਹੋਇਆ। ਬਾਕੀ ਦੁਨੀਆਂ ਦੇ ਸਾਰੇ ਜਿਹੜੇ ਦੇਸ਼ ਆ ਉਹਨਾਂ ਨੇ ਚੁੱਪੇ ਹੀ ਵੱਟ ਲਈ। ਜਿਹੜੇ ਅਰਬ ਕੰਟਰੀ ਸਾਊਦੀ ਅਰਬ ਦੁਬਈ ਜਿਹੜੇ ਕਿ ਇਹਨਾਂ ਦੇ ਖਾਸ ਮੰਨੇ ਜਾਂਦੇ ਸੀ ਜਿੱਥੇ ਇਹਨਾਂ ਦੀਆਂ ਫੌਜਾਂ ਖੜੀਆਂ ਆ, ਉਹਨਾਂ ਦੇਸ਼ਾਂ ਨੇ ਵੀ ਜਿਹੜੀ ਆ ਚੁੱਪੀ ਜਿਹੜੀ ਆ ਬੱਟੀ ਰੱਖੀ, ਭਾਵੇਂ ਇਕੋਨਮਿਕਲੀ ਉਹਦੇ ਕਾਰਨ ਜਿਹੜੇ ਰਹੇ ਆ ਤੇ ਉਹਦਾ ਦੋਸ਼ ਜਿਹੜਾ ਆ ਇਹਨੂੰ ਦੇ ਰਹੇ ਆ। ਦੂਜੇ ਪਾਸੇ ਇਹ ਹੈ ਕਿ ਜਿੱਦਾਂ ਟੈਰਰ ਫੰਡਿੰਗ ਕਰਕੇ ਜਿਹੜੇ ਥੋੜੇ ਸਕੰਜਾ ਇਹਨਾਂ ਨੇ ਅੱਤਵਾਦ ਦੇ ਉੱਤੇ ਵੀ ਕਸਣਾ ਜਿਹੜਾ ਸ਼ੁਰੂ ਕੀਤਾ ਆ, ਕਿਉਂਕਿ ਬਾਹਰੋਂ ਬਹੁਤ ਜ਼ਿਆਦਾ ਦਬਾਇਆ ਇਮਰਾਨ ਖਾਨ ਦੇ ਉੱਤੇ, ਤੇ ਮੌਲਾਨਾ ਜਿਹੜਾ ਆ ਉਹਦੇ ਵੀ ਜਿਹੜਾ ਖਿਲਾਫ਼ ਚੱਲ ਰਿਹਾ। ਵੈਸੇ ਇੱਕ ਅਸਤੀਫ਼ਾ ਜਿਹੜਾ ਉਹਦਾ ਮੰਗ ਰਿਹਾ, ਵੈਸੇ ਇਮਰਾਨ ਖਾਨ ਨੇ ਕੱਲ੍ਹ ਕਹਿ ਵੀ ਦਿੱਤਾ ਵੀ ਮੈਂ ਅਸਤੀਫ਼ਾ ਜਿਹੜਾ ਆ ਉਹ ਬਿਲਕੁਲ ਨਹੀਂ ਦੇਣਾ, ਬਾਕੀ ਜਿਹੜੀਆਂ ਮੰਗਾਂ ਉਹਨਾਂ ਦੀਆਂ ਹੈਗੀਆਂ ਆ ਉਹ ਮੰਨਣ ਨੂੰ ਜਿਹੜਾ ਆ ਤਿਆਰ ਹੈਗੇ ਆ। ਪਰ ਅਸਲ ਦੇ ਵਿੱਚ ਰਹਿਮਾਨ ਦੇ ਹੱਥ ਵਿੱਚ ਵੀ ਹੈ ਨਹੀਂ ਇਹਦੀ ਸਰਕਾਰ ਜਿਹੜੀ ਚੇਂਜ ਕਰਾਉਣਾ, ਕਿਉਂਕਿ ਇਹ ਜਿਹੜਾ ਇਮਰਾਨ ਖਾਨ ਆ ਇਹ ਫੌਜ ਦਾ ਚਹੇਤਾ ਆ, ਇਹ ਅਜੇ ਵੀ ਚਹੇਤਾ ਜਿਹੜਾ ਉਹਨਾਂ ਦਾ ਬਣਿਆ ਹੋਇਆ। ਜਿੰਨਾ ਚਿਰ ਤੱਕ ਫੌਜ ਨਹੀਂ ਚਾਹੁੰਦੀ ਉਨਾ ਚਿਰ ਤੱਕ ਜਿਹੜਾ ਇਮਰਾਨ ਖਾਨ ਰਾਜ ਜਿਹੜਾ ਕਰੂੰਗਾ, ਤੇ ਅਜੇ ਤੱਕ ਜਿਹੜੇ ਇਹਨਾਂ ਦੇ ਆਪਸ ਵਿੱਚ ਸੰਬੰਧ ਜਿਹੜੇ ਆ ਉਹ ਵਧੀਆ ਤਰੀਕੇ ਦੇ ਨਾਲ ਜਿਹੜੇ ਆ ਚੱਲ ਰਹੇ ਆ ਫੌਜ ਦੇ, ਕਿਉਂਕਿ ਫੌਜ ਜਿਹੜੀ ਆ ਅਜੇ ਉਹ ਵੀ ਥੋੜੀ ਜਿਹੀ ਲਚਕੀਲੀ ਚੱਲਦੀ ਆ, ਤੇ ਉਹਨੂੰ ਵੀ ਸ਼ਾਇਦ ਲੱਗਦਾ ਆ ਵੀ ਹੁਣ ਅਜੇ ਲੜਾਈ ਕਰਨ ਦੇ ਮੂਡ ਦੇ ਵਿੱਚ ਨਹੀਂ, ਜਾਂ ਸਰਕਾਰਾਂ ਚੇਂਜ ਕਰਨ ਦੇ ਉਹ ਅਜੇ ਮੂਡ ਦੇ ਵਿੱਚ ਹੈ ਨਹੀਂ, ਜਾਂ ਉਹਨਾਂ ਨੂੰ ਜਿਹੜੇ ਹਾਲਾਤ ਆ ਉਹ ਸਹੀ ਨਹੀਂ ਲੱਗਦੇ। ਪਰ ਇਹ ਜਿਸ ਤਰੀਕੇ ਦੇ ਨਾਲ ਅੰਦੋਲਨ ਜਿਹੜਾ ਆ ਬਹੁਤ ਜ਼ਿਆਦਾ ਵੱਧ ਰਿਹਾ ਆ, ਲੋਕਾਂ ਦੇ ਵਿੱਚ ਗੁੱਸਾ ਵੀ ਇਮਰਾਨ ਖਾਨ ਦੇ ਪ੍ਰਤੀ ਜਿਹੜਾ ਕਾਫੀ ਵੱਧ ਰਿਹਾ, ਕਿਉਂਕਿ ਮਹਿੰਗਾਈ ਜਿਹੜੀ ਆ ਉਹ ਵੀ ਬਹੁਤ ਜਿਹੜੀ ਆ ਵੱਧ ਗਈ ਆ, ਬੇਰੁਜ਼ਗਾਰੀ ਬਹੁਤ ਵੱਧ ਰਹੀ ਆ, ਉਹਦੇ ਕਰਕੇ ਜਿਹੜਾ ਸੰਕਟ ਜਿਹੜੇ ਆ ਇਮਰਾਨ ਖਾਨ ਤੇ ਅਜੇ ਛਾਏ ਹੋਏ ਆ
ਜੀ। ਵੈਲ ਭਾਜੀ, ਅਸੀਂ ਪਾਕਿਸਤਾਨ ਦੇ ਜਿਹੜੇ ਮਾਮਲੇ ਦੀ ਗੱਲ ਕਰਦੇ ਸੀ ਤਾਂ ਵਿੱਤੀ ਗੱਲ ਕੀਤੀ ਨਾ, ਇਕਨੋਮਿਕ ਦੀ ਗੱਲ ਕੀਤੀ। ਸੋ ਪਾਕਿਸਤਾਨ ਦੇ ਜੋ ਹਾਲਾਤ ਨੇ ਉਹਦੇ ਪਿੱਛੇ ਵੱਡਾ ਕਾਰਨ ਕਰਪਸ਼ਨ ਕਿਤੇ ਨਾ ਕਿਤੇ ਰਿਹਾ ਹੋਵੇਗਾ ਨਾ। ਸੋ ਕਿਸੇ ਵੀ ਕੰਟਰੀ ਦੇ ਹਾਲਾਤ ਨਹੀਂ ਬਣਦੇ ਜਿੰਨਾ ਚਿਰ ਕਰਪਸ਼ਨ ਨਾ ਹੋਵੇ। ਸੋ ਜਦੋਂ ਅਸੀਂ ਕੋਰੀਡੋਰ ਦੀ ਗੱਲ ਕਰ ਰਹੇ ਸੀ ਤੇ ਖਬਰਾਂ ਇੱਕ ਹੋਰ ਆ ਰਹੀਆਂ ਨੇ ਪੰਜਾਬ ਵਾਲੇ ਪਾਸਿਓਂ ਕਰਪਸ਼ਨ ਦੀਆਂ, ਕਿ ਕੋਰੀਡੋਰ ਦੇ ਦੌਰਾਨ ਪੰਜਾਬ ਵਾਲੇ ਪਾਸਿਓਂ ਸਰਕਾਰ ਵੱਲੋਂ ਵੱਡੇ ਪੱਧਰ ਦੇ ਕਰਪਸ਼ਨ ਦੀਆਂ ਜਿਹੜੀਆਂ ਖਬਰਾਂ ਆਉਂਦੀਆਂ ਨੇ, ਸੋ ਇਹਦੇ ਵਿੱਚ ਕਿੰਨੀ ਇੱਕ ਸੱਚਾਈ ਹੈ ਤੇ ਇਹਨੂੰ ਕਿੱਦਾਂ ਦੇਖਦੇ ਹੋ ਤੁਸੀਂ ਇਹ ਖਬਰਾਂ ਨੂੰ?
ਦੇਖੋ ਗੁਰਸੇਵ ਸਿੰਘ ਜੀ, ਤੁਸੀਂ ਹੁਣ ਉੱਥੇ ਰਹਿੰਦੇ ਹੋ, ਤੁਸੀਂ ਦੇਖਿਆ ਹੋਣਾ ਵੀ ਇਹ ਰਾਜੀਵ ਗਾਂਧੀ ਨੇ ਪਹਿਲਾਂ ਕਹਿ ਦਿੱਤਾ ਸੀ ਵੀ ਦੇਖੋ ਕਿ 1987-88 ਦੇ ਵਿੱਚ ਉਹਨੇ ਕਿਹਾ ਸੀ ਵੀ ਇੱਕ ਰੁਪਈਆ ਜੇ ਅਸੀਂ ਦਿੰਦੀ ਆ ਸਰਕਾਰ ਸੈਂਟਰ ਦੀ, ਉਹ ਕਹਿੰਦਾ ਵੀ ਇੱਕ ਜੇ ਇਸ ਬੰਦੇ ਨੂੰ 1 ਰੁਪਈਆ ਦਿੱਤਾ ਆ ਉਹਦੇ ਤੱਕ ਪਹੁੰਚਦੇ ਉਹਨੂੰ 10 ਪੈਸੇ ਜਿਹੜੇ ਆ ਮਿਲਦੇ ਆ, 90 ਪੈਸੇ ਰਾਸਤੇ ਦੇ ਵਿੱਚ ਖਾ ਲਏ ਜਾਂਦੇ ਆ, ਇਹ ਰਾਜੀਵ ਗਾਂਧੀ ਦਾ ਬਿਆਨ ਆ। ਹੁਣ ਤਾਂ ਹਾਲਾਤ ਜਿਹੜੇ ਆ ਉਦੋਂ ਵੀ ਜਿਹੜੇ ਬੜੇ ਵੱਧਤਰ ਜਿਹੜੇ ਹੋ ਗਏ ਆ ਵੀ ਉਹਨੂੰ ਜਿਹੜਾ ਆ ਪੁੱਛਿਆ ਨੀ ਜਾ ਰਿਹਾ, ਇੰਨੀ ਜ਼ਿਆਦਾ ਕਰਪਸ਼ਨ ਜਿਹੜੀ ਆ ਉਹ ਵੱਧ ਰਹੀ ਆ। ਸਾਰੇ ਜਿਹੜੇ ਤੁਸੀਂ ਦੇਖੋ ਇਹ ਜਿੰਨੇ ਮਿਨਿਸਟਰ ਆ, ਜੇ ਇਹਨਾਂ ਦੇ ਤੁਸੀਂ ਪਿਛਲੀਆਂ ਦੇਖੋ ਜਦੋਂ ਇਹ ਉੱਠੇ ਸੀ, ਜਦੋਂ ਨਵੇਂ ਨਵੇਂ ਲੀਡਰ ਉੱਠੇ ਸੀ, ਕਈ ਤਾਂ ਬੰਦੇ ਇੱਦਾਂ ਦੇ ਸੀਗੇ ਵੀ ਰੋਟੀ ਵੀ ਜਾਣੀ ਵੀ ਸਵੇਰ ਦੀ ਰੋਟੀ ਖਾ ਲਈ ਆ ਤਾਂ ਸ਼ਾਮ ਦਾ ਪਤਾ ਨਹੀਂ ਹੁੰਦਾ ਸੀ। ਇਸ ਵੇਲੇ ਲੈਂਡ ਲਾਰਡ ਬਣੇ ਹੋਏ ਆ, ਤੁਸੀਂ MLA ਆਪਣੇ ਹਲਕੇ ਦਾ ਦੇਖ ਲਓ, ਉਹਦਾ ਪਿਛੋਕੜ ਕੱਢ ਕੇ ਦੇਖ ਲਓ, ਹਨਾ, ਤੇ ਪਿਛਲੀ ਉਹਦੀ ਇਨਕਮ ਦਾ ਕੱਢ ਕੇ ਦੇਖ ਲਓ ਪ੍ਰੋਪਰਟੀ, ਅਜੇ ਜਿਹੜੀ ਪ੍ਰੋਪਰਟੀ ਬਹੁਤ ਸਾਰੀ ਜਿਹੜੀ ਪ੍ਰੋਪਰਟੀ ਆ ਉਹ ਇੱਦਾਂ ਦੀ ਹੁੰਦੀ ਆ ਵੀ ਕਿਸੇ ਹੋਰ ਦੇ ਨਾਂ ਤੇ ਹੁੰਦੀ ਆ, ਜਿਹੜੇ ਘਰ ਦੇ ਰਸੋਈਏ ਆ, ਮਨੀਮ ਆ, ਜਾਂ ਰਿਸ਼ਤੇਦਾਰ ਆ ਜਿਹਨਾਂ ਨੂੰ ਲੋਕੀ ਜਾਣਦੇ ਹੀ ਨਹੀਂ ਹੁੰਦੇ, ਉਹਨਾਂ ਦੇ ਨਾਂ ਦੇ ਉੱਤੇ ਪਤਾ ਨੀ ਕੀ ਜਿਹੜਾ ਆ ਲੈ ਲੈਂਦੇ ਆ। ਰਾਣਾ ਗੁਰਜੀਤ ਦੀ ਆਪਾਂ ਐਗਜ਼ਾਮਪਲ ਜਿਹੜੀ ਲੈ ਲੈਂਦੇ ਆ ਵੀ ਉਹ ਰੇਤੇ ਦੀਆਂ ਖੱਡਾਂ ਹੀ ਜਿਹੜੀਆਂ ਆਪਣੇ ਰਸੋਈਏ ਦੇ ਨਾਂ ਤੇ ਲੈ ਗਿਆ ਸੀ, ਹਨਾ, ਜਿਹੜਾ ਨੇਪਾਲ ਦਾ ਸੀ, ਉਹਨੂੰ ਵਿਚਾਰੇ ਨੂੰ ਪਤਾ ਹੀ ਕੁਛ ਹੈ ਨਹੀਂ ਸੀ। ਇਸ ਕਰਕੇ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਬਲੇਮਾ ਹੈਗਾ। ਪਰ ਇਹ ਗੱਲ ਕਰਨੀ ਕਿਉਂ ਜ਼ਰੂਰੀ ਹੋ ਗਈ ਆ ਬਈ, ਆਹ ਜਿਹੜੇ ਪਿਛਲਾ ਇੱਕ ਵੀਕ ਮੈਂ ਦੇਖ ਰਿਹਾ ਸੀ ਵੀ ਆਹ ਪਿਛਲੇ ਇੱਕ ਵੀਕ ਦੇ ਵਿੱਚ ਇੰਨੀਆਂ ਜ਼ਿਆਦਾ ਕਰਪਸ਼ਨ ਦੀਆਂ ਗੱਲਾਂ ਆਈਆਂ ਵੀ ਤੁਸੀਂ ਹੈਰਾਨ ਰਹਿ ਜੂਗੇ। 28 ਅਕਤੂਬਰ ਨੂੰ UP ਦਾ ਬਿਜਲੀ ਮੰਤਰੀ ਆ ਸ਼੍ਰੀਕਾਂਤ ਸ਼ਰਮਾ, ਉਹ ਕਹਿੰਦਾ ਵੀ ਜਿੰਨੇ ਸੂਬੇ ਦੇ ਮੰਤਰੀ ਆ ਜਾਂ ਵਿਧਾਇਕ ਆ ਜਾਂ ਪੁਰਾਣੇ ਜਾਂ ਹੁਣ ਦੇ, ਉਹ ਕਹਿੰਦਾ ਇਹਨਾਂ ਦੇ ਕੋਲੋਂ ਬਿਜਲੀ ਬੋਰਡ ਨੇ 13,000 ਕਰੋੜ ਰੁਪਇਆ ਲੈਣਾ, 13,000 ਕਰੋੜ ਯੂਪੀ ਦੇ ਵਿੱਚ ਬਿਜਲੀ ਦੇ ਬਿੱਲ ਖੜੇ ਆ ਇਹਨਾਂ ਨਾਲ, ਠੀਕ ਹੈ। ਤੁਸੀਂ ਜਾਣੀ ਆ ਕਿ ਯੂਪੀ ਨੂੰ ਗਰੀਬ ਦਾ ਗਰੀਬ ਸਟੇਟ ਦੇ ਤੌਰ ਤੇ ਦੇਖਦੇ ਆ ਬਈ, ਆ 13,000 ਕਰੋੜ ਰੁਪਇਆ ਇਹ ਇਹਨਾਂ ਨੇ ਬਿੱਲ ਦਾ ਮਾਰਿਆ ਹੋਇਆ। ਜੇ ਇੱਕ ਆਮ ਬੰਦਾ ਆ ਉਹਦਾ ਜੇ 500 ਦਾ ਬਿੱਲ ਨਾ ਜਾਵੇ ਤਾਂ ਇੱਕ ਝੱਟ ਜਿਹੜੇ ਆ ਕੁੰਡੀ ਕੱਟਣ ਚਲੇ ਜਾਂਦੇ ਆ, ਪਰ ਇਹ ਬੰਦਿਆਂ ਦੇ ਲਈ ਇਹ ਪਿਛਲੇ 10-15 ਸਾਲ ਦੇ ਜਿਹੜੇ ਬਿੱਲ ਆ ਇਹਨਾਂ ਨੇ ਦਿੱਤੇ ਨੀ, ਕੋਠੀਆਂ ਦੇ ਵਿੱਚ ਰਹੀ ਜਾਂਦੇ ਆ ਪਰ ਆਪਣੇ ਜਿਹੜੇ ਬਿੱਲ ਆ ਉਹ ਦਿੱਤੇ ਨੀ। ਤੇ ਹੁਣ ਇਹ ਕਹਿ ਰਹੇ ਆ ਵੀ ਅਸੀਂ ਜੀ ਉਹਨਾਂ ਨੂੰ ਕਹਿ ਰਹੇ ਆ ਵੀ ਚਲੋ ਸਾਰੇ ਨੀ ਦੇ ਸਕਦੇ, ਕੈਸ਼ਟਾਂ ਦੇ ਵਿੱਚ ਦੇ ਦੋ, ਅਸੀਂ ਮਨਾਉਣ ਰਹੇ ਆ। ਅਜੇ ਵੀ ਦੇਖੋ ਲਚਕੀਲੇ, ਕਿਉਂਕਿ ਆਪ ਵੀ ਕਾਣੇ ਆ। ਇਹ ਪਹਿਲੀ ਖਬਰ ਜਿਹੜੀ ਹੈਗੀ 28 ਅਕਤੂਬਰ ਦੀ, 29 ਅਕਤੂਬਰ ਨੂੰ ਹੀ ਇੱਕ ਬਿਜਲੀ ਮੰਤਰੀ ਹੈ ਵੀ ਕੇਰਲਾ ਦਾ, ਇਹਨੇ 2 ਸਾਲਾਂ ਦੇ ਵਿੱਚ 34 ਟਾਇਰ ਜਿਹੜੇ ਆ ਆਪਣੀ ਕਾਰ ਦੇ ਬਦਲਾਏ ਆ। ਗੁਰਸੇਵਕ ਸਿੰਘ ਜੀ ਤੁਸੀਂ ਵੀ ਇੱਥੇ ਟੈਕਸੀ ਚਲਾਉਂਦੇ ਰਹੇ ਆ, 2 ਸਾਲਾਂ ਦੇ ਵਿੱਚ ਟੈਕਸੀ ਜਿਹੜੀ ਆ ਇੱਥੇ ਦਿਨ ਰਾਤ ਚੱਲਦੀ ਆ, ਹਨਾ। ਤੁਸੀਂ ਕਿੰਨੇ ਵਾਰੀ ਤੁਸੀਂ ਟਾਇਰ ਜਿਹੜੇ ਆ ਬਦਲਾਏ ਹੋਣਗੇ 2 ਸਾਲਾਂ ਦੇ ਵਿੱਚ। ਇਹ ਕੇਰਲਾ ਦਾ ਮੰਤਰੀ ਆ, ਇਹਨੇ 34 ਟਾਇਰ ਬਦਲਾਏ ਆ 2 ਸਾਲਾਂ ਦੇ ਵਿੱਚ। ਤੇ ਇਹ ਤੁਸੀਂ ਆਪ ਦੇਖ ਲਓ ਵੀ ਇਹ ਦਿਨ ਰਾਤ ਏਦਾਂ ਤਾਂ ਹੋਣਾ ਨੀ ਵੀ ਟੈਕਸੀ ਦਾ ਕੰਮ ਕਰਦਾ, ਬੰਬਈ ਤੋਂ ਗਿਆ ਦਿੱਲੀ ਨੂੰ ਚਲੇ ਗਿਆ, ਦਿੱਲੀ ਤੋਂ ਜਿਹੜਾ ਆ ਕਲਕੱਤੇ ਨੂੰ ਚਲੇ ਗਿਆ, ਹਨਾ, ਆਪਣੇ ਲੋਕਲ ਕੰਮਾਂ ਲਈ ਵਰਤੇ ਆ। ਹੁਣ ਇਹ ਇੱਕ ਸਕੈਂਡਲ ਸਾਹਮਣੇ ਆਇਆ ਵੀ ਇਸ ਬੰਦੇ ਨੇ ਕੋਈ ਉਹ ਜਿਹੜਾ ਟਾਇਰਾਂ ਦੇ ਵਿੱਚ ਸਕੈਂਡਲ ਜਿਹੜਾ ਕੀਤਾ ਆ ਵੀ ਟਾਇਰ ਪੁਆਈ ਗਿਆ ਬਸ, ਕਿਉਂਕਿ ਜਿਹੜੀ ਗੱਡੀ ਦੀ ਮੁਰੰਮਤ ਆ ਉਹ ਜਿਹੜਾ ਈਵਨ ਕਿ ਪੰਜਾਬ ਦੇ ਵਿੱਚ ਇਹ ਆਇਆ ਸੀਗਾ ਵੀ ਇਹਨਾਂ ਨੂੰ ਹੁੰਦਾ ਆ ਵੀ ਇੰਨੇ ਕਿਲੋਮੀਟਰ ਤੁਹਾਨੂੰ ਜਿਹੜਾ ਫ੍ਰੀ ਆ ਰੋਜ਼ ਦਾ ਪੈਟਰੋਲ, ਪੰਜਾਬ ਦੇ ਵਿੱਚ ਇਹ ਆ ਚੁੱਕੀ ਆ ਖਬਰ ਪਹਿਲੀਆਂ ਦੇ ਵਿੱਚ। ਇਹ ਬੰਦੇ ਹੁਣ ਉਹਨਾਂ ਤੋਂ ਸਫ਼ਰ ਕਰਦੇ ਹੀ ਨੀ, ਰੋਜ਼ੇ ਥੋੜੀ ਉਹਨਾਂ ਚ ਸਫ਼ਰ ਕਰੀ ਜਾਂਦੇ ਆ, ਇਹ ਕੀ ਕਰਦੇ ਆ ਰੋਜ਼ੇ ਪੈਟਰੋਲ ਪੰਪ ਦੇ ਆਪਣਾ ਬੰਦਾ ਭੇਜਦੇ, ਕਿਉਂਕਿ ਰੋਜ਼ ਬਿੱਲ ਘੱਟ ਹੋਣਾ ਉਹਨੇ ਦਾ, ਘਰ ਕੱਢ ਕੱਢ ਕੇ ਰੱਖੀ ਜਾਣਾ ਪੈਟਰੋਲ, ਬਾਅਦ ਦੇ ਵਿੱਚ ਉਹ ਬੰਦਿਆਂ ਨੂੰ ਆਪਣਿਆਂ ਨੂੰ ਜਿਹੜਾ ਆ ਹੋਰ ਗੱਡੀਆਂ ਦੇ ਵਿੱਚ ਯੂਜ਼ ਕਰਾਈ ਜਾਣਾ। ਤੇ ਸਾਰੇ ਮਿਨਿਸਟਰ ਕਰਦੇ ਆ, ਇਹਨਾਂ ਦੇ ਵਿੱਚ ਕੋਈ ਨੀ ਬਚਿਆ ਆ। ਇੱਕ ਸਰ ਮਨਪ੍ਰੀਤ ਬਾਦਲ ਸੀ ਇਹ ਜਿਹੜਾ ਆਪਣੀ ਗੱਡੀ ਜਿਹੜੀ ਆ ਯੂਜ਼ ਕਰਦਾ, ਤੇਲ ਆਪਣਾ ਪਾਉਂਦਾ ਹੁੰਦਾ ਸੀ ਜਾਣੀ ਉਹਨਾਂ ਦਿਨਾਂ ਦੇ ਵਿੱਚ। ਬਾਕੀ ਇਹ ਸਾਰੇ ਚਾਹੇ ਪ੍ਰਕਾਸ਼ ਸਿੰਘ ਬਾਦਲ ਆ ਚਾਹੇ ਸੁਖਬੀਰ ਬਾਦਲ ਆ, ਇਹ ਸਾਰੇ ਜਿਹੜੇ ਆ ਪੈਟਰੋਲ ਦੇ ਵਿੱਚ ਵੀ ਘਪਲਾ ਕਰਦੇ ਹੁੰਦੇ ਸੀ। ਇਹ ਔਨ ਰਿਕਾਰਡ ਗੱਲਾਂ ਨੇ ਜੋ ਆਪਾਂ ਦੱਸ ਰਹੇ ਹਾਂ। ਫਿਰ ਇੱਕ ਆਪਣੇ ਝਾਰਖੰਡ ਦੇ ਵਿੱਚ ਇੱਕ ਭਾਜਪਾ ਵਿਧਾਇਕ ਆ ਸਾਧੂ ਚਰਨ ਮਹਿਤੋ, ਇਹਨੇ ਇੱਕ ਸਮਾਗਮ ਸੀਗਾ ਉੱਥੇ ਦਾ ਜਿਹੜਾ ਸਪਲਾਈ ਮੰਤਰੀ ਉਹ ਸਾਧੂ ਰਾਏ ਆ, ਉਹਦਾ ਰਸੋਈਆ ਘੁੱਟਿਆ ਇਹਨੇ ਸਟੇਜ ਦੇ ਉੱਤੇ। ਇਹ ਜਾਣੀ ਆਪਣਾ। ਫਿਰ ਇੱਕ 2 ਨਵੰਬਰ ਨੂੰ ਹੋਇਆ ਬਿਜਨੌਰ ਦੇ ਵਿੱਚ, ਇੱਕ ਚਾਂਦਪੁਰ ਦੀ ਆ ਭਾਜਪਾ ਵਿਧਾਇਕ ਆ ਕਮਲੇਸ਼ ਸੈਣੀ, ਇਹਨੇ 2 ਥਾਣੇਦਾਰਾਂ ਨੂੰ ਲਾਈਨ ਹਾਜ਼ਰ ਕਰਾਤਾ ਐਸ ਐਸ ਪੀ ਨੂੰ ਕਹਿ ਕੇ। ਲਾਈਨ ਹਾਜ਼ਰ ਪੁੱਛਿਆ ਗਿਆ ਵੀ ਲਾਈਨ ਹਾਜ਼ਰ ਕਿਉਂ ਹੋਇਆ ਜੀ, ਅਖੇ ਮੈਨੂੰ ਸਲੂਟ ਨੀ ਸੀ ਮਾਰਿਆ ਇਹਨਾਂ ਦੋਨਾਂ ਨੇ, ਇਸ ਕਰਕੇ ਉਹਨਾਂ ਨੂੰ ਲਾਈਨ ਹਾਜ਼ਰ ਜਿਹੜਾ ਆ ਕਰਵਾ ਦਿੱਤਾ ਗਿਆ। ਹੁਣ ਜਾਣੀ ਇਹ ਤੁਸੀਂ ਦੇਖੋ। ਫਿਰ ਇੱਕ ਆਹ ਭੁਵਨੇਸ਼ਵਰ ਦੇ ਵਿੱਚ ਹੈਗਾ ਆ ਬੀਜੂ ਜਨਤਾ ਦਲ, ਤੇ ਇਹਦੇ ਵਿੱਚ ਵੀ ਇੱਕ ਸੈਕਸ ਸ਼ੋਸ਼ਣ ਕਰਨ ਦਾ ਮਾਮਲਾ ਜਿਹੜਾ ਇਹਦੇ ਉੱਤੇ ਜਿਹੜਾ ਦਰਜ ਹੋਇਆ। 4 ਨਵੰਬਰ ਨੂੰ ਬੰਗਾਲ ਦੇ ਮਿਦਨਾਪੁਰ ਦੇ ਵਿੱਚ ਵੀ ਇੱਕ ਹੱਤਿਆ ਦੇ ਮਾਮਲੇ ਵਿੱਚ ਇੱਕ ਤ੍ਰਿਣਮੂਲ ਕਾਂਗਰਸ ਦਾ ਨੇਤਾ ਜਿਹੜਾ ਆ ਗ੍ਰਿਫ਼ਤਾਰ ਹੋਇਆ। ਜਾਣੀ ਕਹਿਣ ਦਾ ਮਤਲਬ ਇਹ ਆ ਵੀ ਕਰਪਸ਼ਨ ਕੱਲੀ ਪੰਜਾਬ ਦੀ ਨੀ ਗੱਲ, ਸਿਸਟਮ ਜਿਹੜਾ ਇੰਨਾ ਗਹਿ ਹੋ ਚੁੱਕਾ। ਆ ਪਿਛਲੇ ਦਿਨੀ ਗੁਰਸੇਵ ਸਿੰਘ ਮੈਂ ਆਪਣੇ ਜਿਹੜਾ ਅਬਰਾਰ ਉਲ ਹੱਕ ਆ ਤੁਸੀਂ ਜਾਣਦੇ ਹੋਣੇ ਆ, ਪਾਕਿਸਤਾਨੀ ਬਹੁਤ ਮਸ਼ਹੂਰ ਕਲਾਕਾਰ ਹੈਗਾ, ਉਹ ਹੁਣ ਪਾਕਿਸਤਾਨੀ ਜਿਹੜਾ ਆ ਰਾਜਨੀਤੀ ਦੇ ਵਿੱਚ ਵੀ ਆ ਚੁੱਕਾ, ਤੇ ਉਹਦੀ ਮੈਂ ਇੰਟਰਵਿਊ ਕੀਤੀ ਸੀ। ਤੇ ਉਹਨੇ ਦੇਖੋ ਆਪਣੇ ਤਾਂ ਜਿਹੜੇ ਗਵਈਏ ਆ, ਮੈਂ ਪੋਸਟ ਵੀ ਪਾਈ ਸੀ ਵੀ ਸਾਡੇ ਜਿਹੜੇ ਗਵਈਏ ਆ ਜਿਹੜੇ ਗਾਉਣ ਵਾਲੇ ਆ ਇਹ ਤਾਂ ਐਨ ਪੂਰਾ ਜਿੱਦਾਂ ਕਹਿ ਲਓ ਇੰਜੋਏ ਕਰਦੇ ਆ ਜਦੋਂ ਇਹਨਾਂ ਕੋਲ ਪੈਸੇ ਹੁੰਦੇ ਆ, ਤੇ ਜਦੋਂ ਇਹਨਾਂ ਦੇ ਕੋਲ ਜਾਣੀ ਬਈ ਕਹਿ ਲਓ ਬਈ ਜਦੋਂ ਇਹ ਬੁੱਢੇ ਹੋ ਜਾਂਦੇ ਆ ਜਾਂ ਜਦੋਂ ਇਹਨਾਂ ਕੋਲ ਕੰਮ ਨੀ ਰਹਿੰਦਾ, ਉਸ ਵੇਲੇ ਸਰਕਾਰਾਂ ਦੀਆਂ NRI ਬੰਦਿਆਂ ਦੀਆਂ ਮਿਹਨਤਾਂ ਕਰਦੇ ਆ ਵੀ ਸਾਡਾ ਇਲਾਜ ਕਰਾ ਦੋ, ਇਹਨਾਂ ਦੇ ਜਿਹੜੇ ਇਲਾਜ ਆ ਸਰਕਾਰਾਂ ਕਰਾਉਂਦੀਆਂ। ਤੇ ਜਦੋਂ ਇਹ ਪੂਰੇ ਯੰਗ ਹੁੰਦੇ ਆ ਉਸ ਵੇਲੇ ਸ਼ੋਹਰਤ ਪੂਰੀ ਜਿਹੜੀ ਆ ਕਰਦੇ ਆ, ਉਹ ਜਿੱਦਾਂ ਆਪਣੇ ਇੱਥੇ ਜਸ਼ੀਲਾ ਸਾਹਿਬ ਆਉਂਦੇ ਹੁੰਦੇ ਸੀ ਆਪਣੇ ਇਸੇ ਪ੍ਰੋਗਰਾਮ ਦੇ ਵਿੱਚ, ਉਹ ਦੱਸਦੇ ਹੁੰਦੇ ਵੀ ਚਾਂਦੀ ਰਾਮ ਚਾਂਦੀ 100 ਰੁਪਏ ਦੇ ਨੋਟ ਦੇ ਵਿੱਚ ਉਹਦੀ ਸਿਗਰਟ ਬਣਾ ਕੇ ਪੀਂਦਾ ਹੁੰਦਾ ਸੀ, ਇੰਨਾ ਪੈਸਾ ਸੀ, ਹਨਾ। ਇਹ ਸਾਰੇ ਸਿੰਗਰ ਜਿਹੜੇ ਇੱਦਾਂ ਕਰਦੇ। ਦੂਜੇ ਪਾਸੇ ਅਬਰਾਰ ਉਲ ਹੱਕ ਜਿਹੜਾ ਸਿੰਗਰ ਇੰਨਾ ਵਧੀਆ ਆ, ਨਾਲ ਦੀ ਨਾਲ ਉਹਨੇ ਇੱਕ ਉੱਥੇ ਮੁਹਿੰਮ ਚਲਾਈ ਯੂਥ ਪਾਰਲੀਮੈਂਟ ਆਫ ਪਾਕਿਸਤਾਨ, ਉਹ ਜਿਹੜੀ ਮੁਹਿੰਮ ਦੇ ਵਿੱਚ ਉਹਨੇ ਕੀ ਕੀਤਾ ਕਿ ਉੱਥੇ ਲੋਕਾਂ ਨੂੰ ਜਾਂ ਨੌਜਵਾਨ ਪੀੜ੍ਹੀ ਨੂੰ ਸਮਝਾ ਰਿਹਾ ਆ ਵੀ ਤੁਸੀਂ ਕਿੱਦਾਂ ਜਿਹੜੀ ਰਾਜਨੀਤੀ ਵਧੀਆ ਕਰ ਸਕਦੇ ਆ, ਕਿਉਂਕਿ ਸਾਡੇ ਨੌਜਵਾਨਾਂ ਦਾ ਕੋਈ ਇੰਟਰਸਟ ਹੀ ਹੈ ਨੀ। ਸਾਡੇ ਨੌਜਵਾਨ ਜਿਹੜੇ ਆ, ਜੇ ਤਾਂ ਚਾਚਾ ਜਿੱਥੇ ਜੁੜਿਆ ਆ ਜਾਂ ਤਾਇਆ ਜੁੜਿਆ ਆ ਜਾਂ ਡੈਡੀ ਜੁੜਿਆ ਆ, ਉਹਨੂੰ ਵੋਟਾਂ ਪਾਈ ਜਾਂਦੇ ਆ, ਉਹਨਾਂ ਦੀ ਕੋਈ ਆਪਸੀ ਜਿਹੜੀ ਸੋਚ ਹੀ ਨੀ ਬਣ ਰਹੀ ਵੀ ਅਸੀਂ ਕਿਹਨੂੰ ਵੋਟਾਂ ਪਾਉਣੀਆਂ। ਪਰ ਇਸ ਬੰਦੇ ਨੂੰ ਜਾਣੀ ਸਲੂਟ ਜਾਂਦਾ ਆ, ਉਹਨੇ ਸਾਰਾ ਸਮਝਾਇਆ ਵੀ ਉਹ ਕਿੱਦਾਂ ਕੰਮ ਕਰਦੀ ਆ ਬੜੀ ਇੱਕ ਉਹ ਇੰਟਰਵਿਊ ਜਿਹੜੀ ਆ ਯੂਟਿਊਬ ਦੇ ਉੱਤੇ ਪਈ ਆ, ਤੇ ਉਹਦੇ ਵਿੱਚ ਉਹਨੇ ਸਾਰਾ ਦੱਸਿਆ ਵੀ ਕਿੱਦਾਂ ਕਿੱਦਾਂ ਆਪਾਂ ਪ੍ਰਮੋਟ ਕਰ ਸਕਦੇ ਹਾਂ, ਬੱਚਿਆਂ ਨੂੰ ਕਿੱਦਾਂ ਦੱਸ ਸਕਦੇ ਹਾਂ ਵੀ ਰਾਜਨੀਤੀ ਦੇ ਵਿੱਚ ਆ ਜਿਹੜਾ ਗੰਧਲਾਪਨ ਆ ਚੁੱਕਾ ਇਹਨੂੰ ਦੂਰ ਤੁਸੀਂ ਕਰ ਸਕਦੇ ਹਾਂ, ਜਿਹੜੀ ਆਉਣ ਵਾਲੀ ਜਨਰੇਸ਼ਨ ਆ ਜਿਹੜੇ ਹੁਣ ਜੁੜ ਗਏ ਆ ਕਿਸੇ ਨਾ ਕਿਸੇ ਪਾਰਟੀ ਤੋਂ, ਉਹਨਾਂ ਦਾ ਤਾਂ ਸਰ ਗਿਆ, ਉਹਨਾਂ ਤੋਂ ਹੁਣ ਕੋਈ ਉਮੀਦ ਨਹੀਂ, ਪਰ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਜ਼ਰੂਰ ਦੱਸਤਾ ਜਾਵੇ ਵੀ ਆਹ ਜਿਹੜੇ ਪੋਲੀਟੀਸ਼ੀਅਨ ਸਾਡੇ ਕੋਲ ਆਉਂਦੇ ਆ ਜਾਂ ਬਹਿੰਦੇ ਆ, ਇਹਨਾਂ ਦੇ ਵਿੱਚੋਂ 99.9% ਜਿਹੜੇ ਆ ਉਹ ਕਰਪਟ ਆ।
ਤੁਸੀਂ ਜਿਹੜੇ ਅੰਕੜੇ ਦੱਸ ਰਹੇ ਸੀਗੇ, ਜਦੋਂ ਅੰਕੜੇ ਦੱਸ ਰਹੇ ਸੀਗੇ ਤਾਂ ਮੈਂ ਤਾਂ ਸੋਚ ਰਿਹਾ ਸੀਗਾ ਕਿ ਜਿੰਨੇ ਤੁਸੀਂ ਅੰਕੜੇ ਆ ਭਾਰਤੀ ਮੰਤਰੀਆਂ ਦੱਸੇ, ਮੈਂ ਕਿਹਾ ਕਿਤੇ ਸਾਡੇ ਸਰੋਤੇ ਉਹਦੇ ਵਿੱਚ ਸਕੋਪ ਨਾ ਦੇਖਣ ਲੱਗ ਪੈਣ, ਸਰੋਤਿਆਂ ਨੂੰ ਦੱਸਦੇ ਚਲੀਏ ਕਿ ਇਹਦੇ ਪੋਲੀਟਿਕਸ ਦੇ ਵਿੱਚ ਸਕੋਪ ਇਸ ਪਾਸੋਂ ਨਹੀਂ ਦੇਖਣਾ, ਜੇਕਰ ਜੁਆਇਨ ਕਰਨੀ ਆ ਤਾਂ ਗੰਧਲਾਪਨ ਦੂਰ ਕਰ ਲਏ। ਜਿਹੜੇ ਪਾਕਿਸਤਾਨੀ ਸਿੰਗਰ ਬਾਰਬੁਲ ਹੱਕ ਦੀ ਤੁਸੀਂ ਐਗਜ਼ਾਮਪਲ ਦਿੱਤੀ, ਤਾਂ ਉਸ ਤੋਂ ਮਿਸਾਲ ਲੈ ਕੇ ਤੁਸੀਂ ਆ ਗੰਧਲਾਪਨ ਦੂਰ ਕਰਨਾ ਆ, ਹੋਰ ਨਾ ਹੋਵੇ ਕਿ ਸਕੋਪ ਲੈ ਕੇ ਨਹੀਂ ਵੀ ਪੋਲੀਟਿਕਸ ਚ ਸਕੋਪ ਆ, ਪੈਸਾ ਉਧਰੋਂ ਹੀ ਕਮਾਈਏ। ਸੋ ਭਾਈ ਤੁਹਾਡਾ ਬਹੁਤ
ਤੁਸੀਂ
ਸਮਾਂ ਕੱਟਿਆ।
ਭਗਵੰਤ ਮਾਨ, ਭਗਵੰਤ ਮਾਨ ਦੀ ਇੱਕ ਕੈਸਟ ਹੈਗੀ ਆ, ਉਹਦੇ ਵਿੱਚ ਉਹ ਕਹਿੰਦਾ, ਉਹਨੂੰ ਪੁੱਛਦਾ ਆ ਵੀ ਸਾਰੇ ਜਿਹੜੇ ਪੰਜਾਬੀ ਮੁੰਡੇ ਆ ਗਵੱਈਏ ਕਾਹਤੇ ਬਣੀ ਜਾਂਦੇ ਆ, ਉਹ ਕਹਿੰਦਾ ਵੀ ਯਾਰ ਨੌਕਰੀਆਂ ਤਾਂ ਮਿਲਦੀਆਂ ਨੀ, ਪੜ੍ਹ ਲਿਖ ਕੇ ਵੀ ਢੋਲਕੀਆਂ ਜਿੱਥੋਂ ਮਰਜ਼ੀ ਲੈ ਲਓ, ਹਨਾ, ਤੇ ਉਹਨੂੰ ਵੀ ਇੱਕ ਬਿਜ਼ਨਸ ਦੇ ਤੌਰ ਤੇ ਲੋਕਾਂ ਨੇ ਲਿਆ ਕਿ ਅੱਜ ਜ਼ਿਆਦਾਤਰ ਗਵੱਈਏ ਆ, ਇਸੇ ਤਰ੍ਹਾਂ ਦਾ ਜਿਹੜਾ ਇਹ ਬਿਜ਼ਨਸ ਜਿਹੜਾ ਹੈਗਾ। ਪਰ ਇੱਕ ਗੱਲ ਜ਼ਰੂਰ ਯਾਦ ਰੱਖਣੀ ਚਾਹੀਦੀ ਆ ਵੀ ਜਦੋਂ ਤੁਸੀਂ ਮਰੋ ਤੁਹਾਨੂੰ ਕੋਈ ਪਛਤਾਵਾ ਨਾ ਹੋਵੇ, ਤੁਸੀਂ ਇਹ ਤਰੀਕੇ ਦੇ ਨਾਲ ਮਰੋ ਵੀ ਤੁਹਾਨੂੰ ਸਕੂਨ ਹੋਵੇ, ਤੁਹਾਡੇ ਘਰਦਿਆਂ ਨੂੰ ਸਕੂਨ ਹੋਵੇ ਵੀ ਸਾਡਾ ਮੁੰਡਾ ਜਿਹੜਾ ਕੁਛ ਵਧੀਆ ਕੰਮ ਕਰਕੇ ਗਿਆ। ਤੇ ਬਹੁਤ ਬਹੁਤ ਧੰਨਵਾਦ ਗੁਰਸੇਵ ਸਿੰਘ ਜੀ।
ਬਿਲਕੁਲ ਜੀ, ਬਹੁਤ ਬਹੁਤ ਧੰਨਵਾਦ। ਸੋ ਦੋਸਤੋ, ਇਹ ਸਨ ਦਲਜੀਤ ਸਿੰਘ ਜੀ ਬ੍ਰਿਸਬੇਨ ਤੋਂ। ਸੋ ਇਹ ਪ੍ਰੋਗਰਾਮ ਦੱਸਦਾ ਚਲਾਂ ਕਿ ਜਿਹੜੇ ਤੋਂ ਪੁਰਾਣੇ ਸਾਡੇ ਸਰੋਤੇ ਨੇ, ਸੋ ਉਹ ਜਾਣਦੇ ਕਿ ਪ੍ਰੋਗਰਾਮ ਵੀਰਵਾਰ ਤੋਂ ਦਲਜੀਤ ਸਿੰਘ ਜੀ ਕਰਿਆ ਕਰਦੇ ਸਨ, ਪਰ ਹੁਣ ਅਜਿਵਿਆਂ ਕਰਕੇ ਕੰਮ ਕਰਕੇ ਉਹ ਸਮਾਂ ਨਹੀਂ ਕੱਢ ਪਾਉਂਦੇ, ਪਰ ਆਸਾ ਕਿ ਸਾਨੂੰ ਸਾਡੇ ਨਾਲ ਇਸੇ ਤਰ੍ਹਾਂ ਜੁਆਇਨ ਕਰਦੇ ਰਹਿਣਗੇ ਅਗਲੇ ਆਉਣ ਵਾਲੇ ਪ੍ਰੋਗਰਾਮਸ ਦੇ ਵਿੱਚ। ਸੋ ਵੈਸੇ ਵੀ ਹੁਣ ਸਮਾਂ ਹੋ ਗਿਆ ਕਿ ਤੁਹਾਡੇ ਤੋਂ ਇਜਾਜ਼ਤ ਲਈਏ, ਪਰ ਉਸ ਤੋਂ ਪਹਿਲਾਂ ਜਿਹੜੀ ਗੱਲਬਾਤ ਤੋਂ ਪ੍ਰੋਗਰਾਮ ਸ਼ੁਰੂਆਤ ਕੀਤਾ ਸੀ ਕਿ ਗਿਆਨ ਦਾ ਹੰਕਾਰ, ਜਿਹੜੀ ਤੁਹਾਡੇ ਨਾਲ ਮੌਲਾਨਾ ਰੂਮੀ ਜੀ ਦੀ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਸੀ, ਸੋ ਧਿਆਨ ਹਮੇਸ਼ਾ ਰੱਖਣਾ, ਸਰੋਤਿਆਂ ਨੂੰ ਬੇਨਤੀ ਵੀ ਹੈ ਕਿ ਜੇ ਕਹੀਏ ਕਿ ਸਿੱਖਣ ਨੂੰ ਕੀ ਹੈ, ਤੇ ਸਿੱਖਣ ਨੂੰ ਇਹੀ ਹੈ ਕਿ ਕਦੇ ਵੀ ਆਪਣੇ ਗਿਆਨ ਦਾ ਹੰਕਾਰ ਨਹੀਂ ਕਰਨਾ। ਹਰ ਇਨਸਾਨ ਦੇ ਵਿੱਚ, ਦੁਨੀਆਂ ਦੇ ਵਿੱਚ ਕੋਈ ਨਾ ਕੋਈ ਇੱਕ ਵਾਧਾ ਹੁੰਦਾ ਹੈ, ਉਹ ਕੋਈ ਗੁਣ ਹੁੰਦਾ ਹੈ, ਉਸ ਗੁਣ ਦਾ ਹੰਕਾਰ ਨਹੀਂ ਕਰਨਾ, ਬਲਕਿ ਦੂਜੇ ਤੋਂ ਉਸ ਦੇ ਗੁਣ ਦੀ ਸਿੱਖਿਆ ਲੈਣ ਦੀ ਕੋਸ਼ਿਸ਼ ਕਰਨੀ ਹੈ। ਸੋ ਦੋਸਤੋ, ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨਾ ਹੀ, ਆਸ ਕਰਦਾ ਕਿ ਤੁਸੀਂ ਪ੍ਰੋਗਰਾਮ ਇੰਜੋਏ ਕੀਤਾ ਹੋਵੇਗਾ ਤੇ ਜਾਣਕਾਰੀ ਭਰਪੂਰ ਰਿਹਾ ਹੋਵੇਗਾ ਤੁਹਾਡੇ ਲਈ ਪ੍ਰੋਗਰਾਮ, ਤੇ ਤੁਸੀਂ ਸਾਨੂੰ ਫੀਡਬੈਕ ਵੀ ਦੇ ਸਕਦੇ ਹੋ ਈਮੇਲ ਦੇ ਰਾਹੀਂ, ਸੋ ਤਾਂ ਕਿ ਅਸੀਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਸੁਧਾਰ ਕਰ ਸਕੀਏ। ਸੋ ਇਸੇ ਦੌਰਾਨ ਸਾਡੇ ਨਾਲ ਰਾਜਨਦੀਪ ਸਿੰਘ ਵੀਰ ਜੀ ਹੁਣੀ ਕੈਨਵਰਾ ਤੋਂ ਜੁੜੇ ਨੇ, ਉਹਨਾਂ ਦਾ ਵੀ ਧੰਨਵਾਦ ਤੇ ਗੁਰੂ ਫਤਿਹ ਸਾਂਝੀ ਕਰਦੇ ਨੇ। ਸੋ ਇਹਨਾਂ ਦੀ ਫਤਿਹ ਦੇ ਨਾਲ ਫਤਿਹ ਬੁਲਾਉਂਦੇ ਹੋਏ ਤੁਹਾਡੇ ਤੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਹਰ ਪ੍ਰੋਗਰਾਮ ਦੀ ਜਾਣਕਾਰੀ, ਰੇਡੀਓ ਦੀ ਹਰ ਗਤੀਵਿਧੀ ਤੇ ਨਜ਼ਰ, ਜੁਆਇਨ ਕਰੋ ਸਾਡਾ ਫੇਸਬੁੱਕ ਪੇਜ facebook.com/harmanradioaustralia ਜਾਂ ਜੁੜੋ ਟੈਲੀਗ੍ਰਾਮ ਤੇ telegram.me/